ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਬੇਤਾਰ ਤੂੰ ਬੇਦੀ ਬਣਾ ਕੇ ਵੇ ਹਾਏ ਓ ਆਜੋ ਆਜੋ ਤਾਇਆ ਜੀ ਇਹਨੂੰ ਤਾਰ ਦੂੰਬੇ ਦੀ ਬਣਾਈ ਜਾਂਦੇ ਆ ਉਹ ਮੈਂ ਦੂੰਬਿਆਂ ਨੂੰ ਸਿੱਧੇ ਕਰ ਦਾਂਗਾ ਦੂੰਬਿਆਂ ਨੂੰ ਹਾਏ ਸੁਣ ਲਾ ਮੇਰੇ ਦਿਲਦਾਰ ਆਦਿਰ ਬਿਣਨਾ ਹੋ ਗਯਾਰਾ ਆਜੋ ਆਜੋ ਓ ਆਉਣਾ ਮਰ ਚੱਲਿਆ ਵਾ ਰੁਕ ਜਾ ਦੋ ਮਿੰਟ ਆਜੋ ਬੜੇ ਗਾਣੇ ਸੁਣਾਏ ਜਾ ਰਹੇ ਨੇ ਤੇ ਗਾਣੇ ਸੁਣਾਉਣੇ ਅਸੀਂ ਗਾਣੇ ਸੁਣਾਉਣੇ ਨੀ ਵਿਸਾਖੀ ਵੇਖ ਕੇ ਆਏ ਆ ਗਾ ਲੋ
ਅੱਛਾ ਵਾਹ ਬਾਈ ਵਾਹ ਚੰਗੀ ਗੱਲ ਆ ਤਾਇਆ ਜੀ ਫਿਰ ਤਾਂ ਕਮਾਲ ਕਿਰ ਛੱਡੀ ਹੈ
ਆਹੋ ਹੋਰ ਕੀ ਕਿਉਂ ਕਮਾਲ ਅਸੀਂ ਕਰਨੀ ਛੱਡਦੇ ਆ ਕਮਾਲ ਕੱਲਾ ਪੰਮੀ ਬਾਈ ਕਰਨੀ ਜਾਣਦਾ ਉਹ ਜਦੋਂ ਲਹਿੰਗੇ ਪਾਣੀ ਨਾ ਜੀਰਾ ਕਮਾਲ ਹੋ ਗਈ ਜਦੋਂ ਉਹ ਤੁਸੀਂ ਇਹ ਦੱਸੋ ਵੀ ਮੁੰਡਾ ਕੁੱਟਿਆ ਕਿ ਨਹੀਂ ਕਿਉਂ ਅਸੀਂ ਨਿਆਣੇ ਸੀ ਇਹਦੇ ਸਿਰ ਚੜ ਗਿਆ ਕਿਉਂ ਕੁੱਟੀਏ ਬਾਈ ਲੈਟਰ ਦੀ ਗੱਲ ਕਰਨੇ ਜਿਹੜਾ ਲੈਟਰ ਫੜਾਇਆ ਉਹ ਲੈਟਰ ਭਰਾਵਾ ਲੈਟਰ ਕਿਸੇ ਸੀ ਦੁਨੀਆਂ ਗੱਲ ਬਣਾ ਲੈਂਦੀ ਝਾਟੀ ਉਹ ਮੈਂ ਕਿਹਾ ਆਪਦੀ ਜਮੀਨ ਲਾ ਦੇ ਇੰਨੀ ਗੰਦੀ ਤੇ ਨਿਕਲ ਨੀ ਸਕਦੀ ਉਹ ਮੈਂ ਬਾਅਦ ਚ ਸੋਚਿਆ ਵੀ ਪਹਿਲਾਂ ਮੈਂ ਝਾਂਬਣ ਲੱਗਾ ਉਹ ਪਤਾ ਲੱਗਾ ਕੁੜੀ ਵੀ ਉਹਨੇ ਵੇਖਿਆ ਹੀ ਨਹੀਂ ਅੱਛਾ ਜੇ ਤੈਨੂੰ ਕੋਈ ਚੀਜ਼ ਫੜਾਤੀ ਇਹਦਾ ਮਤਲਬ ਲੈਟਰ ਹੀ ਹੋਊਗਾ
ओ परावा बाद दे विच पता लगा ओ सब्जी दालां सब्जियां लिखियां सी सौदा पता लिखिया सी ओदी मां कहिंदी सी कुड़ी साडी ट्यूशन पढ़नी चली शहर नू ते ओनू फड़ा दे भी आ चीजां लैके आई ओने सोचिया भी मुंडा सोहना या सनखा या भी कोई मैनू प्रेम पत्र ही फड़ाउंदा ओ मगरों जदों पढ़िया उत्ते लिखिया होया किलो दाल दो किलो गंढे ते फलाना टेमकड़ा डैडी अपने लई इसक बोल आई कब्ज की शिकायत नहीं ना डैडी नू ओ इसक बोल भी जदों अहीं अंदाजा लाया मैं कह लो जी आ गल एवे मुंडा कोड़ देना सी ओ जात आया जी ए तो फिर सारा स्वाद ही खराब हो गया अच्छा तुहाडा इरादा भी स्वाद दे चक्कर च मुंडा छल लेंदे मैं क्या भी मुंडे सारे दूसरे तो चलो है भी एदा कि हो सकते हैप्पी साडा ए काम कर नहीं सकता ओ ताया जी मैं भी कही जाना तू तो कहना ही हूं नाल ही बदल जा करो तुहाडे तो सिखिया कौन मैं भी जा मैं हैप्पी भाजी एदा कर नहीं सकता तू तो क्या मैं तो यकीन सी मेरा ढिड अंदरों मेनू पता मैं कहा एदा नहीं करते जमे तो दंद नहीं गिने जाते हैप्पी नहीं ये काम कर सकता मैं कहा हैप्पी दे प्यो ने नहीं कदे लिखिया लैटर हैप्पी दे प्यो ने चलो शुगर मनाने नहीं ताया जी बहुत चंगी गल है इज्जत भी रह गई और की साडे पिंड दी पंचायत भी गांव जांदी आ लैटर कहिंदे पढ़ के मैं कहा लिखो हुण पढ़ो फिर पढ़िया फिर जदों हां हुकमरीत भी कहिंदे कहिंदे मैनूं यकीन सी ओ फिर असल दे विच ना जदों पुत बंदा सही हो जाए ना फिर सारे कहिंदे सानूं यकीन सी मान लाओ न्याणा फेल हो जाए तो सारे उल्ट हो जाते ये फर्स्ट आ जाए कहना मैनू यकीन सी फर्स्ट आओ भाणा यकीन उन्होंने होवे बना जे बीजा आ जाए कहना जी मैनू यकीन सी साडे पुत दा बीजा लगू ना लगा उन्हें कहना बेलड़ा इन अगे सानू पता सी इहदा कुछ नहीं बनना ते जे बन जाए कहना मैनू यकीन सी मेरा पुत कुछ ना कुछ चंगा बनूगा ये बहुत बंदे का सुभा हुंदा इहदे च ना तेरा कसूर ना मेरा कसूर आ पर इना मेरा टैड जरूर कहिंदा ताई सगों कहिंदी सी मुंडा साडा इदां दा नहीं ओ मावां ते पुत सारियां कहिंदियां हुंदियां मां हुंदी आ मां दुनिया वाले एवें नहीं ना कहिंदे लै हुण तूं गीत मैनूं सुनाउणे आ मां हुंदी ए मां दुनिया वाले ओ माए रब दा नां दुनिया वाले ओ एक फिर ओ भी सुना दिए रखी सोने आवे तार तूंबे दी बना के क्यों तुसी गाउंदे आउंदे सी ना चल सुना देगा तू भी की याद रखेगा लाभ मिलकी दा गगा 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 गगिरा गाने ते प्यारे दोस्तों लो जी ए ते गल हो गई और ही ताए होरां दा जेड़ा मुंडा ओ बड़ा सही निकलिया सही निकलिया कोई आंडिया चो चूजे निकलिया जेड़ा सही गल दसी ना चुप करके ना स्नेहा पढ़ जी ताया जी स्नेह पहला कहता दी ना प्यारे दोस्तों तुसी भी जे प्रोग्राम जी शामिल होना चाहते रेडियो हरमन ते तुसी हरमन स्टूडियो प्रोग्राम जी शामिल होने लिए साड़ी ईमेल आईडी नोट कर लो request@harmanradio.com या फिर टेलीग्राम ते हरमन रेडियो लिख के सर्च करके भी तुसी स्नेह जेड़ा ओ भेज सकते हो जी ता प्यारे दोस्तों लो फिर सुनदे खूबसूरत गीत हरमन स्टूडियो दे विच फिर चंद बलां दे विच फिर हाजिर होने जी इन्हां गीतां तों बाद
ਸਾਰਿਆਂ ਦਾ ਦੁੱਖ ਮਾਣਾ ਸਹਿੰਦੀ ਗਿੱਲੀ ਥਾਂ ਤੇ ਆਪ ਪੈਂਦੀ ਉਹ ਪਾਉਂਦੇ ਸੁੱਕੀ ਥਾਂ ਉਹ ਦੁਨੀਆ ਬੱਚਿਆਂ ਦੀ ਮਾਂ ਮਰੇ ਨਾ ਕੋਈ ਉਹ ਸਿਰ ਤੋਂ ਉੱਠਦੀ ਛਾਂ ਉਹ ਦੁਨੀਆ ਵਾਲਿਓ ਹੋ ਮਾਂ ਹੁੰਦੀ ਏ ਮਾਂ ਉਹ ਦੁਨੀਆ ਵਾਲਿਓ ਹੋ ਮਾਂ।
ਇੱਕ ਵਾਰ ਮਹਾਤਮਾ ਬੁੱਧ ਆਪਣੀ ਯਾਤਰਾ ਦੌਰਾਨ ਕੁਝ ਦਿਨਾਂ ਲਈ ਇੱਕ ਪਿੰਡ ਵਿੱਚ ਰੁਕੇ। ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਕੋਈ ਮਹਾਂਪੁਰਖ ਉਹਨਾਂ ਦੇ ਪਿੰਡ ਦੇ ਬਾਹਰ ਵਾਰ ਆ ਕੇ ਠਹਿਰੇ ਹਨ ਤਾਂ ਲੋਕ ਉਹਨਾਂ ਕੋਲੋਂ ਆਸ਼ੀਰਵਾਦ ਲੈਣ ਵਾਸਤੇ ਆਉਣ ਲੱਗੇ। ਇੱਕ ਦਿਨ ਇੱਕ ਔਰਤ ਉੱਥੇ ਆਈ ਅਤੇ ਉਸਨੇ ਮਹਾਤਮਾ ਬੁੱਧ ਨੂੰ ਬੇਨਤੀ ਕੀਤੀ ਕਿ ਰਾਤ ਦਾ ਭੋਜਨ ਉਹ ਉਸਦੇ ਘਰ ਕਰਨ। ਮਹਾਤਮਾ ਨੇ ਉਸਦਾ ਸੱਦਾ ਸਵੀਕਾਰ ਕਰ ਲਿਆ। ਜਦੋਂ ਇਸ ਗੱਲ ਦਾ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਪਿੰਡ ਦੇ ਮੁਖੀ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਮਹਾਤਮਾ ਪਾਸ ਆਏ ਅਤੇ ਬੇਨਤੀ ਕੀਤੀ, ਮਹਾਤਮਾ ਜੀ, ਤੁਹਾਨੂੰ ਉਸ ਔਰਤ ਦੇ ਘਰ ਖਾਣਾ ਨਹੀਂ ਖਾਣਾ ਚਾਹੀਦਾ, ਉਹ ਔਰਤ ਬਦ ਕਿਰਦਾਰ ਹੈ। ਮਹਾਤਮਾ ਕਹਿਣ ਲੱਗੇ, ਅੱਛਾ, ਫਿਰ ਤਾਂ ਮੈਨੂੰ ਪਿੰਡ ਦੇ ਕਿਸੇ ਵੀ ਘਰ ਵਿੱਚ ਨਹੀਂ ਜਾਣਾ ਚਾਹੀਦਾ। ਪਿੰਡ ਵਾਲਿਆਂ ਹੈਰਾਨ ਹੋ ਕੇ ਪੁੱਛਿਆ, ਕਿਉਂ, ਸਾਡੇ ਘਰਾਂ ਵਿੱਚ ਤਾਂ ਕੋਈ ਖਰਾਬੀ ਨਹੀਂ ਹੈ। ਮਹਾਤਮਾ ਨੇ ਕਿਹਾ, ਤੁਸੀਂ ਕਹਿੰਦੇ ਹੋ ਕਿ ਇਹ ਔਰਤ ਬਦ ਕਿਰਦਾਰ ਹੈ, ਮੈਂ ਕਹਿੰਦਾ ਹਾਂ ਇਹ ਔਰਤ ਇਕੱਲੀ ਕਿਵੇਂ ਬਦ ਕਿਰਦਾਰ ਹੋ ਸਕਦੀ ਹੈ। ਜਿੰਨਾ ਚਿਰ ਤੱਕ ਤੁਹਾਡੇ ਪਿੰਡ ਦੇ ਮਰਦ ਬਦ ਕਿਰਦਾਰ ਨਾ ਹੋਣ। ਇਹ ਸੁਣ ਕੇ ਪਿੰਡ ਵਾਲੇ ਬਹੁਤ ਸ਼ਰਮਿੰਦੇ ਹੋਏ। ਉਹਨਾਂ ਮਹਾਤਮਾ ਕੋਲੋਂ ਮਾਫੀ ਮੰਗੀ ਅਤੇ ਮਹਾਤਮਾ ਨੇ ਬੜੇ ਆਦਰ ਸਤਿਕਾਰ ਨਾਲ ਰਾਤ ਦਾ ਭੋਜਨ ਉਸ ਔਰਤ ਦੇ ਘਰ ਕੀਤਾ। ਪੂਰਨ ਭਗਤ ਦਾ ਕਿੱਸਾ ਜਦੋਂ ਪਹਿਲੀ ਵਾਰ ਲਿਖਿਆ ਗਿਆ ਸੀ ਤਾਂ ਉਸ ਵਿੱਚ ਪੂਰਨ ਦੀ ਮਤਰੇਈ ਮਾਂ ਲੂਣਾ ਨੂੰ ਇੱਕ ਬਦ ਚੱਲਣ ਔਰਤ ਹੀ ਦੱਸਿਆ ਗਿਆ ਸੀ, ਪਰ ਜਦੋਂ ਉਸੇ ਕਿੱਸੇ ਨੂੰ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਦੀ ਨਜ਼ਰ ਤੋਂ ਲਿਖਿਆ ਤਾਂ ਉਸੇ ਲੂਣਾ ਲਈ ਲੋਕਾਂ ਦੇ ਦਿਲਾਂ ਵਿੱਚ ਹਮਦਰਦੀ ਪੈਦਾ ਹੋ ਗਈ ਸੀ। ਅਸੀਂ ਅਕਸਰ ਦੂਸਰਿਆਂ ਦੇ ਵਰਤੋਂ ਵਿਹਾਰ, ਚਾਲ ਢਾਲ, ਰੰਗ ਰੂਪ, ਪਹਿਰਾਵੇ ਅਤੇ ਗੱਲ ਕਰਨ ਦੇ ਢੰਗ ਤੋਂ ਅੰਦਾਜ਼ਾ ਲਾ ਕੇ ਉਹਨਾਂ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੰਦੇ ਹਾਂ। ਅਸੀਂ ਕਈ ਵਾਰ ਸੋਚਦੇ ਹਾਂ ਕਿ ਦੂਸਰੇ ਲੋਕ ਇੱਦਾਂ ਕਿਉਂ ਕਰ ਰਹੇ ਹਨ। ਅਸੀਂ ਕੇਵਲ ਸੋਚਦੇ ਹਾਂ, ਕਦੇ ਇਸ ਕਿਉਂ ਦਾ ਉੱਤਰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਅਸਲ ਵਿੱਚ ਸਾਡੇ ਕਿਉਂ ਦਾ ਅਰਥ ਇਹ ਹੁੰਦਾ ਹੈ ਕਿ ਉਹਨਾਂ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਸਾਨੂੰ ਲੱਗਦਾ ਹੈ ਕਿ ਅਸੀਂ ਸਭ ਕੁਝ ਜਾਣਦੇ ਹਾਂ ਤੇ ਦੁਨੀਆ ਦਾ ਹਰ ਝਗੜਾ ਇਸੇ ਜਾਣਕਾਰੀ ਤੋਂ ਹੀ ਸ਼ੁਰੂ ਹੁੰਦਾ ਹੈ। ਸਾਡੀ ਹਰ ਪਰੇਸ਼ਾਨੀ ਦਾ ਕਾਰਨ ਵੀ ਸਾਡੀ ਇਹੋ ਸੋਚ ਹੈ ਕਿ ਸਾਨੂੰ ਸਭ ਕੁਝ ਪਤਾ ਹੈ, ਜਦਕਿ ਸਾਡੀ ਜਾਣਕਾਰੀ ਬਹੁਤ ਹੀ ਸੀਮਿਤ ਹੈ। ਇੱਕ ਕਹਾਵਤ ਹੈ ਕਿ ਜਿਲਦ ਵੇਖ ਕੇ ਇਹ ਅੰਦਾਜ਼ਾ ਨਾ ਲਾਓ ਕਿ ਉਸ ਕਿਤਾਬ ਵਿੱਚ ਕੀ ਲਿਖਿਆ ਹੈ। ਪਰ ਅਸੀਂ ਅਕਸਰ ਜਾਣੇ ਅਣਜਾਣੇ ਆਪਣੇ ਰੋਜ਼ਾਨਾ ਜੀਵਨ ਵਿੱਚ ਇਹੋ ਕੁਝ ਕਰ ਰਹੇ ਹਾਂ ਅਤੇ ਇਸ ਦੇ ਫਲ ਰੂਪ ਜਾਂ ਤਾਂ ਅਸੀਂ ਕਿਸੇ ਨਾ ਕਿਸੇ ਝਗੜੇ ਦਾ ਸ਼ਿਕਾਰ ਹੋ ਰਹੇ ਹਾਂ ਤੇ ਜਾਂ ਕਿਸੇ ਨਾ ਕਿਸੇ ਪਰੇਸ਼ਾਨੀ ਦਾ। ਅਸੀਂ ਬੜੀ ਆਸਾਨੀ ਨਾਲ ਅਜਿਹੇ ਝਗੜਿਆਂ ਅਤੇ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਮੈਂ ਤੁਹਾਨੂੰ ਇੱਕ ਸੌਖਾ ਜਿਹਾ ਢੰਗ ਦੱਸਦਾ ਹਾਂ। ਅਸੀਂ ਖੁਦ ਤਾਂ ਆਪਣੇ ਨਾਲ ਹੋਏ ਛੋਟੇ ਤੋਂ ਛੋਟੇ ਦੁਰਵਿਵਹਾਰ ਨੂੰ ਵੀ ਸਾਰੀ ਉਮਰ ਨਹੀਂ ਭੁੱਲਦੇ, ਪਰ ਦੂਸਰੇ ਕੋਲੋਂ ਅਸੀਂ ਆਸ ਰੱਖਦੇ ਹਾਂ ਕਿ ਉਹ ਆਪਣੇ ਨਾਲ ਹੋਏ ਵੱਡੇ ਤੋਂ ਵੱਡੇ ਅਨਿਆਂ ਨੂੰ ਵੀ ਭੁਲਾ ਦੇਵੇ। ਸੋ ਸਭ ਤੋਂ ਪਹਿਲਾਂ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਜਿਸ ਨੂੰ ਤੁਸੀਂ ਮਾੜਾ ਸਮਝ ਰਹੇ ਹੋ ਕੀ ਉਹ ਵਾਕਿਆ ਹੀ ਮਾੜਾ ਹੈ, ਤੇ ਜੇ ਇਹ ਗੱਲ ਸਹੀ ਹੈ ਤਾਂ ਫਿਰ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਸਦਾ ਪਿਛੋਕੜ ਕੀ ਹੈ। ਆਪਣੇ ਆਪ ਨੂੰ ਉਹਦੇ ਹਾਲਾਤਾਂ ਵਿੱਚ ਰੱਖ ਕੇ ਸੋਚਣ ਦੀ ਕੋਸ਼ਿਸ਼ ਕਰੋ। ਜਦੋਂ ਦੂਸਰੇ ਬੰਦੇ ਦੇ ਵਿਹਾਰ ਦਾ ਪਿਛੋਕੜ ਤੁਹਾਨੂੰ ਸਮਝ ਵਿੱਚ ਆ ਜਾਵੇ ਤਾਂ ਫਿਰ ਉਸਨੂੰ ਬਦਲਣ ਦੀ ਕੋਸ਼ਿਸ਼ ਕੀਤੇ ਬਿਨਾਂ ਹੀ ਜਿਸ ਤਰ੍ਹਾਂ ਦਾ ਵੀ ਉਹ ਹੈ ਉਸੇ ਤਰ੍ਹਾਂ ਦਾ ਕਬੂਲ ਕਰ ਲਵੋ। ਜੇ ਕਿਸੇ ਦੇ ਮਾੜੇ ਹੋਣ ਦਾ ਕਾਰਨ ਨਾ ਵੀ ਸਮਝ ਵਿੱਚ ਆਵੇ ਤਾਂ ਵੀ ਯਕੀਨ ਕਰੋ ਉਸ ਨਾਲ ਜ਼ਰੂਰ ਪਿਛੋਕੜ ਵਿੱਚ ਕਦੇ ਨਾ ਕਦੇ ਅਨਿਆਂ ਹੋਇਆ ਹੈ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਨਫ਼ਰਤ ਕਰਨ ਦੀ ਬਜਾਏ ਉਸ ਨਾਲ ਹਮਦਰਦੀ ਵਿਖਾਓ। ਨਫ਼ਰਤ ਨਾਲ ਤੁਸੀਂ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਨਹੀਂ ਸੁਧਾਰ ਸਕਦੇ, ਪਰ ਪਿਆਰ ਅਤੇ ਹਮਦਰਦੀ ਨਾਲ ਖੂੰਖਾਰ ਅਪਰਾਧੀ ਨੂੰ ਵੀ ਸੁਧਾਰ ਸਕਦੇ ਹੋ। ਯਕੀਨ ਕਰੋ ਤੁਹਾਡੀ ਹਮਦਰਦੀ ਜਾਂ ਪਿਆਰ ਨਾਲ ਕੋਈ ਸੁਧਰੇ ਭਾਵੇਂ ਨਾ, ਪਰ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ। ਤੁਸੀਂ ਖੁਦ ਮਾਨਸਿਕ ਪਰੇਸ਼ਾਨੀਆਂ ਦੇ ਸ਼ਿਕਾਰ ਹੋਣ ਤੋਂ ਬਚੇ ਰਹੋਗੇ। ਵਿਚਾਰ ਅਤੇ ਆਵਾਜ਼ ਸਰਬਜੀਤ ਸਿੰਘ।
ਸੁਣ ਲੈ ਮੇਰੀ ਸਰਦਾਰਾ, ਤੇਰੇ ਬਿਨ ਨੀ ਸਾਡਾ ਗੁਜ਼ਾਰਾ। ਸੁਣ ਲੈ ਮੇਰੀ ਸਰਦਾਰਾ, ਤੇਰੇ ਬਿਨ ਨੀ ਸਾਡਾ ਗੁਜ਼ਾਰਾ। ਰੱਖੀ ਸੋਹਣਿਆ ਵੇ ਤਾਂ ਤੁੰਬ ਦੀ ਬਣਾ ਕੇ, ਰੱਖੀ ਸੋਹਣਿਆ ਵੇ ਤਾਂ ਤੁੰਬ ਦੀ ਬਣਾ ਕੇ, ਹੋ ਦਿਲ ਕੋਲੋਂ ਕਰੀ ਜੇ ਨਾ ਦੂਰ ਸੋਹਣਿਆ ਵੇ ਝੂਠੇ ਪਰ ਮਾਝਿਆ
ਕਰਦੇ ਸਿਫਤ ਤੇਰੀ ਤੋਰ ਦੀ।
चक्की फिर दे दनाली पर बोर दी नी वैली कर दे सिफत तेरी तोर दी ओ कोके डांग च नी कोके डांग च चढ़ाई फिर दे बैगी पिंड च दहाई बली है नी चिट्टे सूट ते कटोरी खड दे थोड़ा हुसन ते रख कंट्रोल नी मुंडे पिंडा दे ने मोड़ा उत्ते खड़ दे जांदे मच दे ने वांग पेट्रोल नी ओ मुंडे पिंडा दे ने मोड़ा उत्ते खड़ दे नी जांदे मच दे ने वांग पेट्रोल नी ओ जांदी नेरियां तूफान चीर दी तू गोली अख चो चलाई बलिए नी चिट्टे सूट ते कटोरी खड़ रूप दी चढ़ाई बलिए नी चिट्टे सूट ते कटोरी छड़ दे नी तू जख्मी कढ़ाई बलिए नी चिट्टे सूट ते कटोरी छड़ दे नी तू जख्मी कढ़ाई बलिए काली कुत्त च परां दा जेड़ा पालिया नी खान छन्ना वाला उस च फसा
एक चित्रकार सी अमराज उसदे हत्थां विच जादू सी उदे हत्थां दी शो प्राप्त करके रंग पूजन योग हो जांदे सन लोक जेडे मर्जी धर्म दे होन पर उन्हां दे घरां विच अमराज दे बनाए हुए चित्र टंगे सन अमराज ने लगभग हर धर्म दे गुरु पीर दा चित्र बनाया सी जिन्ना अगे लोक मत्थे टेकदे सन अमराज लई बुरश ही माला दे मनके सन कैनवस स्वर्ग दा द्वार सी ते चित्रकारी करना भगती उस दे जीवन विच आनंद ही आनंद सी उदे मन विच कई वारी ए ख्याल आया कि जिस रब दे उसने इन्नी तरह दे चित्र बनाए हन ओ असल विच किस तरह दा होवेगा ते एक दिन रब सचमुच उस दे सामने प्रगट हो गया उस दे कमरे विच इन्ना चानन फैलिया कि उस दियां अखां चुंधिया गईयां आवाज आई हे चित्रकार अमराज तेरी भगती संपूर्ण होई मैं तेनू संगे हयात दे रहा हां इस नू हाथ विच लैके इस दुनिया दे जिहड़े भी सुख आराम दी तू कल्पना करेगा वो तेनू मिल जाएगा ते अज तों बाद तेनू चित्रकारी करन दी कोई लोड़ नहीं इस तों पहला कि चित्रकार कुछ समझ पाउंदा आवाज बंद हो गई रोशनी भी बंद हो गई चित्रकार ने देखा उस दे हत्थां विच एक चमकदार पत्थर सी अमराज ने कुछ ही दिनां विच संगे हयात दी सहायता नाल जीवन दियां सब सुख सहूलतां इकट्ठियां कर लईयां फिर उस दे मन विच आया क्यों ना असल रब दी तस्वीर बनाई जावे ते लोकां नूं दस्या जावे कि रब असल विच किस तरह दा दिसदा है उसने बुरश चुकिया पर बुरश विच माला दे मनके वाली शो नहीं सी रंगा विच रूहानी चमक नहीं सी ते ना ही कैनवस उत्ते स्वर्ग दा द्वार नजर आ रहा सी कई दिन अपनी पूरी कोशिश करन दे बाद भी ਉਹ ਕੈਨਵਸ ਉੱਤੇ ਇੱਕ ਰੇਖਾ ਵੀ ਨਾ ਖਿੱਚ ਸਕਿਆ। ਸੰਗੇ ਹਯਾਤ ਦੀ ਮਦਦ ਵੀ ਲਈ ਪਰ ਸਭ ਵਿਅਰਥ। ਉਸ ਨੂੰ ਇਹ ਸੰਗੇ ਹਯਾਤ ਉਸ ਦੀ ਇਸ ਕਲਾ ਦੇ ਬਦਲੇ ਹੀ ਮਿਲਿਆ ਸੀ। ਉਹ ਪਰੇਸ਼ਾਨ ਹੋ ਗਿਆ। ਉਸ ਦੇ ਜੀਵਨ ਵਿੱਚੋਂ ਆਨੰਦ ਗਾਇਬ ਹੋ ਗਿਆ। ਉਸ ਨੂੰ ਜੀਵਨ ਦੇ ਸੁੱਖ ਸਹੂਲਤ ਜ਼ਹਿਰ ਲੱਗਣ ਲੱਗੇ। ਉਸ ਨੂੰ ਸੰਗੇ ਹਯਾਤ ਸੰਗੇ ਮੌਤ ਨਜ਼ਰ ਆਉਣ ਲੱਗਾ। ਉਸ ਨੇ ਉਹ ਚਮਕਦਾਰ ਪੱਥਰ ਚੁੱਕਿਆ ਤੇ ਬੜੇ ਜ਼ੋਰ ਨਾਲ ਜ਼ਮੀਨ ਤੇ ਪਟਕ ਦਿੱਤਾ। ਸੰਗੇ ਹਯਾਤ ਟੁਕੜੇ ਟੁਕੜੇ ਹੋ ਗਿਆ। ਪਲ ਦੀ ਪਲ ਫੇਰ ਉਹੀ ਰੋਸ਼ਨੀ ਹੋਈ। ਅਮਰਾਜ਼ ਬੇਹੋਸ਼ ਹੋ ਕੇ ਡਿੱਗ ਗਿਆ। ਜਦੋਂ ਉਹ ਹੋਸ਼ ਵਿੱਚ ਆਇਆ ਤਾਂ ਸੰਗੇ ਹਯਾਤ ਨਾਲ ਮਿਲੀਆਂ ਸੁੱਖ ਸਹੂਲਤਾਂ ਗਾਇਬ ਸਨ। ਉਸ ਦੇ ਹੱਥ ਵਿੱਚ ਬੁਰਸ਼ ਸੀ ਜਿਸ ਦੀ ਸ਼ੋਭ ਮਾਲਾ ਦੇ ਮਣਕਿਆਂ ਵਰਗੀ ਸੀ। ਰੰਗਾਂ ਵਿੱਚ ਰੂਹਾਨੀ ਚਮਕ ਸੀ ਤੇ ਸਾਹਮਣੇ ਕੈਨਵਸ ਉੱਤੇ ਸਵਰਗ ਦਾ ਦੁਆਰ ਨਜ਼ਰ ਆ ਰਿਹਾ ਸੀ। ਅਮਰਾਜ਼ ਨੇ ਬੁਰਸ਼ ਰੰਗ ਵਿੱਚ ਡੁਬੋਇਆ, ਕੈਨਵਸ ਉੱਤੇ ਇੱਕ ਲਕੀਰ ਖਿੱਚੀ ਤੇ ਇੱਕ ਵਾਰ ਫੇਰ ਆਨੰਦ ਦੀ ਯਾਤਰਾ ਤੇ ਨਿਕਲ ਤੁਰਿਆ। ਦੋਸਤੋ, ਮੰਜ਼ਿਲ ਤੇ ਪਹੁੰਚ ਕੇ ਕੁਝ ਪਲ ਦੀ ਖੁਸ਼ੀ ਜ਼ਰੂਰ ਮਿਲਦੀ ਹੈ, ਪਰ ਮੰਜ਼ਿਲ ਵੱਲ ਜਾਂਦੇ ਰਾਹ ਉੱਤੇ ਚੱਲਦਿਆਂ ਹਰ ਪਲ ਆਨੰਦਮਈ ਹੁੰਦਾ ਹੈ। ਰਚਨਾ ਅਮਰਪਾਲ ਸਿੰਘ, ਆਵਾਜ਼ ਸਰਬਜੀਤ ਸਿੰਘ।
ਇਸ ਪ੍ਰੋਗਰਾਮ ਦੇ ਸਪਾਂਸਰ ਨੇ ਸਰਬਜੀਤ ਸਿੰਘ ਨਿੱਜਰ ਫਰੋਮ ਕੈਨੇਡਾ।
ਪਿੱਛੇ ਤੇਰੇ ਆਸ਼ਿਕਾਂ ਦੀ ਲੈਣੇ ਹਾਂ ਬਿਲਕਦੀ, ਉਹ ਪਤਲੇ ਜਲਾਕੀ ਉੱਤੋਂ ਜੀਨੇ ਹੱਥ ਲੱਕਦੀ, ਪਿੱਛੇ ਤੇਰੇ ਆਸ਼ਿਕਾਂ ਦੀ ਲੈਣੇ ਹਾਂ ਬਿਲਕਦੀ। ਨੇਜਰਾਂ ਨੂੰ ਪੈਂਦੇ ਦੌਰੇ ਦੇਖ ਕੇ ਤੈਨੂੰ ਯੈਲੋ ਰੰਗ ਪਹਿਨ ਹੋ ਗਿਆ, ਤੇਰੀ ਨਾਪ ਲੈਣਾ ਮੰਗਦਾ, ਐਗਰੀਮੈਂਟ ਲਾਈਫ ਟਾਈਮ ਦਾ ਮੈਂ ਮੰਗਦਾ, ਫੜ ਕੇ ਰਿਸਕ ਤੇਰੀ ਨਾਪ ਲੈਣਾ ਮੰਗਦਾ, ਐਗਰੀਮੈਂਟ ਲਾਈਫ ਟਾਈਮ ਦਾ ਮੈਂ ਮੰਗਦਾ। ਕੁੱਕੀ ਲੇਖਾ ਨੇ ਹਾਂ ਪੇਪਰਾਂ ਤੇ ਮਾਰ ਕੇ, ਕੁੱਕੀ ਲੇਖਾ ਨੇ ਹਾਂ ਪੇਪਰਾਂ ਤੇ ਮਾਰ ਕੇ, ਨੀ ਮੈਂ ਉਮਰਾਂ ਲਈ ਸਹਿਨ ਹੋ ਗਿਆ,
ਬਸ ਕਰੋ ਹੁਣ ਗਾਣੇ ਤੇ ਗਾਣਾ ਸਿੱਟੀ ਜਾਂਦੇ ਆ ਭਾਈ, ਤੁਹਾਨੂੰ ਲੱਗ ਗਿਆ ਜੀ, ਚਲੋ ਠੀਕ ਆ, ਤੁਸੀਂ ਗਾਣਾ ਸੁਣਾ ਤਾ। ਮੈਂ ਤੇ ਕਦੋਂ ਨਾ ਕਹੀ ਜਾਂਦਾ ਵੀ ਜੇ ਤੁਸੀਂ ਰਾਜਵੀਰ ਬੰਦੇ ਦਾ ਸੁਣਾ ਹੀ ਦਿੱਤਾ
ਜੀ,
ਤੇ ਜੀ ਇਹ ਟੀਟੂ ਹੋਰੀ ਨੀ ਹਟਦੇ ਨੇ, ਇਹਨੂੰ ਆਖਰ ਜਿਹੜੀ ਆਈ ਹੈ ਇਹਨੂੰ ਮੈਂ ਆਖਰ ਦੇ ਨੀ ਮੈਂ ਹਟਾ ਦੂੰ ਤਾਂ ਆਫੜੀ ਦਊਂਗਾ ਲਾ। ਬੰਦੇ ਦਾ ਬੁੱਧ ਬਣ ਗਏ ਨਾ ਇਧਰ ਚੁੱਪ ਕਰਕੇ, ਸਿੱਧਾ ਹੋਇਆ ਤਕੜਿਆਂ ਸਦਾ।
ਵੈਸੇ ਤਕੜੇ ਦੀ ਤਾਂ ਜੀ ਗੱਲ ਬੜੀ ਸੁਣੀ ਦੀ ਆ, ਵੀ ਤਕੜਾ ਸਿੱਧਾ ਹੀ ਕਾਹਦੇ ਰੱਖਦੇ ਨੇ,
ਹੋਰ ਕਿੱਦਾਂ ਜਲੇਬੇ ਵੱਲ ਜਾਈਦਾ। ਤਕੜੇ ਦੇ ਨਾਲ ਬੁੱਧ ਧਾਗਾ ਬਣਦਾ, ਜੇ ਤਕੜਾ ਸਹੀ ਨਾ ਹੋਵੇ ਤੇ ਤੰਦ ਜਿਹੜਾ ਉਹ ਟੁੱਟ ਜਾਂਦਾ
ਜੀ।
ਅੱਗੇ ਚਰਖੇ ਹੁੰਦੇ ਸੀ ਤਕੜੇ, ਕਹਿੰਦੇ ਹੁੰਦੇ ਸੀ ਸਿਆਣੇ ਜਦੋਂ ਬਾਲਾ ਝੰਬ ਲੈਂਦਾ ਸੀ ਉਦੋਂ ਕਹਿੰਦੇ ਸੀ ਵੀ ਤਕੜੇ ਆਉਂਦੇ ਸਦਾ ਕਰ ਦਊਂਗਾ
ਜੀ,
ਵੀ ਮਾਰ ਮਾਰ ਕੇ ਤੇਰੇ ਵਾਲ ਵੇਖ ਲਊਂਗਾ ਕੱਢ ਬੋਦੋ
ਜੀ। ਅੱਛਾ,
ਪਹਿਲੇ ਜਿਹੜੇ ਲੋਕ ਸੀ ਉਹ ਇਸ ਤਰ੍ਹਾਂ ਦੇ ਸੀ, ਥੋੜੇ ਜਿਹਾ ਗੁੱਸੇ ਖੋਰੇ ਹੁੰਦੇ ਸੀ ਤੇ ਗੁੱਸਾ ਕਰਦੇ ਵੀ ਜੇ ਕਰਦੇ ਤਾਂ ਚੰਗੀ ਤਰ੍ਹਾਂ ਕਰਦੇ ਨੀ ਕਰਦੇ ਨੇ। ਏਦਾਂ ਦੇ ਲੋਕ ਹੁੰਦੇ
ਜੀ। ਤੇ ਲਓ ਫਤਿਹ ਜੀ, ਇੱਧਰ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਸ਼ਾਮਿਲ ਕਰਨੇ ਆਪਾਂ ਦੋਸਤਾਂ ਮਿੱਤਰਾਂ ਨੂੰ ਜਿਹੜੇ ਸਾਨੂੰ ਸੁਣਦੇ ਪਏ ਨੇ ਜੀ। ਤੇ ਪ੍ਰੋਗਰਾਮ ਦੇ ਵਿੱਚ ਪਿਆਰੇ ਦੋਸਤੋ, ਤੁਸੀਂ ਵੀ ਜੇ ਸ਼ਾਮਿਲ ਹੋਣਾ ਤਾਂ ਰਿਕੁਐਸਟ @harmanradio.com ਤੇ ਸਾਨੂੰ ਜਿਹੜਾ ਸੁਨੇਹਾ ਉਹ ਭੇਜ ਸਕਦੇ।
ਤੇ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਆਏ ਨੇ ਨਗਿੰਦਰ ਭਾਜੀ ਹੋਰੀ ਮੋਗੇ ਤੋਂ। ਉਹ ਬੱਲੇ 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 ਆਂਦੇ ਮੋਗਾ 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 ਚਾਹ ਯੋਗਾ, ਤੇ ਹੁਣ ਚਾਹ ਯੋਗਾ ਨੀ, ਹੁਣ ਇਹ ਗੁਰਾਂ ਯੋਗਾ ਜੀ, ਮੋਗਾ ਗੁਰਾਂ ਹੀ ਯੋਗਾ ਜੀ। ਕਹਿੰਦੇ ਨੇ ਆ ਵਿਚਾਰ ਉਹਨਾਂ ਨੇ ਭੇਜੇ ਨੇ, ਵਿਚਾਰ ਪੜ੍ਹਦੇ ਨੇ ਆ, ਲਿਆ ਵੀ ਮਿਲ ਗਏ ਤੇ ਵਿਚਾਰ ਪੜ੍ਹੀਏ ਉਰਦੂ ਜੀ। ਆ ਵਿਚਾਰ ਨੀ, ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਵੱਲੋਂ ਵੀ ਨਗਿੰਦਰ ਸਿੰਘ ਜੀ, ਸਭੋ ਸਰੋਤਿਆਂ ਵੱਲੋਂ ਤੇ ਸਾਡੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਹਿੰਦੇ ਵੀ ਤਾਇਆ ਜੀ ਦੇ ਸਭ ਸਟਾਫ ਮਹਿਕਮੇ ਨੂੰ ਸਤਿ ਸ੍ਰੀ ਅਕਾਲ, ਸਾਡੇ ਵੀ ਸਟਾਫ ਮਹਿਫਲੇ ਮਹਿਕਮੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਹਿੰਦੇ ਆ ਵੀ ਗੁੱਸਾ ਮਲਕੀਤ, ਹਾਥ ਧੂਤ ਨਹੀਂ ਬੰਦ ਕਰ ਲਾ, ਨੀ ਮੈਨੂੰ ਤੇਰੇ ਗੁੱਸਾ ਆ ਜਾਣਾ ਹੀ। ਗੁੱਸੇ ਦੀ ਉਹਨਾਂ ਨੇ ਗੱਲ ਕੀਤੀ, ਕਹਿੰਦੇ ਗੁੱਸਾ ਉਹ ਚੀਜ਼ ਆ, ਬੰਦਾ ਜਿੰਨੀ ਮਰਜ਼ੀ ਖੁਰਾਕ ਖਾ ਲੈ ਪਰ ਪਿਆਰੇ ਉਹ ਖੂਨ ਨਹੀਂ ਬਣਨਾ। ਤੇ ਕਦ ਗੁੱਸੇ ਨਾਲ ਆਹਦੇ ਹੋਰ ਕਦ ਪਿਆਰ ਨਾਲ, ਗੁੱਸੇ ਨਾਲ ਜਿਹੜਾ ਖੂਨ ਨਹੀਂ ਬਣਨਾ ਬੁੱਧ। ਪਰ ਜੇ ਆਦਮੀ ਹਮੇਸ਼ਾ ਖੁਸ਼ ਰਵੇ, ਕਿਆ ਕਹਿਣੇ ਫਿਰ ਫਕਰ, ਉਸ ਫਕਰ ਨੂੰ ਰੁਖੀ ਮਸੀਹ ਵੀ ਜਿਹੜੀ ਖੂਨ ਬਣਾ ਸਕਦੀ ਜੀ। ਰੁਖੀ ਮਸੀਹ ਖਾ ਕੇ ਤੇ ਠੰਡਾ ਪਾਣੀ ਪੀ। ਤਾਂ ਹੀ ਕਹਿੰਦੇ ਆ ਬਾਣੀ ਦਾ ਫਰਮਾਨ ਹੈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਲ। ਆਖੋ ਪਿਆਰਿਓ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ, ਮੇਰੇ ਮਾਂ ਕੇ ਕੋਈ ਫੋੜਾ ਹੋਇਆ, ਵਾਹਿਗੁਰੂ ਕਿਆ ਕਰ ਪੁੱਤ ਜੇ ਜਦੋਂ ਤੁਸੀਂ ਵਾਹਿਗੁਰੂ ਕਹਿੰਦੇ ਨਾ, ਰਸਨਾ ਜਿਹੜੀ ਹੈ ਜ਼ੁਬਾਨ ਜਿਹੜੀ ਹੈ ਇਹ ਜਦੋਂ ਵਾਹਿਗੁਰੂ ਜਪਦੀ ਆ, ਕੰਨ ਜਿਹੜੇ ਵਾਹਿਗੁਰੂ ਸੁਣਦੇ ਨੇ, ਅੱਖਾਂ ਜਦੋਂ ਵਾਹਿਗੁਰੂ ਦੇ ਦਰਸ਼ਨ ਕਰਦੀਆਂ, ਤਾਂ ਬੰਦੇ ਦੇ ਵਾਰੇ ਨਿਆਰੇ ਹੋ ਜਾਂਦੇ ਨੇ। ਅਕਾਲ ਪੁਰਖ ਵਾਹਿਗੁਰੂ ਡਰਾ ਹੀ ਦਿੱਤਾ ਜੀ, ਉਹ ਏਦਾਂ ਹੀ ਹੁੰਦੇ ਆ ਫਿਰ ਉਹ ਬਾਬਾ ਹੁੰਦਾ, ਏਦਾਂ ਡਰਾਰੀਆਂ ਨੀ ਦੁਨੀਆਂ ਵੀ ਸਾਨੂੰ ਵੀ ਬਖਸ਼ ਲਾ, ਦੇਹ ਦੁਨੀਆਂ ਦੇ ਵਾਲੀ ਆ, ਸਾਨੂੰ ਬਖਸ਼ ਲਾ ਤੇ ਬਖਸ਼ਣ ਹਾਰ ਇਹਨੂੰ ਨੂੰ ਵੀ ਬਖਸ਼ ਲਾ, ਇਹਨੂੰ ਤੋਂ ਬਖਸ਼ਣਾ ਬੜਾ ਮੁਸ਼ਕਲ ਹੀ ਕਹਿੰਦੇ। ਤੇ ਲਓ ਤਾ ਜੀ ਇੱਧਰ ਗੁਰਵੀਰ ਰਮਾਣਾ ਸਾਹਿਬ ਵੀ ਆਪਾਂ ਨੂੰ ਸੁਣਦੇ ਪਏ ਆ, ਤੇ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਵੀਡੀਓਜ਼ ਭੇਜੀਆਂ ਨੇ। ਇਹਨੇ ਖਜੂਰ ਖਾਣੇ ਕੇ 8 ਅਨੋਖੇ ਫਾਇਦੇ, ਖਜੂਰ ਖਾਣੇ ਸੇ ਪੀੜੀਆ ਹੋ ਜਾਂਦਾ, ਗਰਮੀਓ ਮੈਂ ਤਾਂ ਖਜੂਰ ਖਾਣੀ ਨਹੀਂ ਚਾਹੀਏ, ਗਰਮੀਓ ਮੈਂ ਛੁਹਾਰੇ ਖਾ ਲਓ ਜੀ, ਖਾਣੇ ਤੇ ਛੁਹਾਰੇ ਵੀ ਖਜੂਰਾਂ ਦੇ ਬਣਦੇ। ਹਾਂ ਤੇ ਮੈਂ ਕਹਿੰਦਾ ਮੈਂ ਛੁਹਾਰੇ ਬਣਦੇ ਆ ਕਾਰ ਤੋਂ ਮੈਂ। ਕਹਿੰਦੇ ਜੀ ਜਿਹੜੀ ਆ ਫੁੱਲਾਂ ਦੀ ਖੇਤੀ ਤਾਂ ਜੀ ਬੜੀ ਤਾਕਤ ਵਧਾਉਂਦੀ ਆ, ਉਹਨਾਂ ਨੇ ਇਹ ਗੱਲ ਕੀਤੀ ਹੈ ਜਿਹੜੇ ਫੁੱਲਾਂ ਦੀ ਖੇਤੀ ਤਾਂ ਜੀ ਮੈਨੂੰ ਲੱਗਦਾ ਡੋਡਿਆਂ ਦੇ ਫੁੱਲ ਲੱਗਦੇ। ਅੱਛਾ ਤੇ ਫਿਰ ਇਹਦਾ ਤਾਕਤ ਵਧਾਉਣੀ ਆ, ਮਰਿਆ ਵੀ ਉੱਠ ਕੇ ਖੜੋ ਮਹਿੰਗਾ, ਬੰਦਾ ਮਰਿਆ ਹੋਵੇ ਨਾ ਉਹਦੇ ਮੂੰਹ ਚ ਆ ਖੇਤੀ ਪਾ ਦਾ, ਉਹ ਕਹਿੰਦਾ ਵੀ ਖੇਤੀ ਚੱਲ ਮੈਨੂੰ ਲੈ ਚੱਲ ਖੇਤੀ ਲੈ ਚੱਲ ਖੇਤੀ। ਡੋਡਿਆਂ ਦੀ ਤਾਜ਼ੀ ਖੇਤੀ ਪਹਿਲਾਂ ਕਹਿੰਦੇ ਹੁੰਦੀ ਰਹੀ ਆ ਤੁਹਾਡੇ ਇਲਾਕੇ, ਉਹ ਡੋਡਿਆਂ ਦੀ ਸਾਡੇ ਅਸੀਂ ਤੇ ਆਪ ਡੋਡੇ ਗੁੱਡਦੇ ਰਹੇ ਰੰਬਾ ਲੈ ਕੇ।
ਅੱਛਾ
ਪਰ ਖਾਦੇ ਕਦੇ ਨੇ ਜਿਹੜਾ ਇਹ ਲਛੂ ਸੀ, ਲਛੂ ਸੀ ਗੁੱਤੋ ਸੀ ਦੀਪੂ ਸੀ ਗੋਲਾ ਸੀ ਘੋੜਾ ਵੀ ਥੋੜੇ ਬਹੁਤ ਲਾ ਪਿਆ ਸੀ ਖਾਣ, ਤੇ ਇਹਦਾ ਦੂਸਰਾ ਦੌਲੀ ਸੀ ਦੌਲੀ ਮਰਾਸੀ ਉਹ ਵੀ ਬੜੇ ਖਾਣ ਲੱਗ ਪਿਆ। ਇਹਨਾਂ ਨਾ ਵਾਰ ਵਾਰ ਹੀ ਪੁੱਛੀ ਜਾਣਾ ਵਾ ਜੇ ਆਪਾਂ ਗੋਡੀ ਕਰੀਏ ਗੋਡੀ ਕਰੀਏ, ਜੇ ਹੁਣ ਆਮ ਤੌਰ ਤੇ ਜੇ ਗੋਡੀ ਨੂੰ ਬਹਿ ਗਿਆ ਤੇ ਸਿਆਣੇ ਕਹਿੰਦੇ ਹੁੰਦੇ ਯੋਨੀ ਗੋਡੀ ਓਨੀ ਡੋਡੀ
ਜੀ,
ਫਸਲ ਭਰਪੂਰ ਹੁੰਦੀ ਆ ਗੋਡੀ ਦੇ ਨਾਲ,
ਤੇ ਨਾ ਫਿਰ ਜਿਉਂ ਗੋਡੀ ਰੱਖਣੀ ਕਰ, ਨਾ ਇੱਕ ਵਾਰੀ ਸ਼ੁਰੂ ਕਰ, ਫਿਰ ਦੂਸਰੀ ਦੋਹਰੀ ਤੇਰੀ। ਫਿਰ ਪ੍ਰਤਾਪ ਸਿੰਘ ਕੈਰੋ ਨੇ ਹਾਂ ਬੰਦ ਕਰਾ ਤੇ ਸੀ, ਮੈਨਾਂ ਨੂੰ ਨਹੀਂ ਇਹ ਨਹੀਂ, ਤੁਸੀਂ ਖੇਤੀ ਕਰ ਸਕਦੇ, ਤੁਸੀਂ ਘਾਟੇ ਵਾਲੀ ਖੇਤੀ ਕਰੋ, ਮੁਨਾਫੇ ਵਾਲੀ ਕਦੋਂ ਲੱਗੇਗਾ। ਤੇ ਤਾਇਆ ਜੀ ਉਹਨਾਂ ਨੇ ਉਹ ਖੇਤੀ ਦੀ ਨੀ ਗੱਲ ਕੀਤੀ ਡੋਡਿਆਂ ਦੀ, ਉਹ ਕਹਿੰਦੇ ਵੀ ਇਹ ਕੇਸਰ ਦੀ ਆ ਖੇਤੀ। ਅੱਛਾ ਕੇਸਰ, ਕੇਸਰ ਵੀ ਬੀਜਦੇ ਆ? ਜਿੰਨਾ ਕੇਸਰ ਅਸੀਂ ਬੀਜਿਆ ਉਹਦਾ ਬੀਜਿਆ ਕਹਿੰਦੇ ਆ। ਉਹ ਮੈਂ ਬੀਕਾਨੇਰ ਦਾ ਸੁਣ ਕੇ ਤਾਇਆ ਜੀ ਸੋਚਿਆ ਵੀ ਡੋਡਿਆਂ ਦੀ ਹੋਣੀ ਕਿਤੇ। ਉਹਨਾਂ ਨੇ ਹਾਂ ਇਹਨਾਂ ਨੇ ਕਿਹਾ ਸਰੀਰ ਚ ਤਾਕਤ ਵਧਾਉਣ ਵਾਲੇ ਕੇਸਰ ਕੀ ਅਨੋਖੀ ਖੇਤੀ। ਕੇਸਰ ਚ ਕੀ ਆ ਕੱਖ ਵਜੇ ਜਾਣੀ ਹੁੰਦੀ ਉਹਨੇ, ਹੈਗੀ ਤੇ ਹੈ ਗਿਆਨ ਐਸੀ ਨੀ ਕੋਈ ਗੱਲ। ਕੇਸਰ ਉਹ ਚੰਗਾ ਜਿਹੜਾ ਤਲੀ ਦੇ ਇਹਦਾ ਮਸਲ ਗਏ ਨਾ, ਤਲੀ ਦੇ ਦੂਸਰੇ ਪਾਸੇ ਖੁਸ਼ਬੂ ਆ ਜਾ, ਅਸਲੀ ਕੇਸਰ ਉਹੋ ਹੀ ਹੈ। ਕੇਸਰ ਦੀ ਪਰਖ ਬਹੁਤ ਨਹੀਂ ਪਤਾ ਹੋਣਾ ਵੀ ਅਸਲੀ ਕਿਹੜਾ ਨਕਲੀ ਕਿਹੜਾ। ਆਮ ਆ ਜਿਹੜਾ ਉਹ ਨਕਲੀ ਕੇਸਰ ਬਾਲਾ, ਅਸਲੀ ਥੋੜਾ। ਮੈਨੂੰ ਕਿਸੇ ਬੜੇ ਤਕੜੇ ਆਯੁਰਵੇਦ ਦੇ ਮਾਹਰ ਨੇ ਦੱਸਿਆ ਸੀ, ਉਹ ਕਹਿੰਦਾ ਵੀ ਖੇਤੀ ਜੇ ਤੁਸੀਂ ਕੇਸਰ ਸਿਆਣਾ ਨਾ ਤਲੀ ਤੇ ਝਸ ਲਓ ਕੇਸਰ ਤੇ ਪੁੱਠੇ ਪਾਸੇ ਨਾ ਤਲੀ ਦੇ ਮਹਿਕ ਲੈ ਕੇ ਦੇਖੋ, ਜੇ ਤੁਹਾਨੂੰ ਖੁਸ਼ਬੂ ਆਉਣ ਲੱਗ ਪਈ ਇਹਦਾ ਮਤਲਬ ਕੇਸਰ ਅਸਲੀ ਆ, ਤੇ ਨਾ ਹੀ ਖੁਸ਼ਬੂ ਕੇਸਰ ਨਸਲੀ।
ਅੱਛਾ
ਰਮਾਣਾ ਸਾਹਿਬ ਇਹ ਕਿਤੇ ਕੇਸਰ ਲਿਆ ਤੇ ਕਰ ਲਿਓ, ਮਹਿੰਗਾ ਹੁੰਦਾ ਬਹੁਤ ਆ
ਜੀ। ਤਾਇਆ ਜੀ ਮਹਿੰਗਾ ਤੇ ਬਹੁਤ ਜ਼ਿਆਦਾ, ਇਹ ਤੇ ਲੱਖਾਂ ਕਰੋੜਾਂ ਦਾ ਸਮਝ ਲਓ ਵੀ ਕੇਸਰ ਆ। ਜੇ ਬੰਦਾ ਲਾ ਲਵੇ ਉਹਨੇ ਹੁੰਦਾ ਵੀ ਫਿਰ ਥੋੜਾ ਹੀ ਆ, ਜਿਹੜੀ ਚੀਜ਼ ਮਹਿੰਗੀ ਆ ਉਹ ਹੁੰਦੀ ਵੀ ਥੋੜੀ ਆ। ਜੇ ਆਮ ਹੀ ਇਹਦਾ ਹੁਣ ਜੇ ਕੇਸਰ ਦੇ ਬਾਗ ਹੁੰਦੇ ਜਿੱਦਾਂ ਆਪਣਾ ਆਹ ਕੇਸਰ ਦਾ ਬੂਟਾ ਹੁੰਦਾ ਨਾ ਪਿੱਪਲ ਜਿਹੜਾ ਜਾਂ ਬੋੜ ਜਿਹੜਾ, ਫਿਰ ਦੁਨੀਆ ਹੋ ਜਾਂਦੀ ਮੀਰੋ ਮੀਰ। ਪਰ ਕੇਸਰ ਦੇ ਬੂਟੇ ਛੋਟੇ ਛੋਟੇ
ਜੀ।
ਤੇ ਰਠੌਰ ਸਾਹਿਬ ਵੀ ਤਾਜੀ ਸੁਣਦੇ ਪਏ ਨੇ, ਲਾ ਵੀ ਕੇਸਰ ਦੀ ਕਿਆ ਪਿਆ ਹੋ ਇਹਨੂੰ ਬਾਈ।
ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮੈਂਡੀ ਭਾਜੀ ਤੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ।
ਰਠੌਰ ਸਾਹਿਬ ਹੋਰ ਸੁਣਾਓ, ਸਿਹਤ ਠੀਕ ਠਾਕ ਆ?
ਤਾਇਆ ਜੀ ਕਿਆ ਬਾਤਾਂ, ਛੁੱਟੀ ਵਾਲੇ ਦਿਨ ਵੀ ਪ੍ਰੋਗਰਾਮ ਚ ਹਾਜ਼ਰੀ, ਵਾਜੀਬਾ ਸਵਾਗਤ ਹੈ।
ਛੁੱਟੀ ਵਾਲਾ ਦਿਨ ਕਿਹੜਾ, ਅੱਜ ਤੇ ਕੰਮ ਵਾਲਾ ਦਿਨ ਆ ਤੁਹਾਡੇ ਇੱਧਰ। ਹਾਂ ਠੀਕ ਹੈ, ਛੁੱਟੀ ਹੋ ਸਕਦੀ ਆ ਕਿਉਂਕਿ ਇੱਧਰ ਤੇ ਰਹਿੰਦੀਆਂ ਛੁੱਟੀਆਂ, ਇੱਧਰ ਤੇ ਜੇ ਕੰਮਾਂ ਤੇ ਕੰਮ ਕੰਮਾਂ ਤੇ ਨਹੀਂ ਤੇ ਫਿਰ ਛੁੱਟੀਆਂ ਹੀ ਛੁੱਟੀਆਂ। ਖੇਤੀਬਾੜੀ ਦੇ ਵਿੱਚ ਨਾ ਆਪਣੇ ਰਠੌਰ ਸਾਹਿਬ ਯਾਂ ਤੇ ਸੱਤੇ ਦਿਨ ਕੰਮ ਹੀ ਕੰਮ ਆ ਜਾਂ ਫਿਰ ਸੱਤੇ ਦਿਨ ਹੈ ਹੀ ਛੁੱਟੀਆਂ। ਪਰ ਬੰਦੇ ਦੇ ਸਾਵਾਂ ਦੀ ਕੋਈ ਛੁੱਟੀ ਨਹੀਂ, ਜਿੱਦਾਂ ਸਾਵਾਂ ਨੇ ਛੁੱਟੀ ਲੈ ਲਈ ਉਦਣ ਜਾਨ ਹੀ ਛੁੱਟੀਆਂ ਨਹੀਂ। ਤੇ ਨਾ ਸਿਆਣੇ ਕਹਿੰਦੇ ਸਾਧੂ ਮੈਨੂੰ ਟਕਰਿਆ, ਉਹ ਕਹਿੰਦਾ ਸੀ ਚਾਹ ਪਾ ਥੋੜੀ ਜਿਹੀ।
ਸਾਧੂ ਕਹਿੰਦਾ,
ਉਹ ਸਾਧੂ ਨੇ ਕੀ ਕਹਿਣਾ, ਸਾਧੂ ਵੀ ਉਹਨਾਂ ਨੇ ਚਾਹ ਪੀਣ ਆਈ ਜਾਂਦੇ ਮੇਰੇ ਕੋਲ, ਚਾਹ ਪਾ। ਉਹ ਅਸਲ ਵਿੱਚ ਨਾ ਗੱਲ ਬਹਿ ਗਿਆ, ਪਤਾ ਨੀ ਕੀ ਗੱਲ ਹੋ ਗਈ। ਜਿਹੜਾ ਉਹ ਕਹਿੰਦੇ ਨਾ ਜੱਟ ਨੇ ਪਿਆ ਕੇ ਲੱਸੀ ਦੇ ਗਲ ਵਿੱਚ ਪਾ ਲਏ ਰੱਸੀ, ਉਹ ਹੋ ਗਿਆ ਕੰਮ ਮੇਰਾ। ਥੋੜੀ ਦਿਨ ਬਾਅਦ ਰਾਈ ਨੂੰ ਕਿਹਾ ਵੀ ਮੈਂ ਲੱਸੀ ਨਾ ਪਿਆ, ਪਤਾ ਨੀ ਕਿੱਥੋਂ ਲੱਸੀ ਲਿਆ ਟੁੱਟੇ ਆਹ ਵੀ ਉਸਦੀ ਗਲ ਨੂੰ ਪੈ ਗਈ। ਅੱਛਾ ਮੈਂ ਕੀ ਗੱਲ ਕਰਦਾ ਸੀ ਵੀ ਸਾਹਾਂ ਦੀ ਜਿਹੜੀ ਗੱਲ ਆ, ਵੇਖ ਲਓ ਵੀ ਆਪਾਂ ਛੁੱਟੀ ਕਰ ਲੈਂਦੇ ਹਾਂ, ਸ਼ਨੀਵਾਰ ਦੀ ਵੀ ਹੋ ਜਾਂਦੀ ਬਾਹਰਲੇ ਮੁਲਕਾਂ ਦੀ, ਤੇ ਕਈਆਂ ਨੂੰ ਤੇ ਸ਼ੁੱਕਰਵਾਰ ਦੀ ਵੀ ਹੁੰਦੀ ਆ, ਤੇ ਸ਼ੁੱਕਰਵਾਰ ਦੀ ਛੁੱਟੀ ਦਾ ਕਦੇ ਸ਼ੁਕਰ ਮਨਾਉਂਦੇ ਆ, ਇਹਦਾ ਕਹਿਣ ਸਾਹਿਬ ਵਰਗੇ। ਤੇ ਹੁਣ ਮੌਜਾਂ ਕਹਿਣਗੇ ਚਾਰ ਦਿਨ ਕੰਮ ਦੇ ਤੇ ਚਾਰ ਦਿਨ ਆਰਾਮ ਦੇ, ਇਹਨਾਂ ਨੂੰ ਮੌਜਾਂ। ਉਹ ਕਹਿੰਦਾ ਸੀ ਵੀ ਦੇਖ ਲਾ ਵੀ ਬੰਦੇ ਦਾ ਸਰੀਰ ਕੋਈ ਛੁੱਟੀ ਨਹੀਂ, ਸੌ ਜਾਂਦਾ ਤਾਂ ਵੀ ਇਹਨੂੰ ਸਾਹ ਲੈਣੇ ਪੈਂਦੇ ਤੇ ਸਾਰੇ ਸਰੀਰ ਦੇ ਕੰਮ ਚੱਲੇ, ਨਾ ਦਿਮਾਗ ਨੂੰ ਸਾਹ। ਦਿਮਾਗ ਜਦੋਂ ਸੌਂ ਜਾਵੇ ਨਾ ਤੇ ਬੁੱਧੀ ਭ੍ਰਿਸ਼ਟ ਮੰਨੀ ਜਾਂਦੀ, ਇਹਦਾ ਦਿਮਾਗ ਸੌਂ ਗਿਆ, ਇਹਦੀ ਬੁੱਧੀ ਭ੍ਰਿਸ਼ਟ ਹੋ ਗਈ, ਇਹਨੂੰ ਹੁਣ ਪਤਾ ਨਹੀਂ, ਸਿੱਧੇ ਪੁੱਠੇ ਲੀੜੇ ਦਾ ਨਹੀਂ ਪਤਾ, ਇਹਨੂੰ ਬੰਦੇ ਬੁੜੀ ਦਾ ਨਹੀਂ ਪਤਾ, ਇਹਨੂੰ ਚੜੀ ਲੱਸੀ ਦਾ ਨਹੀਂ ਪਤਾ। ਇਹ ਬੰਦਾ ਹੁਣ ਦਵਾਈਆ ਹੋ ਗਿਆ, ਇਹ ਹੁਣ ਮਜਨੂੰ ਹੋ ਗਿਆ, ਇਹ ਹੁਣ ਹਿੱਲ ਗਿਆ,
ਇਹਦੇ ਦਿਮਾਗ ਚ ਫਰਕ ਪੈ ਗਿਆ ਮਲਕੀਤ ਦਾ। ਸਾਰੇ ਗੁਣ ਮੈਂ ਤੇਰੇ ਵਾਲੇ ਦੱਸੀ ਤੁਰਿਆ ਉਹਨਾਂ ਤੈਨੂੰ ਵੇਖ ਵੇਖ ਕੇ ਚਾਹ ਪਾ ਥੋੜੀ ਗਈ ਚਾਹ ਪਾ ਚਾਹ ਪੀ ਲਓ ਤਾਜੀ ਤੁਸੀਂ ਪਹਿਲਾਂ ਥੋੜਾ ਤੁਸੀਂ ਜਿਹੜੀ ਆ ਆਰਾਮ ਦਿਓ ਤੁਸੀਂ ਉਹਨੇ ਮੈਂ ਆਰਾਮ ਦੀ ਗੱਲ ਕਰਦਾ ਉਹਨਾਂ ਦੇ ਆਰਾਮ ਜਿਹੜਾ ਸਰੀਰ ਦੇ ਵਿੱਚ ਆਪਾਂ ਕਹਿੰਦੇ ਨਾ ਮੈਂ ਆਰਾਮ ਕਰ ਲਿਆ ਵੀ ਚਾਰ ਦਿਨ ਆਰਾਮ ਦਾ ਨਹੀਂ ਸਰੀਰ ਜਿਹੜਾ ਇਹਦਾ ਰੋਮ ਰੋਮ ਜਿਹੜਾ ਕੰਮ ਜਿਹੜਾ ਕਾਰਜ ਜਿਹੜਾ ਉਹ ਕਰਦਾ ਵਾਹ ਚਾਹ ਪੀ ਕੇ ਥੋੜਾ ਜਿਹਾ ਸਰੀਰ ਨੂੰ ਨਾ ਕਰੰਟੀ ਆ ਗਿਆ। ਅੱਛਾ ਫਿਰ ਉਹ ਫਿਰ ਕੀ ਗੱਲ ਉਹਦੀ ਠੀਕ ਸੀ ਬਈ ਜਿਹੜਾ ਊਰਜਾ ਸਰੀਰ ਨੂੰ ਨਾ ਉਹ ਬਾਲਣ ਜਿਹੜਾ ਉਹ ਬਲਦਾ ਰਹਿਣਾ ਬਈ ਧਰਤੀ ਦਾ ਸਰੀਰ ਦੀ ਤਾਪਮਾਨ ਜਿਹੜੇ ਜਿੰਨਾ ਸਰੀਰ ਕੰਮ ਕਰਦਾ ਛੁੱਟੀ ਵਾਲੇ ਦਿਨ ਹੋਇਆ ਜਾਂ ਬਗੈਰ ਛੁੱਟੀ ਨੂੰ ਮੈਂ ਤੈਨੂੰ ਦੱਸਿਆ ਨਾ ਵੀ ਜਿੱਦਣ ਸਰੀਰ ਨੇ ਛੁੱਟੀ ਮੰਨ ਲਈ ਉਦਣ ਜਾਨ ਹੀ ਛੁੱਟ ਜਾਣੀ ਹੈ ਸਰੀਰ ਚੋਂ ਨਿਕਲ ਜਾਣੀ
ਜੀ
ਇਹ ਪੱਠੇ ਸਦਾ ਚੱਲਦੀ ਰਹਿੰਦੀ ਦੁਖਦੀ ਰਹਿੰਦੀ ਬਲਦੀ ਰਹਿੰਦੀ ਜਦੋਂ ਇਹਦੇ ਚੋਂ ਬਾਲਣ ਮੁੱਕ ਗਿਆ ਸਾਹ ਰੂਪ ਦੀ ਬਾਲਣ ਜਿਹੜਾ ਮਿਲਦਾ ਬੰਦੇ ਨੂੰ ਸਾਹ ਇਹਦੀ ਖੁਰਾਕ ਆ ਬੰਦੇ ਨੂੰ ਲੱਗਦਾ ਵੀ ਕੋਈ ਮੈਂ ਰੋਟੀ ਖਾ ਲੂੰ ਚੌਲ ਖਾ ਲੂੰ ਜਾਂ ਕੋਈ ਹੋਰ ਚੀਜ਼ਾਂ ਖਾ ਲੂੰ ਤੇ ਇਹ ਖੁਰਾਕ ਆ ਇਹ ਖੁਰਾਕ ਨੇ
ਜੀ
ਇਹ ਖੁਰਾਕ ਨੀ ਬੰਦੇ ਦੀ ਇਹ ਠੀਕ ਆ ਉਹਦੀ ਸਰੀਰ ਦੀ ਜ਼ਰੂਰਤ ਹੋ ਸਕਦੀ ਆ ਪਰ ਇਹਨੂੰ ਜਿਹੜਾ ਆਤਮਾ ਨੂੰ ਇਹ ਭਜਨ ਬੰਦਗੀ ਦੀ ਲੋੜ ਆ ਸਰੀਰ ਨੂੰ ਭੋਜਨ ਦੀ ਲੋੜ ਆ ਪਰ ਜੀਵਨ ਦੇ ਲਈ ਸਾਹਾਂ ਦੀ ਲੋੜ ਆ ਸਾਹਾਂ ਦੀ ਲੋੜ ਆ ਜੀਵਨ ਦੇ ਲਈ ਜੇ ਇਸ ਬੰਦੇ ਨੇ ਜੀਵਨ ਦੇ ਵਿੱਚ ਇਸ ਚੀਜ਼ ਨੂੰ ਮਹਿਸੂਸ ਕਰ ਲਿਆ ਵੀ ਬੰਦੇ ਦੇ ਜੀਵਨ ਚ ਕਾਹਦੀ ਲੋੜ ਆ ਸਾਹਾਂ ਦੀ ਤੇ ਸਾਹ ਕਿੱਥੋਂ ਮਿਲਣੇ ਕਿੱਥੋਂ ਤਾਂ ਜੀ ਮੈਂ ਤੈਨੂੰ ਦਿਨਾ ਹਟੀ ਦਾ ਰਾਹ ਸਾਹ ਮਿਲਣੇ ਨੇ ਪੁੱਤ ਯੂਨੀਵਰਸਲ ਦੇ ਵਿੱਚੋਂ ਬ੍ਰਹਿਮੰਡ ਦੇ ਵਿੱਚੋਂ ਬ੍ਰਹਿਮੰਡ ਗਿਆ ਸਾਨੂੰ ਜਿਹੜਾ ਬ੍ਰਹਿਮੰਡ ਆ ਨਾ ਪੁੱਤ ਇਹ ਜੀਵ ਆਤਮਾ ਨਾਲ ਭਰਿਆ ਪਿਆ
ਜੀ
ਰੋਜ਼ ਅਸੀਂ ਮਰਿਆ ਹੋਇਆ ਸਾਹ ਛੱਡਦੇ ਹਾਂ ਤੇ ਜੀਂਦਾ ਸਾਹ ਲੈਂਦੇ ਜੀਵਨ ਕਿੱਥੇ ਆ ਕਿੱਥੇ ਆ ਦੱਸਦਾ ਤੈਨੂੰ ਮੈਂ ਹਟੀ ਦਾ ਟਿਕਾਣਾ ਜੀਵਨ ਬ੍ਰਹਿਮੰਡ ਦੇ ਵਿੱਚ ਆ ਉਥੋਂ ਅਸੀਂ ਸਾਹ ਲੈਂਦੇ ਹਾਂ ਤੇ ਮਰਿਆ ਹੋਇਆ ਸਾਹ ਉਹ ਜਾਣੀ ਲਾਸ਼ ਉੱਥੇ ਦਫਨਾ ਦਿੰਦੇ ਛੱਡ ਦਿੰਦੇ ਉਹ ਮਰਿਆ ਹੋਇਆ ਜਿਹੜਾ ਸਾਹ ਵਾ ਫਿਰ ਕੀ ਕਰਦੇ ਆ ਜਿਹੜੇ ਰੁੱਖ ਆ ਬੂਟੇ ਆ ਉਹ ਮਰੇ ਹੋਏ ਸਾਹ ਨੂੰ ਆਪਣੀ ਗੋਦ ਅੰਦਰ ਸਮਾ ਲੈਂਦੇ ਮੰਨਿਆ ਕਿ ਨਹੀਂ ਮਿਲਕੀ ਦਾ ਮੰਨ ਗਿਆ ਮਿਲਕੀ ਦੀ ਇਹ ਫਿਰ ਰੁੱਖ ਜਿਹੜੇ ਆ ਇਹ ਸਾਡੇ ਲਈ ਕਿਉਂ ਚੰਗੇ ਆ ਜਦੋਂ ਬੰਦਾ ਮਰ ਜਾਂਦਾ ਜਦੋਂ ਉਹਦੀ ਬਸ ਹੋ ਜਾਂਦੀ
ਜੀ
ਡੈਥ 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 ਜਦੋਂ ਉਹਦੀ ਡੈਥ ਹੋ ਜਾਂਦੀ ਆ ਫਿਰ ਉਹ ਕਿਹੜੀ ਗੋਦ ਵਿੱਚ ਜਾ ਪੈਂਦਾ ਕਿਹਦੀ ਚਿਤਾ ਜੀ ਮਾਂ ਦੀ ਗੋਦ ਚ ਥੋੜਾ ਪੈਣਾ ਇਹ ਉਦੋਂ ਬੰਦਾ ਲੱਕੜਾਂ ਦੀ ਗੋਦ ਚ ਆ ਪੈਂਦਾ ਕਿਹੜੀ ਲੱਕੜ ਇਹਨੇ ਤੁਹਾਡੇ ਮਰੇ ਹੋਏ ਸਾਹਾਂ ਨੂੰ ਆਪਣੀ ਗੋਦ ਚ ਸਮਾ ਲਿਆ ਤੇ ਜਦੋਂ ਤੁਸੀਂ ਮਰ ਗਏ ਮਿਲਕੀਤ ਤੈਨੂੰ ਨੀ ਮੈਂ ਕਿਹਾ ਰੁਖਾਣਾ ਕਰ ਰਹੀ ਜਦੋਂ ਤੁਸੀਂ ਮਰ ਗਿਆ ਉਦੋਂ ਉਹੋ ਰੁੱਖਾਂ ਨੇ ਆਪਣੀ ਗੋਦ ਵਿੱਚ ਸਵਾ ਲੈਣਾ
ਜੀ ਜੀ ਜੀ
ਉਹ ਮਾਰੀ ਨਾ ਜਾਏਗੀ ਇਹ ਫਿਰ ਉਦੋਂ ਬਾਅਦ ਇੱਕ ਅਗਨ ਦੇਵਤਾ ਫਿਰ ਆਉਂਦਾ
ਜੀ
ਅਗਨ ਦੇਵਤਾ ਫਿਰ ਜਦੋਂ ਬਲਦਾ ਤੇ ਫਿਰ ਬੰਦੇ ਨੂੰ ਤੈਸ਼ ਨੈਸ਼ ਕਰ ਦਿੰਦਾ ਤੈਸ਼ ਨੈਸ਼ ਕਰ ਦਿੰਦਾ
ਜੀ
ਤੇ ਬੰਦੇ ਦੇ ਫਿਰ ਪੱਲੇ ਕੀ ਰਹਿ ਜਾਂਦਾ?
ਕੀ?
ਮਿੱਟੀ, ਧੁੱਦਰ, ਹਵਾ, ਪਈਆਂ ਦੇ ਪਈਏ ਦਾ ਤੇ ਫਿਰ ਪਈਆਂ ਦੇ ਪਈਆਂ ਦਾ ਤਾਂ ਯਾਰ ਅੜ ਲਿਆ। ਤੇ ਜਿਹੜੀ ਸੀ ਲੱਕੜ ਮਿੱਟੀ ਦੇ ਵਿੱਚੋਂ ਉੱਥੇ ਤੇ ਮਿੱਟੀ ਦੀ ਯਾਰ ਮਿਲੀ। ਇਨਸਾਨ ਦਾ ਜਿਹੜਾ ਸਰੀਰ ਆ ਮਿੱਟੀ ਚੋਂ ਬਣਿਆ ਤੇ ਮਿੱਟੀ ਦੀ ਯਾਰ ਰਿਹਾ। ਉਹ ਬੜੇ ਸਿਆਣੇ ਬੰਦੇ ਨੇ ਕਿਹਾ ਵੀ ਜਿਹੜੀ ਮਿੱਟੀ ਤੋਂ ਬਣਿਆ ਉਸੇ ਮਿੱਟੀ ਤੋਂ ਨੱਕ ਮੂੰਹ ਜੋੜਾਉਣਾ ਜੀ, ਮੇਰੇ ਤੇ ਡਸਟ ਪੈ ਗਈ ਆ, ਮੇਰੇ ਤੇ ਮਿੱਟੀ ਪੈ ਗਈ ਆ, ਵੀ ਚੱਲਿਆ ਫਿਰ ਇਹੀ ਸੱਚੇ ਸਾਥੀ ਆ। ਬੰਦੇ ਨੂੰ ਪ੍ਰੇਮ ਕਿੰਨਾ ਕਰਨਾ ਚਾਹੀਦਾ ਕਿੰਨਾ? ਉਹ ਤਾਂ ਫਿਰ ਆਪ ਦੇ ਸੀ ਨਾ ਕਿੰਨਾ। ਬੰਦੇ ਨੂੰ ਪ੍ਰੇਮ ਕਰਨਾ ਚਾਹੀਦਾ ਇੱਕ ਮਿੱਟੀ ਨਾ, ਇੱਕ ਰੁੱਖਾ ਨਾ, ਤੇ ਇੱਕ ਹਵਾ ਨਾ।
ਜੀ ਅੱਛਾ,
ਇਹ ਜੀਵਨ ਸਾਥੀ ਆ ਸਾਡੇ। ਬਾਕੀ ਬੰਦੇ ਬੁੜੀ ਨਾ ਪ੍ਰੇਮ ਜਿਹੜਾ ਨਾ, ਉਹ ਮਗਰੋਂ ਪੰਗਿਆ ਦਾ ਥਾਂ ਹੀ ਆ, ਫਾਇਦਾ ਕੋਈ ਨਹੀਂ।
ਤਾਂ ਜੀ ਸ਼ੁਕਰ ਮਨਾਓ ਤੁਹਾਡਾ ਹੈਪੀ ਜਿਹੜਾ ਬਚ ਗਿਆ। ਬਾਅਦ ਹੈਰਾਨ ਆ ਵੀ ਏਦਾਂ ਹੋ ਗਿਆ ਸੀ, ਇਲਜ਼ਾਮ ਲਾ ਤਾ।
ਉਹ ਏਦਾਂ ਦੇ ਛੋਟੇ ਮੋਟੇ ਇਲਜ਼ਾਮ ਜਿਹੜੇ ਨਾ, ਬੜੇ ਬੜੇ ਸ਼ਹਿਰਾਂ ਵਿੱਚ ਛੋਟੀਆਂ ਛੋਟੀਆਂ ਬਾਤਾਂ ਜਿਹੜੀਆਂ ਨਾ, ਉਹ ਪਾਉਂਦੇ ਰਹਿੰਦੇ ਲੋਕ।
ਤੇ ਇੱਧਰ ਗੁਰਤੇਜ ਭਾਜੀ ਹੋਰੀ ਵੀ ਆਪਾਂ ਨੂੰ ਸੁਣਦੇ ਪਏ ਨੇ।
ਲੈ ਗੁਰਤੇਜ, ਗੁਰਾਂ ਦਾ ਤੇਜ ਆ, ਗੁਰਤੇਜ ਆ, ਉਹ ਗੁਰਾਂ ਦਾ ਤੇਜ ਆ। ਅਹੇ ਗੁਰ ਦਿੱਤਾ ਕਿਹਨੇ ਦਿੱਤਾ? ਇਹਨਾਂ ਗੁਰਾਂ ਨੇ ਦਿੱਤਾ। ਆ ਜਾਓ ਗੁਰਤੇਜ ਆ।
ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ, ਮਨਦੀਪ ਭਾਜੀ।
ਸਤਿ ਸ੍ਰੀ ਅਕਾਲ ਗੁਰਤੇਜ, ਇਹਦੇ ਤੈਨੂੰ ਯਾਦ ਕਰਦੇ ਰਹੋ। ਹੁਣ ਚੰਗਾ ਯਾਰ ਬੇਲੀ, ਬਾਬਿਆਂ ਦਾ ਟਰੱਕ ਲਿਆ ਮਗਰੋਂ ਬਾਅਦ ਚ ਬੋੜਿਆ ਹੀ ਨਹੀਂ। ਤੇ ਬਾਬਿਆਂ ਨੇ ਕਿਹੜੀ ਸੇਵਾ ਤੇ ਲਾ ਦਿੱਤਾ ਤੈਨੂੰ? ਬਾਅਦ ਮੁੜਿਆ ਹੀ ਨਹੀਂ, ਤੇ ਟਰੱਕ ਭਾੜੇ ਤੇ ਪਾ ਲਿਆ। ਜਨੇ ਤੇ ਮੈਨੂੰ ਕਿਹਾ ਨਾ ਸੁਰਿੰਦਰ ਖਿੰਦਰਾ ਕੀ ਸੁਣਾ ਜੀ, ਤੇਰੇ ਯਾਰ ਨੇ ਲੈ ਲਿਆ ਟਰੱਕ ਨੀ। ਬਾਬਿਆਂ ਨੇ ਕਿਹਾ ਕਿ ਪੱਛੇ ਲਗੇ ਅਸੀਂ ਕਿਹਾ, ਉਦੋਂ ਹੀ ਫਿਰ ਟਰੱਕ ਨੇ ਆਨੰਦਪੁਰ ਸਾਹਿਬ ਵੱਲ ਨੂੰ ਪਾ ਲਿਆ ਕਿ ਬਈ ਸਾਰੇ ਗੁਰੂਆਂ ਪੀਰਾਂ ਦੇ ਦਰਸ਼ਨ ਕਰਕੇ ਲਿਆਓ। ਪਰ ਤੂੰ ਆਪ ਮੁੜੇ ਨਹੀਂ ਖੇਤੀ ਕੀਤੀ, ਹੁਣ ਕਿਤੇ ਜਾ ਕੇ ਆਇਆ ਮੈਨੂੰ ਲੱਗਦਾ ਵੀ ਡੇਰਾ ਤੂੰ ਨਾਲ ਨੂੰ ਪਾ ਲਿਆ।
ਕਹਿੰਦੇ ਜੀ ਸਾਰੀ ਹਰਮਨ ਰੇਡੀਓ ਦੀ ਟੀਮ ਨੂੰ ਤੇ ਤਾਇਆ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਜੀ ਗਾਣਾ ਕੁਲਦੀਪ ਮਾਣਕ ਦਾ ਕੋਈ ਵੀ?
ਕੁਲਦੀਪ ਮਾਣਕ ਦੇ ਕੀ ਸਾਡੇ ਕੋਲ ਹੈ ਬਹੁਤ ਆ
ਜੀ। ਤੇ ਤਾਇਆ ਜੀ ਕਹਿੰਦੇ ਕਣਕ ਵੱਢ ਰਿਹਾ ਸੀ।
ਉਹ ਕਣਕ ਦੇ ਚਲੋ ਗੁਰਦੇਵ ਸਿੰਘ, ਬੰਦਿਆਂ ਦੀ ਲੋੜ ਹੋਈ ਤਾਂ ਸੰਗੀ ਨਾ, ਬੰਦੇ ਸਾਡੇ ਕੋਲ ਹੈ ਨੀ ਪਰ ਲੈ ਆਵਾਂਗੇ ਫਿਰ। ਹੱਥੀ ਕਣਕ ਵੱਢੀ ਕਹਿੰਦੇ ਆ ਕਿ ਮਸ਼ੀਨ ਨਾ?
ਤਾਇਆ ਜੀ ਮਸ਼ੀਨ ਨਾ ਹੀ ਉਧਰ ਚੱਲਦਾ, ਹੱਥੀ ਵੀ ਵੱਢਦੇ ਹੋ ਸਕਦੇ?
ਉਹ ਹੱਥੀ ਕਣਕ ਵੱਢੋ, ਤੂੜੀ ਤੰਦ ਸਾਂਭ ਲਓ, ਬਾਅਦ ਚ ਮਗਰੋਂ ਦੇ ਮਰੂਦੇ ਦੀ ਕੰਪੈਨ ਵਧਾ ਲਈ, ਮਗਰੋਂ ਤੂੜੀ ਲੱਭਦੇ ਫਿਰੋਂਗੇ। ਇੱਥੋਂ ਦੀ ਉਹ ਲੰਘ ਜਾਂਦੀ, ਪਤਾ ਨੀ ਲੱਗਦਾ ਉਹ ਕਿਹਨੇ ਵੱਢੀ ਆ। ਹਾਂ ਉਹ ਸ਼ਦਾਈਆਂ ਦੇ ਝਾਠਿਆਂ ਨੂੰ ਹਲਾਰੀਆਂ ਦੀ ਆ ਕਣਕ ਨੂੰ,
ਸ਼ਦਾਈਆਂ ਨੇ। ਤੇ ਮਾਫ਼ੀ ਮੰਗਦੇ ਤਾਇਆ ਜੀ ਹੁਣ?
ਉਹ ਮਾਫ਼ੀ ਕਿਹੜੀ ਗੱਲ ਜੀ, ਉੱਤਮ ਕਾਮਾ ਖੇਤੀ, ਪਹਿਲਾ ਕੰਮ ਜਿਹੜਾ, ਪਹਿਲਾ ਧਰਮ ਜਿਹੜਾ ਕੀ ਆ ਕੰਮ, ਦਾ ਫਸਟ ਰਿਲੀਜਨ ਬੰਦਾ ਬਰਕ ਹੁੰਦਾ। ਕੰਮ ਨੂੰ ਪਹਿਲਾਂ ਤਹਿਜੀਬ ਦਿਓ, ਕੰਮ ਨੂੰ ਇਹ ਦਿਓ, ਕੰਮ ਨੂੰ ਮਾਣ ਦਿਓ, ਕੰਮ ਨੂੰ ਸਮਾਂ ਦਿਓ। ਜਿਹੜਾ ਕੰਮ ਨੂੰ ਸਮਾਂ ਨਹੀਂ ਦਿੰਦਾ ਤੇ ਸਮਾਂ ਵੀ ਫਿਰ ਉਹਨੂੰ ਕੰਮ ਨਹੀਂ ਦਿੰਦਾ।
ਤੇ ਕਹਿੰਦੇ ਮਸ਼ੀਨਾਂ ਹੀ ਵੱਢਦੇ ਆ?
ਚਲੋ ਇਹ ਤਾਂ ਬਾਹਲਾ ਵਧੀਆ, ਸੋ ਹੱਥੀ ਵੱਢਣ ਜਾਂ ਵੀ ਨਹੀਂ ਵੜਿਆ ਹੜੰਬੇ ਚੋਂ ਵੱਢਣ ਦਾ ਜਿਹੜਾ ਫਾਇਦਾ ਇਹ ਆ ਵੀ ਉਹਦੇ ਵਿੱਚ ਤੂੜੀ ਚਾਰ ਬਣ ਜਾਂਦੇ ਆ, ਆ ਮਸ਼ੀਨ ਨਾਲ ਤੂੜੀ ਲੱਭਦੇ ਫਿਰੋਂਗੇ ਮਗਰੋਂ। ਚਲੋ ਉਹਨਾਂ ਨੇ ਫੇਰ ਵੀ ਕੋਈ ਗੱਲ ਨੀ, ਤੂੜੀ ਵੀ ਸਰ ਜਾਊਗਾ, ਮੁੱਲ ਲੈ ਲੂਗਾ ਨਾ
ਤੂੜੀ ਤਾਂ ਜੀ ਸਾਰੇ ਜੇ ਮੁੱਲ ਲੈਣਗੇ ਲਵਾਂਗੇ ਕਿੱਥੋਂ ਜੀ, ਸਾਰਿਆਂ ਨੇ ਏਦਾਂ ਵਢਾਈ।
ਉਹ ਬੰਦੇ ਨੀ ਲੱਭਦੇ ਕਣਕ ਵੱਢਣ ਵਾਲੇ, ਹੁਣ ਕਿੱਥੋਂ ਵੜਾ ਦਈਏ? ਮੈਂ ਤੇ ਆਪ ਮਰੂਤੇ ਨੂੰ ਕਿਹਾ ਸੀ, ਕਹਿੰਦਾ ਵੀ ਐਤਵਾਰ ਨੂੰ ਕਣਕ ਵੱਢਾਂਗੇ ਤੁਹਾਡੀ। ਹਲੇ ਉਹਨਾਂ ਦਾ ਫੈਸਲਾ ਜੀ ਨੇ ਬੜਿਆ, ਉਹ ਬਹੂ ਕਹਿੰਦੀ ਮੈਂ ਆਉਣਾ ਨੇਗਾ, ਇਹ ਕਹਿੰਦੇ ਵੀ ਅਸੀਂ ਸੱਜਣਾ ਜ਼ਰੂਰ ਆ। ਹੁਣ ਉਹਨਾਂ ਦਾ ਫੈਸਲਾ ਹੀ ਕਿੰਨੀ ਚਿਰ ਵਾਰ ਨੂੰ, ਪਹਿਲਾਂ ਉਹਨਾਂ ਦਾ ਕਰਾਵਾਂਗੇ। ਫਿਰ ਜੇਦ ਆ ਗਈ ਬਹੂ, ਫਿਰ ਤਾਂ ਖਰੇ ਕਣਕ ਵੜਾਈ ਦੇਵੇ, ਜੇ ਨਾ ਆਈ ਤਾਂ ਫਿਰ ਮੈਨੂੰ ਮੁਸ਼ਕਿਲ ਹੀ ਆ
ਜੀ। ਤੇ ਜ਼ਰੂਰ ਤਾਇਆ ਜੀ,
ਤੇ ਲੋ ਪਿਤਾ ਜੀ ਆਪਾਂ ਫਿਰ ਗੀਤ ਸੁਣਾ ਦੇਣੇ ਦੋਸਤਾਂ ਨੂੰ ਪ੍ਰੋਗਰਾਮ ਦੇ ਵਿਚ ਤੇ ਫਿਰ ਆਪਾਂ ਅਗਲੇ ਗਾਣੇ ਦੇ ਨਾਲ ਅੱਗੇ ਗੱਲਾਂ ਬਾਤਾਂ ਜਾਰੀ ਰੱਖਾਂਗੇ। ਲੋ ਕੁਲਦੀਪ ਮਾਨਕ ਦੀ ਆਵਾਜ਼ ਦੇ ਵਿਚ ਫਿਰ ਤਾ ਜੀ ਗੀਤ ਸੁਣਾ ਦੀਏ।
ਆਹ ਕੁਲਦੀਪ ਮਾਨਕ ਦਾ ਸੁਣਾ ਦੇ ਮਲਕੀਤ ਹੋਏ ਕੁਲਦੀਪ ਮਾਨ ਮਾਨ ਕਹਦੇ ਮਾਨ ਕੁਲਦੀਪ
ਤੁਸੀਂ ਦੱਸ ਦਿਓ ਜਗਾ ਜੱਟ ਲਾ ਜਾਗੇ ਜੱਟ ਮਾਊ ਯਾਰਾਂ ਦੀ ਲੜਾਈ ਉਹਦੇ ਜਾਗੇ ਜੱਟ ਮਾਊ
ਇਹ ਦਾਸਤਾਂ ਹੈ ਅਣਵੰਡੇ ਪੰਜਾਬ ਦੀ ਜਦੋਂ ਪੰਜਾਬ ਦੇ ਪੰਜ ਦਰਿਆ ਸਾਂਝੇ ਸਨ ਰਾਵੀ ਦਰਿਆ ਤੋਂ ਪਾਰ ਕੁੱਗ ਬਸਤੀਆਂ ਬਾਰਾਂ ਬਾਰਾਂ ਵਿੱਚ ਵਸਦੇ ਰੱਜੇ ਪੁੱਜੇ ਜੱਟ ਇਹਨਾਂ ਬਾਰਾਂ ਵਿੱਚ ਹੀ ਲਹਿਲਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਜਨਮ ਹੋਇਆ ਸੀ ਜੱਗੇ ਦਾ। ਜੱਗੇ ਦੇ ਜਨਮ ਤੋਂ ਕੁਝ ਮਹੀਨੇ ਪਿੱਛੋਂ ਹੀ ਸ਼ਰੀਕਾਂ ਨੇ ਜੱਗੇ ਦੇ ਪਿਓ ਦਾਦੇ ਦਾ ਕਤਲ ਕਰ ਦਿੱਤਾ। ਸਿਰ ਪਈ ਬਿਪਤਾ ਨੂੰ ਖਾਲਜੇ ਚ ਦੱਬ ਜੱਗੇ ਦੀ ਮਾਂ ਨੇ ਜੱਗੇ ਨੂੰ ਪੂਰੇ ਲਾਡਾਂ ਨਾਲ ਪਾਲਿਆ। ਚੂਰਮੇ ਖੁਆਏ ਮੱਖਣੀ ਦਿੱਤੀ ਮਾਰਨ ਖੁੰਡੀਆਂ ਮੱਝਾਂ ਚੁਵਾਈਆਂ ਥੋੜੇ ਜੇ ਬੜਿਆ ਜੀ ਜੱਗਾ ਪੂਰਾ ਜਵਾਨ ਹੋ ਨਿਬੜਿਆ। ਧੂਆਂ ਕਾਲਾ ਚਾਦਰਾ ਦੌੜ ਉੱਤੇ ਸੋਨੇ ਦਾ ਤਵੀਤ ਹੱਥ ਵਿੱਚ ਖੋਕਿਆ ਜੜਿਆ ਖੁੰਡਾ ਕੰਨ ਉੱਤੇ ਤੇਡੀ ਪੱਗ ਦਾ ਲੜ ਜੱਟ ਦਾ ਪੂਰੇ ਪਿੰਡ ਉੱਤੇ ਰੋਹ ਪੜ ਗਿਆ। ਪਿੰਡ ਵਿੱਚ ਘਰ ਘਰ ਗੱਲਾਂ ਬੋਲ ਲੱਗੀਆਂ। ਤੇ ਫਿਰ ਇੱਕ ਦਿਨ ਖੂਹ ਤੋਂ ਪਾਣੀ ਭਰਦੀ ਨੰਦੀ ਝਿਉਰੀ ਨੇ ਕੋਲੋਂ ਦੀ ਲੰਘੇ ਜਾਂਦੇ ਜੱਗੇ ਨੂੰ ਹਾਸੇ ਵਿੱਚ ਬੋਲੀ ਮਾਰੀ।
ਵੱਡਾ ਸੂਰਮਾ ਬਣਿਆ ਫਿਰਦਾ, ਅਜੇ ਤੱਕ ਪਿਓ ਦਾਦੇ ਦਾ ਬਦਲਾ ਤਾਂ ਲਿਆ ਨਹੀਂ ਗਿਆ, ਚੱਕੀ ਫਿਰਦਾ ਖੂੰਡਾ ਗਰੀਬਾਂ ਨੂੰ ਡਰਾਉਣ ਲਈ।
ਬੋਲੀ ਬਰਛੀ ਬਣ ਜੱਗੇ ਦੇ ਸੀਨੇ ਉਤਰ ਗਈ। ਸਿੱਧਾ ਕਾਰਾ ਗੁੱਸੇ ਨਾਲ ਮਾਂ ਨੂੰ ਪੁੱਛਣ ਲੱਗਾ। ਮਾਂ ਨੇ ਪਹਿਲਾਂ ਤਾਂ ਗੱਲ ਲੁਕਾਉਣ ਦੀ ਕੋਸ਼ਿਸ਼ ਕੀਤੀ, ਪੇਸ਼ ਜਾਂਦੀ ਨਾ ਦੇਖ ਸਾਰੀ ਹਕੀਕਤ ਦੱਸ ਦਿੱਤੀ। ਸੁਣ ਕੇ ਜੱਗੇ ਦੇ ਅੱਖੀ ਖੂਨ ਉਤਰ ਆਇਆ। ਸਿਰੋਂ ਆਪਣੀ ਪੱਗ ਲਾ ਮਾਂ ਦੇ ਪਹਿਰੀ ਰੱਖ, ਜੱਟ ਨੇ ਇਉਂ ਸੌਂ ਖਾਧੀ।
ਕਿਹੜੀ ਸੌਂ ਖਾਧੀ ਤਾਂ ਜੀ? ਉਹ ਨਾ ਬੀਬੀ ਮਾਰ ਦੇਣੀ ਮਾਈਏ ਨੇ ਮੈਨੂੰ, ਮਿਹਣਾ ਮਾਰਿਆ ਮਾਰ ਦੇਣੀ ਕਿਹਨਾਂ ਨੇ ਘਰ ਦਾ ਪੇਤੀ ਤੇ ਲੰਕਾ ਢਾ ਦਿੰਦਾ ਉੱਥੇ ਜਗ੍ਹਾ ਵਿਚਾਰਾ ਜਗ ਛੱਡਿਆ ਪਲਟੀਆਂ ਨੇ। ਉਹ ਅੱਗੇ ਲੋਕ ਹੁਣ ਵੀ ਲੋਕ ਜਿਹੜਾ ਪੇਤੀ ਹੋਊਗਾ ਨਾ ਉਹ ਘਰ ਪੱਟ ਕੇ ਤਬਾਹ ਕਰ ਦਿੰਦਾ। ਦੁਨੀਆਂ ਦੇ ਵਿੱਚ ਪਤਾ ਨੀ ਇੰਨੀ ਈਰਖਾ ਆ ਕਿੱਥੋਂ ਗਈ
ਜੀ। ਤਾਇਆ ਜੀ ਸਹੀ ਗੱਲ, ਅੱਜ ਕੱਲ ਹਰ ਕੋਈ ਮਤਲਬ ਨਫ਼ਰਤ ਜਿਹੜੀ ਆ ਉਹ ਵੱਧ ਵੜੀ ਗਈ ਹੈ ਦੁਨੀਆਂ ਦੇ ਉੱਤੇ।
ਆਹੋ ਤੇਰੇ ਅੱਗੇ ਨੇ ਵਧਾਈ ਆ, ਹੋਰ ਕਹਿੰਦਾ
ਮੇਰੇ ਅੱਗੇ ਨੇ ਕਿੱਦਾਂ ਵਧਾਈ, ਮੈਂ ਤਾਂ ਨਫ਼ਰਤ ਵਧਾਉਂਦੇ ਆ,
ਹੋਰ ਤੇਰੇ ਅੱਗੇ ਪਿਆਰ ਵਧਾਉਂਦੇ ਆ। ਨਵੀਂ ਤੋਂ ਨਵੀਂ ਗੱਲ ਕਿਹੜਾ ਤੂੰ ਕਰਦਾ, ਕਿਹੜੀ ਕਦੇ ਨਹੀਂ ਸੁਣੀ।
ਅਸੀਂ ਕਿਹੜੀ ਗੱਲ ਮਾੜੀ ਕੀਤੀ ਅੱਜ ਤੱਕ? ਮੈਂ ਤਾਂ ਕਹਿੰਦਾ ਨਾ ਪਿਆਰ ਕਰੋ ਤਾਇਆ ਜੀ।
ਆਹੋ ਕਰੋ ਪਿਆਰ ਮਗਰੋਂ ਪੰਚਾਇਤ ਵਿਹਲੀ ਆ ਤੁਹਾਡੇ ਫੈਸਲੇ ਕਰਨ ਨੂੰ।
ਤਾਇਆ ਜੀ ਉਹ ਪਿਆਰ ਨਹੀਂ ਜਿਹੜਾ ਤੁਸੀਂ ਕਹਿੰਦੇ ਆ,
ਜਿਹੜਾ ਆਓ ਪਿਆਰ ਕਰੇ ਵਾਲਾ ਪਿਆਰ ਨਹੀਂ ਤਾਇਆ ਜੀ, ਜਿਹੜਾ ਪਿਆਰ ਜਿਹੜਾ ਅੱਜ ਚਾਹ ਡੋਲਦੇ ਹੋਰ ਨੇ ਤੇ ਪੁੱਠੇ ਕਮਾਂ ਦਾ ਦੇਵਤਾ ਬੱਚਾ ਕੋਈ ਆ ਮਸ਼ੀਨ ਜੀ ਪਰਾਂ ਕਰਦਾ ਕਿੱਦਾਂ ਤੁਹਾਡੇ ਮਸ਼ੀਨਾਂ ਰੱਖੀਆਂ ਜਿਹੜੀਆਂ ਊਠਾਂ ਦਾ ਦੁੱਧ ਚੋਣ ਆ ਗਈਆਂ। ਹਿਣਕਦਾ ਕਦੀ ਆਹੂ ਮੈਂ ਤੈਨੂੰ ਕਹਿੰਦਾ ਤੂੰ ਕਿਆ ਕਰਾ ਕੀ ਆ ਕੇ ਦਵਾਈ ਆਈ
ਕਿਹੜੀ
ਆ ਜਿਹੜਾ ਕੀ ਆ ਭੇਡਾਂ ਨੀ ਆਵਾਜ਼ ਲਾਉਣ ਵਾਲਾ ਕੀ ਏ ਭੇਡਾਂ ਮੁੰਨਣ ਵਾਲੀ ਮਸ਼ੀਨ ਜੀ ਜਾ ਕੇ ਇਹਨੂੰ।
ਉਹ ਤਾਇਆ ਜੀ ਇਹ ਤਾਂ ਮਾਈਕ ਟੰਗਣ ਵਾਲੀ ਆ
ਇਹ ਵਜਾ ਕਹਿੰਦਾ ਜੀ ਇਹਨਾਂ ਜਿਹੜਾ ਭੇਡ ਮੁੰਨਣ ਵਾਲੀ ਉਹ ਕਿਆ ਕਰਾ ਪਰਾਂ ਲੈ ਜਾ ਇਹਨੂੰ ਮੇਰੇ ਮੋਹਰੇ ਕੀਤੀ ਪਈ ਆ ਲੱਤ ਬਾਹੇ ਜੜ ਗਏ ਤਾਂ ਉਹ ਤੜਾ ਕੇ ਬਹਿ ਜਾਣਗੇ ਮੇਰਾ ਮੋਢਾ ਗੁੜ ਦੇ।
ਉਹ ਕਦੇ ਤਾਇਆ ਜੀ ਤੁਹਾਡਾ ਮੋਢਾ ਦੋਸਦਾ ਕਦੇ ਤੁਹਾਡਾ ਗੋਡਾ ਦੋਸਦਾ। ਦਵਾਈ ਦਵਾਈ ਖਾਓ
ਕਿਹੜੀ ਖਾ ਜਾ
ਦਵਾਈ ਗੋਡਿਆਂ ਦੀ
ਤੂੰ ਤਾਂ ਕਹਿੰਦਾ ਹੋਣਾ ਵੀ ਉਹ ਖਾ ਲਵੇ ਜਿਹੜੀ ਘਾਹ ਤੇ ਕਰਨ ਵਾਲੀ ਮੈਂ ਕਾਹਤੋਂ ਕਹਿਣਾ ਦੰਦੀਆਂ ਕੱਢਦਾ ਕਹੋਗੇ ਵੀ ਸ਼ਰਮ ਬੰਦੇ ਨੂੰ ਨਾ ਕਹਿੰਦੇ ਸ਼ਰਮ ਨੀ ਆਉਂਦੀ ਤੇ ਸ਼ਰਮ ਵਾਲਾ ਉਦਾਂ ਵੀ ਸ਼ਰਮ ਹੁੰਦਾ ਸ਼ਰਮ ਵਾਲਾ ਵੀ ਸ਼ਰਮ ਹੁੰਦਾ ਉਹ ਬਿਸ਼ਰਮ ਜਿਹੜਾ ਹੁੰਦਾ ਉਹ ਸ਼ਰਮ ਵਾਲਾ ਥੋੜੇ ਹੁੰਦਾ ਸ਼ਰਮ ਵਾਲੇ ਨੂੰ ਸ਼ਰਮ ਹੁੰਦੀ ਆ ਬਿਸ਼ਰਮ ਨੂੰ ਕੋਈ ਸ਼ਰਮ ਨਹੀਂ। ਅੱਗੇ ਮੇਰਾ ਪੁੱਤ ਤੂੰ ਮੈਨੂੰ ਚਾਹ ਪਾ ਥੋੜੀ ਜਿਹੀ ਦਿਆ ਕਿ ਚੱਲ ਕਦੇ ਤੇ ਚਾਹ ਬਿਲਕੁਲ ਹੀ ਤੇਰੀ ਤਾਈ ਸਾੜ ਕੇ ਦੇ ਦਿੰਦੀ ਆ ਕਦੇ ਬਿਲਕੁਲ ਹੀ ਠੰਡੀ ਜੀ ਕਰ ਲੈਂਦੀ। ਮੈਂ ਉਹਨੂੰ ਕਿਹਾ ਮੈਂ ਕਿਹਾ ਸਰੀਰ ਦੇ ਤਾਪਮਾਨ ਜਿੰਨੀ ਮੈਨੂੰ ਚਾਹ ਦਿਆ ਕਰ ਤਤੀ ਤੇ ਉਹ ਪਤਾ ਨੀ ਵੀ ਕਿਹੜੇ ਥਰਮਾਮੀਟਰ ਨਾਲ ਚਾਹ ਮਿਲਦੀ ਰਹੀ ਉਹ ਬਾਹਲੀ ਸਾੜ ਕੇ ਫੜਾ ਦੀ।
ਤੇ ਇੱਧਰ ਤਾਇਆ ਜੀ ਗੁਰਵਿੰਦਰ ਭਾਜੀ ਹੋਰੀ ਵੀ ਸੁਣਦੇ ਪਏ ਨੇ ਕਹਿੰਦੇ ਤਾਇਆ ਬਿਸ਼ਨ ਸਿੰਘ ਜੀ ਮਹਿੰਦੀ ਭਾਜੀ ਟੀਟੂ ਭਾਜੀ ਦੋਵਾਂ ਨੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗੁਰਵਿੰਦਰ ਸਿੰਘ ਜੀ, ਆ ਜਾਓ ਬਾਬਾ ਜੀ ਆ ਜਾਓ, ਅਸੀਂ ਤੁਹਾਨੂੰ ਉਡੀਕਦੇ ਸੀ ਬਹੁਤ ਚਿਰ ਦੇ। ਕਹਿੰਦੇ ਹੈਪੀ ਦਾ ਕੀ ਹਾਲ ਆ? ਹੈਪੀ ਠੀਕ ਆ, ਸਹਿਗਦਾ ਸੀ ਵਿਚਾਰਾ ਡਰ ਗਿਆ ਬਾਲਾ ਗਿਆ ਉਧਰ ਹੋਖਬਰੀ ਦੇ ਘਰੇ ਰਿਹਾ ਉੱਥੇ ਹੀ ਸੁੱਤਾ ਰਾਤ ਵਿਚਾਰਾ ਆਇਆ ਹੀ ਨੇ
ਜੀ।
ਉਹ ਮੈਂ ਕਿਹਾ ਆ ਜਾ ਪੁੱਤ ਆ ਜਾ ਇੱਥੇ ਨਾ ਸੌ ਇਹਨਾਂ ਦੇ। ਕਹਿੰਦਾ ਨਹੀਂ 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 ਮੈਂ ਇੱਥੇ ਹੀ ਸੌਣਾ। ਉਹਨੂੰ ਡਰ ਸੀ ਕਿਤੇ ਮੈਂ ਗੈਰ ਕਾਲਾ ਦਿੰਦਾ ਡਰ ਗਿਆ ਬਾਲਾ। ਮੈਂ ਕਿਹਾ ਮੈਂ ਮਾਰ ਦੇਣਾ ਮਰਿਆ ਵੀ ਮਰੀ ਜਾਣਾ ਉਹ ਡਰ ਬਾਲਾ ਗਿਆ। ਮੈਂ ਜਾਲਮ ਵੀ ਬਾਲਾਈਆਂ ਗੁਰਵਿੰਦਰ ਸਿੰਘ ਨਿਆਣਿਆਂ ਨੂੰ ਲੈ ਗਈ। ਦੁਨੀਆਂ ਨਾਲ ਮੇਰਾ ਬੜਾ ਪ੍ਰੇਮ ਆ, ਨਿਆਣੇ ਮੈਂ ਖਤਰਾ ਕੇ ਰੱਖਦਾ। ਤਾ ਜੀ ਵੈਸੇ ਨਿਆਣਿਆਂ ਨੂੰ ਡਰਾ ਕੇ ਨਹੀਂ ਰੱਖਣਾ ਚਾਹੀਦਾ, ਨਿਆਣਿਆਂ ਨੂੰ ਪਿਆਰ ਨਾਲ ਰੱਖਣਾ ਚਾਹੀਦਾ। ਉਹ ਪਿਆਰ ਨਾਲ ਨਿਆਣੇ ਵਿਗੜ ਜਾਂਦੇ ਆ, ਫਿਰ ਮਗਰੋਂ ਪਿਆਰ ਨਾਲ ਲਿਖੀਏ ਬਾਬਾ ਪ੍ਰੇਮ ਪੱਤਰ ਲਿਖਦੇ ਆ। ਅਗਰ ਤੁਸੀਂ ਬਿਨਾਂ ਗੱਲ ਤੋਂ ਵਿਚਾਰੇ ਤੇ ਇਲਜ਼ਾਮ ਲਾਤਾ
ਉਹ ਮਹਿਲਾ ਸੁਖਪ੍ਰੀਤ ਕਹਿੰਦੇ ਆ ਉਹਨਾਂ ਸ਼ਿਕਾਇਤ ਲਾਈ ਆ ਕੁੜੇ ਜਾਣਦੇ ਸੀ ਟੀਸ਼ਨ ਪੜ੍ਹਨ ਉਹਦੀਆਂ ਸਾਈਕਲ ਤੇ ਪਿੱਛੇ ਕਿਤਾਬਾਂ ਸੀ ਕਿਤਾਬਾਂ ਦੇ ਉੱਤੇ ਇਹਨਾਂ ਲਾਖਾ ਤੂੰ ਆਈ ਛਲਾਈ ਆ ਤੂੰ ਬੋਲ ਕੇ ਦੱਸ ਦੇ ਤੇ ਭੈਣ ਇਹ ਤੁਹਾਡੀ ਮੰਮੀ ਜੀ ਨੇ ਆ ਦਿੱਤੀ ਹੈ ਚਿੱਠੀ ਪਤਾ ਵੀ ਇਹ ਬੋਲਦਾ ਗੂੰਗਿਆਂ ਵਾਂਗੂ ਰੱਖ ਕੇ ਪਾਇਆ ਸੰਗਦਾ ਵਾਲਾ
ਜੀ ਤਾਇਆ ਜੀ ਮੈਨੂੰ ਇੱਕ ਗੱਲ ਤਾਂ ਪਤਾ ਨੀ ਕਹਿੰਦੇ ਨੇ ਸਿਆਣੇ ਸਿਆਣਾ ਕਿਹੜਾ ਕਹੀ ਜਾਂਦਾ ਤੈਨੂੰ ਕਹਿੰਦੇ ਨੇ ਕਿ ਜਿਹਨੂੰ ਅਗਲਾ ਪਿਆਰ ਕਰਦਾ ਨਾ ਉਹਦੇ ਨਾਲ ਫਿਰ ਗੱਲ ਨਹੀਂ ਕਰਦਾ ਉਹਦੇ ਨਾਲ ਉਹ ਬੋਲ ਨਹੀਂ ਸਕਦਾ ਉਹਦੇ ਤੋਂ ਸੰਗ ਆ ਜਾਂਦੀ ਹੈ ਇਸ ਕਰਕੇ ਉਹਨੇ ਨਾ ਜਿਹੜੀ ਸਮਾਨ ਦੀ ਪਰਚੀ ਆ ਉਹਨੇ ਰੱਖ ਦਿੱਤੀ ਬੋਲਿਆ ਨਹੀਂ ਉਹ ਬੇਸਿਕਲੀ ਮੈਨੂੰ ਲੱਗਦਾ ਉਹ ਪਿਆਰ ਕਰਦਾ ਤੂੰ ਅੱਗੇ ਤੋਂ ਬਚ ਗਿਆ ਤੇ ਹੁਣ ਤੂੰ ਤਾਂ ਆਪੜੇ ਲਵਾ ਦੇਗਾ ਉਹਦੀ ਮੈਨੂੰ ਕਿਹੜੇ ਸਿਆਣੇ ਤੈਨੂੰ ਜਿਹੜੇ ਇਹ ਕਿਹੜੀ ਕਿਤਾਬ ਚ ਲਿਖਿਆ ਇਹਦਾ ਤਾਂ ਜੀ ਮੈਂ ਮੰਨਦਾ ਇਸ ਚੀਜ਼ ਨੂੰ ਜਿਹੜਾ ਬੰਦਾ ਜਿਹਨੂੰ ਪਿਆਰ ਕਰਦਾ ਨਾ ਉਹਨੂੰ ਉਹ ਉਹਦੇ ਕੋਲ ਨਾ ਸ਼ਬਦ ਖਤਮ ਹੋ ਜਾਂਦੇ ਕੀ ਖਤਮ ਹੋ ਜਾਂਦੇ ਸ਼ਬਦ ਅੱਛਾ ਸ਼ਬਦ ਖਤਮ ਹੋ ਜਾਂਦੇ ਜ਼ਬਾਨ ਉਹਦੀ ਨੂੰ ਤੇਂਦੂਆ ਮਾਰ ਜਾਂਦਾ ਹਾਂ
ਜੀ
ਤੇ ਬੋਲਦਾ ਨਹੀਂ ਉਹ ਮੂੰਹ ਵਿੰਗਾ ਹੋ ਜਾਂਦਾ ਹਾਂਜੀ ਤੇ ਲੱਤਾਂ ਭਾਰ ਨਹੀਂ ਜਾਂਦੀਆਂ
ਜੀ
ਤੇ ਮੈਨੂੰ ਸਾਰੇ ਲੱਛਣ ਤੇ ਟਾਈਫਾਇਡ ਦੇ ਲੱਗਦੇ ਆ ਪਿਆਰ ਵਾਲਾ ਤੂੰ ਕੋਈ ਲੱਛਣ ਨਹੀਂ ਇਹਦਾ ਕੁੜੀ ਨੂੰ ਉਹ ਕਹਿ ਨਹੀਂ ਸਕਦਾ ਵੀ ਮੈਂ ਤੈਨੂੰ ਪਿਆਰ ਕਰਨਾ ਚੰਗਾ ਨਹੀਂ ਕਹਿ ਸਕਦਾ ਬੱਚਿਆ ਰਹੂਗਾ ਜੇ ਨਾ ਕਹੂਗਾ ਤੇ ਜਿੱਦਣ ਉਹਨੇ ਕਹਿ ਤਾ ਨਾ ਤੇ ਪੁੱਤ ਪੰਕਿਆ ਸਾਡੀ ਬੜੀ ਸਖਤੀ ਤੂੰ ਮੈਨੂੰ ਕਾਹਤੋਂ ਕਹੀ ਜਾਣੇ ਨਹੀਂ ਮੈਨੂੰ ਲੱਗਦਾ ਵੀ ਖੈਰ ਤੂੰ ਵੀ ਕੋਈ ਆਪਣੇ ਦਿਲ ਦੀ ਗੱਲ ਦੱਸਣ ਨੂੰ ਫਿਰਦਾ ਸਾਨੂੰ ਉਹ ਤਾਇਆ ਮੈਂ ਤੇ ਤੁਹਾਡੇ ਮੁੰਡੇ ਦੀ ਗੱਲ ਕਰਨਾ ਮੁੰਡੇ ਸਾਡੇ ਨੂੰ ਅਸੀਂ ਆਪੇ ਵੇਖ ਲਾ ਇਹਨੂੰ ਆਪਣਾ ਹਿਸਾਬ ਵੇਖ ਰਹੇ ਵਾਂਗੇਗਾ ਪੜ੍ਹਨੇ ਮੈਂ ਦਊਂਗਾ ਤੈਨੂੰ ਪਾ ਐਸੇ ਆਸ਼ਕਾਂ ਦੀ ਜਿਹੜੀ ਤੂੰ ਕਿਤਾਬ ਚੱਕੀ ਫਿਰਦਾ ਨਾ ਬੋਲੋ ਲੋਰੋਂ ਮੈਂ ਆਊ ਮੈਨੂੰ ਮਤਾਂ ਦੱਸਦਾ ਕੁੜੀ ਦੀ ਗੱਲ ਨੀ ਕਹਿਣ ਨੂੰ ਜੀ ਕਰਦਾ ਕੁੜੀਆਂ ਦਾ ਤੇਰਾ ਕਹਿ ਮਿੰਟ ਚ ਕਹਿ ਜਾਵੇ ਕੁਛ ਨਾ ਕਹੋ ਮਗਰੋਂ ਥਾਣੇ ਛਤਰ ਖਾਣ ਤਾਂ ਮੇਰਾ ਐਵੇਂ ਨਾਲ ਆਈ ਜਾਣਾ ਤੂੰ ਤਾਂ ਸਾਡੇ ਮੁੰਡੇ ਨੂੰ ਕਟਾਉਣ ਨੂੰ ਫਿਰਨਾ ਚੰਗਾ ਭਲਾ ਉਹ ਮੁੰਡਾ ਤੁਸੀਂ ਉਹਨੂੰ ਐਂ ਕਹਿ ਦਿਓ ਤੂੰ ਕਹਿ ਵੀ ਉਹ ਬੋਲਿਆ ਕਦ ਨੀ ਫਿਰ ਉੱਥੇ ਕਿਸੇ ਉਹ ਕੁੜੀ ਨੂੰ ਕਿਹਾ ਕਹਿ ਤੂੰ ਨੀ ਵੀ ਆ ਤੇਰੀ ਮੰਮੀ ਨੇ ਲਿਸਟ ਦਿੱਤੀ ਸੌਦੇ ਦੀ ਜਾ ਕੇ ਤਾਂ ਮੇਰਿਆ ਮਰ ਕੇ ਗਿਆ ਨਾ ਬਾਲਾ ਨੀ ਬੁੜੀਆਂ ਨੂੰ ਬੁਲਾ ਕੇ ਫਸਿਆ ਸੰਗ ਜਾਂਦਾ ਸੰਗ ਜਾਂਦਾ ਨਾਲੇ ਤੁਸੀਂ ਸੰਗ ਜਾਂਦੇ ਸੰਗ ਹੀ ਕਹਿੰਦਾ ਮੈਂ ਹੋਰ ਤੂੰ ਮੈਨੂੰ ਕਿੱਥੇ ਵੇਖਿਆ ਘੁਮਾਉਂਦਿਆਂ ਨੂੰ ਮਰਨ ਨੀਵੀ ਪਾਲੀ ਨਾ ਕੋਈ ਟੀਵੀ ਵੇਖ ਲਵਾਂ ਸਹੀ ਮੈਂ ਤਾਂ ਨੀਵੀ ਉਦਾਂ ਹੀ ਪੈ ਜਾਂਦੀ ਆ ਆਹੋ ਤਾਂ ਉਹਨੂੰ ਵੀ ਨੀਵੀ ਪੈ ਗਈ ਕਿਤੇ ਆਹ ਉਹ ਪਿਓ ਦੇ ਗਿਆ ਵਾ ਬਾਲਾ ਨੀ ਬੋਲ ਕੇ ਖੁਸ਼ ਚੁੱਪ ਚੁੱਪ ਹੀ ਰਹਿੰਦਾ ਉਹ ਤੇ ਮੈਂ ਉਹਨੂੰ ਕਿਹਾ ਵੀ ਮਾਂ ਕਾਕਾ ਬੋਲਿਆ ਕਰ ਬੋਤੋ ਕਹਿੰਦਾ ਭਾਪਾ ਜੀ ਤੁਸੀਂ ਨੀ ਬੋਲੇ ਸਾਰੀ ਉਮਰ ਚ ਅਸੀਂ ਕੀ ਬੋਲਣਾ ਮਾਣ ਵੱਧ ਗਿਆ ਮੇਰਾ ਮਾਣ ਵੱਧ ਗਿਆ ਮੇਰਾ ਸਨਮਾਨ ਵੱਧ ਗਿਆ ਤਾਇਆ ਜੀ ਤੁਹਾਡਾ ਮਾਨ ਸਨਮਾਨ ਤਾਂ ਹੁਣ ਵਧਿਆ ਪਹਿਲਾਂ ਤਾਂ ਤੁਹਾਡੀ ਬੇਇੱਜ਼ਤੀ ਹੁੰਦਾ ਹੀ ਸੀ ਤੁਸੀਂ ਸੁਖਪ੍ਰੀਤ ਤਾਈ ਨੂੰ ਕਹਿਣਾ ਸੀ ਵੀ ਪਹਿਲਾਂ ਇਨਵੈਸਟੀਗੇਸ਼ਨ ਪੂਰੀ ਕਰ ਲੈਂਦੀ ਉਹ ਚੱਲ ਗੋਲੀ ਮਾਰ ਵਹਿਮ ਦਾ ਲਾਜ ਹੀ ਕੋਈ ਨਹੀਂ ਉਹਨੂੰ ਵਹਿਮ ਹੋ ਗਿਆ ਹੋਊਗਾ ਕਸੂਰ ਸੁਖਪ੍ਰੀਤ ਦਾ ਨੀ ਕੁੜੀ ਦਾ ਆਈ ਨੇ ਆਉਂਦੀ ਸਾਰੀ ਸੁਖਪ੍ਰੀਤ ਦੱਸਦਾ ਉਹਨਾਂ ਦਾ ਮੁੰਡਾ ਇਹਦੇ ਮੈਨੂੰ ਯਕੀਨ ਨੀ ਹੋਇਆ ਉਹਨਾਂ ਦਾ ਕਹਿੰਦੀ ਮੈਂ ਪੰਜ ਵਾਰੀ ਪੁੱਛਿਆ ਉਹਨਾਂ ਦਾ ਕਹਿੰਦੀ ਹਾਂ ਉਹਨਾਂ ਦਾ ਪੁੱਛਿਆ ਫਿਰ ਕਹਿੰਦੀ ਮੈਂ ਜਦੋਂ ਪੰਜਵੀਂ ਵਾਰ ਮੰਗਿਆ ਹਾਂ ਉਹਨਾਂ ਦਾ ਹੀ ਕਹਿੰਦੀ ਮੈਂ ਕਿਹਾ ਟਾਹਲੀ ਵਾਲਾ ਦਾ ਕਹਿੰਦੀ ਹਾਂ ਟਾਹਲੀ ਵਾਲਿਆਂ ਦਾ ਕਹਿੰਦੀ ਬਿਸ਼ਨ ਸਿਉਂਗਾ ਕਹਿੰਦੀ ਹਾਂ ਉਹਨਾਂ ਦਾ ਕਹਿੰਦੀ ਛੋਟਾ ਮੁੰਡਾ ਕਹਿੰਦੀ ਹਾਂ ਛੋਟਾ ਕਹਿੰਦੀ ਹੈਪੀ ਕਹਿੰਦੀ ਹਾਂ ਹੈਪੀ ਕਹਿੰਦੇ ਬਈ ਉਹੋ ਹੀ ਕਹਿੰਦੀ ਹਾਂ ਉਹੋ ਹੀ ਪੰਜ ਵਾਰ ਛੇ ਵਾਰੀ ਪੁੱਛਿਆ ਫਿਰ ਜਾ ਕੇ ਮੈਨੂੰ ਫਿਰ ਮੈਨੂੰ ਟੈਲੀਫੋਨ ਕੀਤਾ ਵੀ ਏਦਾਂ ਹੋਈ ਗੱਲ ਪੜ੍ਹਿਆ ਹੁਣੇ ਮੈਂ ਪੜ੍ਹਿਆ ਕੁੜੀ ਨੇ ਜਦੋਂ ਪੜ੍ਹਿਆ ਇਹ ਕਹਿੰਦੇ ਨੀ ਖੋਦਿਆ ਪਹਾੜ ਚ ਨਿਕਲਿਆ ਚੂਹਾ ਪਹਾੜ ਚ ਚੂਹੇ ਲੁਕੇ ਪਹਾੜ ਚ ਚੂਹੇ
ਜਦੋਂ ਬਜ ਗਈ ਉਹ ਕਹਿੰਦੇ ਵੀ ਲੌਟ ਕੇ ਬੁੱਧੂ ਘਰ ਨੂੰ ਆਏ ਵੀ ਜਦੋਂ ਬਚੀ ਤਾਂ ਲੱਖੋਂ ਪਾਏ ਲੌਟ ਕੇ ਬੁੱਧੂ ਘਰ ਨੂੰ ਆਏ
ਤੇ ਇਹਦੇ ਪ੍ਰੋਗਰਾਮ ਦੇ ਵਿੱਚ ਚੰਦਨ ਸੰਧੂ ਸਾਹਿਬ ਵੀ ਆਪਾਂ ਨੂੰ ਸੁਣਦੇ ਪਏ
ਨੇ ਲੈ ਚੰਦਨ ਸੰਧੂ ਸਾਹਿਬ ਨੇ ਸੁਣਨਾ ਆਪਣਾ ਯਾਰ ਆ ਕੋਈ ਯਾਰ ਆ ਦਿਲਦਾਰ ਆ ਕੀੜੀ ਕੈਨੇਡਾ ਤੋਂ ਆਪਣਾ ਯਾਰ ਆਇਆ ਹੋਇਆ ਆਪਣੇ ਹੰਦੂ ਉਹ ਕਾਕਾ ਹੰਦੂ ਕਿੰਨਾ ਵਾਰੀਆਂ ਰਾਤੀਆਂ ਦਿੰਦੀਆਂ ਉਹ ਵਾਰੀਆਂ ਜਾਂ ਭਰਾਵਾ ਕਿੱਦਾਂ ਸਾਡੀਆਂ ਦਿੰਦੀਆਂ ਵਾਰੀਆਂ ਮੋਟਰ ਚਲਾਉਣ ਵਾਲੀਆਂ ਜਾਂ ਰਾਤ ਦੀਆਂ ਕਿੱਦਾਂ ਬਾਹਰਲੇ ਮੁਲਖਾਂ ਜਾਂ ਕੰਮ ਦੀਆਂ ਵਾਰੀਆਂ ਕਿ ਕੰਮ ਦਿਨ ਨੂੰ ਮਿਲ ਗਿਆ ਤੇ ਤਾਂ ਵੀ ਠੀਕ ਆ ਰਾਤ ਨੂੰ ਮਿਲ ਗਿਆ ਸੀ ਉਦੋਂ ਵੀ ਠੀਕ ਆ ਰਾਤ ਉਦਾਂ ਹੁੰਦੀ ਸੌਣ
ਜੀ
ਤੇ ਪਰ ਜਦੋਂ ਰਾਤ ਨੂੰ ਪੈਸੇ ਹੀ ਆਦੇ ਮਿਲ ਲਿਆ ਬੰਦਾ ਕਹਿੰਦਾ ਸੌਂ ਤਾਂ ਦਿਨ ਵੀ ਜਾਵਾਂਗੇ ਬਾਹਰ ਕਮਾਈਆਂ ਕਹਿੰਦੀਆਂ ਬੜੀਆਂ ਮੁਸ਼ਕਿਲਾਂ ਜਿੱਦਾਂ ਉਹ ਫਿਲਮ ਜੀ ਨੀ ਕਹਿੰਦਾ ਮਾਂ ਦੇ ਹੱਥਾਂ ਦੀਆਂ ਛਾਬੇ ਚੋਂ ਚੱਕ ਕੇ ਖਾਣੀਆਂ ਬੜੀਆਂ ਸੌਖੀਆਂ ਪਤਾ ਤਾਂ ਪਤਾ ਕਹਿੰਦਾ ਤੇਰਾ ਕਿਆ ਉਦੋਂ ਲੱਗਦਾ ਜਦੋਂ ਆਪ ਕਮਾਉਣੀ ਪੈਂਦੀ ਆ ਕਿੰਨੇ ਜੀ ਸਤਿ ਸ੍ਰੀ ਅਕਾਲ ਤਾਇਆ ਜੀ ਫਤਿਹ ਸ੍ਰੀ ਅਕਾਲ ਚੰਦਨ ਸਾਹਿਬ ਰੋ ਗਿਆ ਕਿਹੜਾ ਮੈਨੂੰ ਮੰਜੀ ਦੇ ਹਾਲ ਨਾ ਬਹਿ ਲੈਣ ਦੇ ਆਇਆ ਆ ਗਿਆ ਚੰਦਨ ਆ ਗਿਆ ਕਹਿੰਦੀਆਂ ਚੰਦਨ ਆ ਗਿਆ ਕੁੜੇ ਚੰਦਨ ਆ ਗਿਆ ਨੀ ਕੁੜੇ ਚੰਦਨ
ਚੰਦਨ ਕੁੜੇ ਆ ਗਿਆ
ਕੁੜੇ ਚੰਦਨ ਆ ਗਿਆ ਬੋੜੀ ਉਹ ਕੁੜੇ ਉੱਠੀ ਨੀ ਹੁੰਦਾ ਕੁੜੇ ਮੰਜੀ ਚੱਕ ਕੇ ਇੱਧਰ ਲੈ ਆਓ ਕੁੜੇ ਕੁੜੇ ਚੱਕ ਕੇ ਲੈ ਰਾਲਾ ਦੰਦ ਕੱਢੀ ਜਾਂਦਾ ਹੋਰ ਨਹੀਂ ਤੇ ਖੋਤੀ ਵਰਗੇ ਹਿਣਕਣ ਵਾਲੇ ਇੱਥੋਂ ਚੱਕ ਕੇ ਮੰਜੀ ਇੱਧਰ ਕਰ ਆ ਉਹ ਤਾਇਆ ਜੀ ਮੇਰੀ ਮੈਨੂੰ ਇੱਜ਼ਤ ਨਾ ਕਹੋ ਇੱਜ਼ਤ ਨਾ ਤੈਨੂੰ ਕਰਦੇ ਵੇਲਾ ਰੁਕ ਜਾ ਇੱਧਰ ਆ ਮਲਕੀਤ ਇਹਨੂੰ ਉਹ ਸ਼ੇਰ ਸੁਣਾ ਇਹ ਮੈਨੂੰ ਵਿਆਹ ਦੋ ਡੈਡੀ ਜੀ ਮੈਂ ਕੋਠੇ ਜੱਡੀ ਹੋਈ ਇੱਧਰ ਫੜ ਕੇ ਇੱਧਰ ਵਿਆਹ ਮੇਰੀ ਬੇਇੱਜ਼ਤੀ ਕਰਨੇ ਮੈਂ ਨਹੀਂ ਚੱਕਣੀ ਮੰਜੀ ਮੰਜੀ ਤੇ ਤੇਰਾ ਪਿਓ ਵੀ ਚੱਕੋ ਇੱਧਰ ਜਾ ਪਿਓ ਤੋਂ ਚੁਕਾ ਲਾ ਫਿਰ ਮੈਂ ਨਹੀਂ ਚੱਕਣੀ ਦੇਖੋ ਬਾਂਦਰ ਫੇਰ ਗਿਆ ਜੀ ਮਲਕੀਤ ਆ ਤੂੰ ਵੀ ਨਹੀਂ ਚੰਗਣੀ ਜੀ ਕਾਵਾਂ ਤੈਨੂੰ ਤੂੰ ਵੀ ਨਹਿੰਦ ਦੋਵੇਂ ਬਾਂਦਰ ਫੇਰ ਗਿਆ ਜੀ ਚਲੋ ਮਰੋ ਟੇ ਖੂਹ ਜਿਹਨੂੰ ਮੈਂ ਆਪ ਤੂੰ ਲੈਣਾ ਮੇਰੇ ਕਿਹੜਾ ਜੀ ਹਾਂ ਗਿਆਨ ਹੈ ਨੀ ਅਸਾਂ ਜੀ ਲੈ ਮੈਂ ਤੂੰ ਲੈਣਾ ਪਤਾ ਨੀ ਕਿਹੜਾ ਜਬਦੂਤ ਤੇ ਬੈਠਾ ਹਿਲ ਵੀ ਨੀ ਇਧਰੋਂ ਫਾੜੋ ਇਧਰੋਂ ਨਾਲੇ ਕਹਿੰਦੇ ਆਪੇ ਤੂੰ ਲੈਣੀ ਆ ਮੰਜਾਈ ਕੰਜਰ ਦਾ ਇੰਨਾ ਭਾਰਾ ਹੋ ਗਿਆ ਪਤਾ ਨੀ ਕਿਹੜੇ ਹਿਸਾਬ ਦਾ ਉਹ ਫਾਲਾ ਡੁੱਬ ਗਿਆ ਕਹਿੰਦੇ ਉਹ ਤਾਇਆ ਜੀ ਤੁਸੀਂ ਇੱਜ਼ਤ ਨਾ ਕਿਹਾ ਕਰੋ ਇੱਜ਼ਤ ਨਾਲ ਤੇਰੇ ਸਿਹਰੇ ਦਾ ਆ ਕੇ ਨਾ ਮੰਜੇ ਤੁਹਾਡਾ ਮੈਂ ਇੱਧਰ ਫਾੜਾ ਇੱਧਰ ਓਏ ਊਸ਼ਾ ਉੱਪਰ ਨੂੰ ਕਰਾਂ ਫਿਰ ਟੈਲੀਫੋਨ ਹਾਂ ਬਾਲਾ ਤੂੰ ਵੀ ਨਹੀਂ ਤੇ ਮੈਂ ਤੈਨੂੰ ਵੀ ਕੋਈ ਕਰਾਂ ਤੇਰੇ ਲਈ ਵੀ ਕੋਈ ਲੱਭਾਂ ਉਹ ਫਿਰ ਮੰਦਰ ਹੈਂ ਓਏ ਆਲਟ ਸੈਂਟਰ ਆ ਫੜ ਇਧਰੋਂ ਲਓ ਤਾਇਆ ਜੀ ਪਿਆਰ ਨਾਲ ਤੁਸੀਂ ਕਹੋ ਤੇ ਅਸੀਂ ਤੁਹਾਡੇ ਤੇ ਜਾਨ ਵੀ ਵਾਰਨਾ ਹੈ ਜਾਨ ਤੇਰੀ ਤੋਂ ਪਾ ਕੇ ਲੈਣਾ ਇੱਧਰ ਫੜ ਇੱਧਰ ਠੀਕ ਹੈ ਇੱਥੇ ਠੀਕ ਆ ਬਸ ਬਹੁਤ ਆ ਐਸੇ ਤੁਸੀਂ ਅੰਦੋਲਨ ਸ਼ੁਰੂ ਕਰ ਲਿਆ ਆਪਦਾ ਹੁਣ ਠੀਕ ਆ ਤੁਹਾਨੂੰ ਕੀ ਲੱਗਦਾ ਤੁਹਾਡੇ ਬਿਨਾਂ ਮੇਰਾ ਬਚਦਾ ਨਹੀਂ ਤੁਹਾਡੇ ਅੱਗੇ ਬਾਂਦਰ ਮੇਰੇ ਕੋਲ ਅੱਗੇ ਥੋੜੇ ਆ ਹੁਣ ਇੱਦਾਂ ਜਦੋਂ ਕੰਮ ਹੋ ਜਾ ਪਹਿਲਾਂ ਇੱਦਾਂ ਕਹਿੰਦੇ ਪਹਿਲਾਂ ਮੇਰੇ ਦਿਮਾਗ ਚ ਨੀ ਆਏ ਮੈਂ ਪਹਿਲਾਂ ਵੀ ਕਹਿੰਦੇ ਕੰਮ ਜਦੋਂ ਹੋ ਜਾਂਦਾ ਤਾਂ ਜੀ ਤੁਸੀਂ ਫਿਰ ਇੱਦਾਂ ਕਰਦੇ ਆ ਓਏ ਅਸੀਂ ਤਾਂ ਲੱਛੋ ਦੀ ਗੱਲ ਸੁਣੋ ਕੰਮ ਜਦੋਂ ਹੋ ਜਾਵੇ ਬੰਦਾ ਕੁੱਟ ਕੇ ਭੇਜੀਦਾ ਹਲੇ ਤੁਸੀਂ ਫੇਰ ਸ਼ੁਕਰ ਮਨਾਓ ਮੈਂ ਤੁਹਾਨੂੰ ਇੱਥੇ ਕਹਿੰਦਾ ਕੱਖ ਨਹੀਂ ਸਾਡੇ ਤੇ ਇਹ ਤਾਜਪੁਰ ਦਾ ਨਿਯਮ ਆ ਜਦੋਂ ਕੰਮ ਨਿਬੜ ਗਿਆ ਨਾ ਬੰਦੇ ਤੋਂ ਲੈ ਲਈਏ ਕੰਮ ਬੰਦਾ ਕੁੱਟ ਕੇ ਭਜਾਈਦਾ ਕਰਨਾ ਇਹ ਨਿਯਮ ਤੁਹਾਡੇ ਤਾਜਪੁਰ ਦੇ ਨਾ ਇਹ ਤਾਂ ਜੀ ਇੱਥੇ ਲਾਗੂ ਨਹੀਂ ਹੋਣੇ ਬਾਅਦ ਚ ਨਹੀਂ ਲੋੜ ਪੈਣੀ ਬਾਅਦ ਚ ਹੋਰ ਨਾ ਕੋਈ ਲੱਭਣਗੇ ਤਾਇਆ ਜੀ ਹੋਰ ਕੀ ਕਿੰਨੇ ਕੁ ਬੰਦਿਆਂ ਨੂੰ ਤੁਸੀਂ ਕੁੱਟ ਕੁੱਟ ਕੇ ਭੇਜੋਗੇ ਜਿੰਨਾ ਚਿਰ ਸਾਡੇ ਜੀ ਗਿਆਨ ਆ ਨਾ ਹੱਥਾਂ ਜੀ ਉਹਨਾਂ ਚਿਰ ਅਸੀਂ ਕੁੱਟ ਕੁੱਟ ਕੇ ਭੇਜਾਂਗੇ ਜਦੋਂ ਸਾਡੇ ਜੀ ਗਿਆਨ ਨਾ ਰਹੀ ਤੇ ਫਿਰ ਅਸੀਂ ਕੁੱਟ ਖਾ ਵੀ ਲਵਾਂਗੇ ਤੇ ਤਾਂ ਵੀ ਕੋਈ ਫਰਕ ਨਹੀਂ ਕਿਆ ਫੜਾ ਦੇ ਨਾਲੇ ਜਿਹੜੀ ਤੁਸੀਂ ਨਾ ਜਿਹੜਾ ਤੁਸੀਂ ਛੇੜ ਲਿਆ ਮੈਨੂੰ ਬਚ ਲਓ ਤੁਹਾਨੂੰ ਮੈਂ ਦੱਸੀ ਤੁਰਿਆ ਹਾਂ ਤੇ ਤਾਇਆ ਜੀ ਵੈਸੇ ਅਸੀਂ ਵੈਸੇ ਓਦਾਂ ਤੁਹਾਡੀ ਗੱਲ ਮੰਨ ਲੈਂਦੇ ਹੁੰਦੇ ਹਾਂ ਤੁਸੀਂ ਜਦੋਂ ਗੁੱਸਾ ਨਾ ਕਰਿਆ ਕਰੋ ਉਹਦੇ ਗੁੱਸਾ ਤਾਂ ਮੈਨੂੰ ਆਉਣਾ ਜ਼ਰੂਰ ਗੁੱਸੇ ਵਾਲਾ ਤੂੰ ਪੁੱਛ ਦੋ, ਜੇ ਗੁੱਸਾ ਨਾ ਆਉਣਾ ਤੇ ਫਿਰ ਬੰਦਾ ਕਾਹਦਾ ਤੇ ਅੱਗੇ ਆਪਣੇ ਕਹਿੰਦਾ ਨੀ ਕਹਿੰਦਾ।
ਚੰਦਨ ਸਾਹਿਬ ਕਹਿੰਦੇ ਨੇ ਅਰਦਾਸ ਕਰਨੇ ਆ ਮਾਲਕ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਤਾਇਆ ਜੀ। ਉਹ ਮਹਾਰਾਜ ਭਾਈ ਸਭ ਨੂੰ ਚੜ੍ਹਦੀ ਕਲਾ ਚ ਰੱਖੇ, ਹੇ ਅਕਾਲ ਪੁਰਖ। ਤੇ ਬਾਕੀ ਤਾਇਆ ਜੀ ਤੁਹਾਡੀਆਂ ਸਿਹਤਾਂ ਪੁੱਛਦੇ ਨੇ। ਉਹ ਸਿਹਤਾਂ ਤੇ ਐਦਾਂ ਵੀ ਸਿਹਤਾਂ ਤਾਂ ਬੜੀਆਂ ਸੋਹਣੀਆਂ ਆਪਣੇ ਸੋੜਿਆ ਕਹਿੰਦਾ ਨਾ, ਉਹ ਤੇਰੀ ਤਾਈ ਨੇ ਨਾ ਲੱਸੀ ਪਤਾ ਨੀ ਕਿੱਦਾਂ ਦੀ ਬਾਸੀ ਜੀ ਲੱਸੀ ਉਹ ਫਰਾ ਜੀ ਜੇ ਤੀ ਰਾਖਾ। ਉਹ ਮੈਂ ਨਾ ਆ ਦੇਖਿਆ ਨਾ ਤਾ ਦੇਖਿਆ ਤੇ ਮੈਂ ਦੋ ਖਾ ਕੇ ਰੋਟੀਆਂ ਤੱਤੀਆਂ ਤੱਤੀਆਂ ਉਤੋਂ ਪੀ ਲਈ ਲੱਸੀ। ਉਹ ਸਿਆਣੇ ਕਹਿੰਦੇ ਨਾ ਜੱਟ ਨੇ ਪਿਆ ਕੇ ਲੱਸੀ ਤੇ ਗੱਲ ਨੂੰ ਪਾ ਲਏ ਰਸੀ, ਉਹ ਹਿਸਾਬ ਸਾਡਾ ਹੋ ਗਿਆ ਤੇ ਉਹ ਸਾਡਾ ਜਿਹੜਾ ਗੱਲ ਨਾ ਰਸੀ ਨਹੀਂ ਜਾਂਦੇ ਫੜ ਲਿਆ। ਹੁਣ ਉਹਦਾ ਥੋੜਾ ਜਿਹਾ ਅੱਗੇ ਨਾਲੋਂ ਠੀਕ ਆ, ਪੀ ਰਿਹਾ ਪਾਣੀ ਪੂਣੀ ਪੀਣੇ ਆ ਤਾਂ ਤੁਸੀਂ ਕਿਆ ਲਾਪਾ ਪੀਣੇ, ਥੋੜਾ ਜਿਹਾ ਹੋਰ ਤਤਾ ਪਾਣੀ ਮੰਗਾਉਣੇ ਆ
ਜੀ।
ਅੱਗੇ ਨਾਲੋਂ ਠੀਕ ਆ। ਤੇ ਬਾਕੀ ਤਾਇਆ ਜੀ ਮਹਿੰਦੀ ਭਾਜੀ ਬਹੁਤ ਮਜ਼ੇ, ਤਾਇਆ ਜੀ ਮਹਿੰਦੀ ਭਾਜੀ ਬਹੁਤ ਮਜ਼ੇ ਲੈਂਦੇ ਤੁਹਾਨੂੰ ਛੇੜ ਕੇ, ਇਹਨੂੰ ਮੈਂ ਮਜ਼ੇ ਤਾਂ ਦਵਾ ਦੂੰਗਾ ਐਸੇ ਨਾ ਜਿਹੜੇ ਕਦੇ ਇਹਨੇ ਲੈ ਨਾ ਹੋਣ। ਮੈਨੂੰ ਪਤਾ ਆ ਮੈਂ ਜਾਣਦਾ ਇਹਨਾਂ ਨੌਆਂ ਨੂੰ, ਇੱਕ ਇਹਦਾ ਜਿਹੜਾ ਉਹ ਬਖਵਾ ਜਿਹੜਾ ਗੁਆ ਡੱਡੂ ਆ ਜਿਹੜਾ। ਅਸੀਂ ਤਾਇਆ ਜੀ ਕੋਈ ਮਜ਼ੇ ਨਹੀਂ ਲੈ, ਅਸੀਂ ਤੇ ਵੈਸੇ ਜਨਰਲ ਨੌਲੇਜ ਇਕੱਠੀ ਕਰਨੇ ਆ। ਆਹੋ ਮੈਂ ਤੁਹਾਨੂੰ ਦਿੰਦਾ ਨਾਲ ਨਾਲ ਜੀ ਜਾਣਾ। ਕਹਿੰਦੇ ਤੁਸੀਂ ਵੀ ਦੱਸੋ ਕੋਈ ਇਹਨਾਂ ਦਾ ਕਾਰਨਾਮਾ। ਉਹ ਇਹਨਾਂ ਦੇ ਕਾਰਨਾਮੇ ਤਾਂ ਮੈਂ ਜਾਣਦਾ ਮੈਂ ਦੇ ਮੈਂ ਪੋਲੜੇ ਫੋਲਾਂ ਦੋਵਾਂ ਜਾਣਿਆਂ ਦੇ ਇਹਨਾਂ ਨੂੰ ਐਸੇ ਇਹਨਾਂ ਦੇ ਮੈਂ ਦੱਸੂ ਨਾ ਜਿਹੜੇ ਕਦੇ ਕਿਸੇ ਨੇ ਸੁਣੇ ਨਹੀਂ। ਤਾਂ ਜੀ ਰਹਿਣ ਦਿਓ, ਤੁਸੀਂ ਪਤਾ ਨੀ ਕੀ ਦੱਸ ਦੇਣਾ। ਹੋਈਆਂ ਘਟਨਾਵਾਂ ਦੱਸੂਗਾ ਮੈਂ। ਨਹੀਂ ਨਹੀਂ ਤਾਇਆ ਜੀ ਤੁਸੀਂ ਨਾ ਤੁਸੀਂ ਦੱਸਿਓ ਭਾਜੀ, ਤੁਸੀਂ ਕਾਹਤੋਂ ਪੁੱਛ ਲਿਆ? ਖੁੱਲਾ ਹੁਣ ਤਾਂ ਮੈਂ ਦੱਸੂਗਾ ਅੱਗੇ ਤੇ ਪਾਵਾਂ ਮੈਂ ਦੱਸਦਾ ਹੀ ਨਾ। ਇਹ ਨਾ ਨਿਕਾਹ ਹੁੰਦਾ, ਇੱਕ ਇਹ ਸੀ ਤੇ ਇੱਕ ਭਾਜੀ ਦਾ ਮੁੰਡਾ
ਜੀ।
ਇਹਨਾਂ ਨੂੰ ਪਾ ਦਿੱਤਾ ਅਸੀਂ ਪੜ੍ਹਨੇ ਆ ਜੀਵਨ ਜੋਤ ਸਕੂਲ ਦਾ ਨਾਂ ਜੀਵਨ ਜੋਤ। ਮੈਂ ਪੜ੍ਹਦਾ ਰਿਹਾ ਕਿ ਪੜ੍ਹਾਉਂਦਾ ਰਿਹਾ? ਜੀਵਨ ਜੋਤ ਇਹਨੂੰ ਪੜ੍ਹਨੇ ਪਾਤਾ। ਇੱਕ ਭਾਜੀ ਦਾ ਮੁੰਡਾ ਸੀ ਤੇ ਇਹਨਾਂ ਭਾਜੀ ਦਾ ਮੁੰਡਾ ਬੜਾ ਡਰਾਕਰ ਸੀ। ਹੱਥ ਫੇ ਉਹ ਤਾਂ ਤਾਇਆ ਜੀ ਡਰੋਕੂ ਸੀ, ਤੂੰ ਉਹਦੇ ਨਾਲੋਂ ਵੀ ਡਰਾਕਰ ਸੀ। ਇਹ ਰੋਵੇ ਤੇ ਉਹ ਰੋਵੇ, ਅੱਗੇ ਆਉਂਦੀਆਂ ਹੁੰਦੀਆਂ ਸੀ ਬਗੀਆਂ ਜੀਆਂ
ਜੀ,
ਬਗੀਆਂ ਜੀਆਂ ਆਉਂਦੀਆਂ ਸੀ। ਇਹਨਾਂ ਨੂੰ ਅਸੀਂ ਪਾਤਾ ਪੜ੍ਹਨੇ ਦੇ ਪਹਿਲਾਂ ਦੇ ਨਾ ਇਹ ਇਹਨਾਂ ਮੈਂ ਜਾਣਾ ਨੀ ਸਕੂਲ। ਰੋਣ ਲਾ ਪਿਆ, ਹਾਏ ਬੀਬੀ ਏ ਫਲਾਨੀ ਰੋਡ ਵਾਲਾ ਮੈਨੂੰ ਮਾਰਤਾ ਜੀ, ਮੈਨੂੰ ਛੱਡ ਦਿਓ ਜੀ ਮੈਨੂੰ। ਇਹਦੀ ਮਾਂ ਕਹਿੰਦੀ ਇਹਨੂੰ ਬੱਗੀ ਜੀ ਛੱਡਾ, ਤੇ ਮੈਂ ਬੱਗੀ ਜੀ ਬਿਠਾ ਕੇ ਦੂਸਰੇ ਨਿਆਣਿਆਂ ਨੂੰ ਕਿਹਾ ਇਹਦੀਆਂ ਲੱਤਾਂ ਬਾਹਾਂ ਫੜ ਲਓ ਜਾਵੇ ਨਾ ਕਿਤੇ। ਇਹਨੇ ਜਿਹਨ ਨੂੰ ਭਜੀ ਦੀ ਬੂਟੀ ਕਹਿੰਦੀ ਵੀ ਭਾਜੀ ਸਾਡਾ ਮੁੰਡਾ ਵੀ ਛੱਡਿਆ ਉਹ, ਤੇ ਮੈਂ ਕਿਹਾ ਲਿਆ ਉਹ ਮੈਂ ਇਹਦਾ ਭਾਜੀ ਦਾ ਮੁੰਡਾ ਫਲਿਆ ਵਾ ਤੇ ਫੜ ਕੇ ਇਹਦਾ ਤੋਰੀ ਲਿਆਉਣਾ ਵਾ, ਜੇ ਉਹ ਚੀਕਾ ਮਾਰ ਉੱਠਿਆ ਇੰਨਾ ਜ਼ਿਆਦਾ ਚੀਕਾ ਮਾਰੀਆਂ ਨੇ, ਇੰਨੀਆਂ ਜ਼ਿਆਦਾ ਚੀਕਾਂ ਮੈਂ ਕੰਨਾਂ ਦੇ ਕੀੜੇ ਕੱਢਦੇ। ਤੇ ਜਦੋਂ ਮੈਂ ਲਿਆ ਕੇ ਇਹਨੂੰ ਬਿਠਾਇਆ ਉਹਦੇ ਤੇ ਵਗੀ ਜੀ ਦੇ ਪਿੱਛੋਂ ਮੈਂ ਦੇਖਿਆ ਤੇ ਪਾਣੀ ਦੀ ਤੇ ਧਾਰ ਵਗੀ ਜਾਂਦੀ। ਮੈਂ ਕਿਹਾ ਮੈਂ ਨਾ ਕੋਈ ਡੋਲਣੀ ਨਾ ਕੋਈ ਬਾਲਟੀ ਨਾ ਕੋਈ ਅਗਰ ਡੋਲਿਆ। ਉਹ ਮੈਂ ਉਹਨੂੰ ਕਿਹਾ ਦੂਸਰੇ ਨੂੰ ਜਿਹੜਾ ਵਗੀ ਵਾਲਾ ਸੀ, ਮੈਂ ਕਿਹਾ ਉਹ ਪਾਓ ਮੁੰਡੇ ਦੀ ਲੱਗਦਾ ਪਾਣੀ ਵਾਲੀ ਬੋਤਲ ਦਾ ਢੱਕਣ ਖੁੱਲ ਗਿਆ ਤੇ ਪਾਣੀ ਪਿੱਛੋਂ ਲੀਕ ਆਉਣ ਡਿਆ। ਉਹਨੇ ਉਹਦਾ ਝੋਲਾ ਵੇਖਿਆ ਤੇ ਝੋਲਾ ਸੁੱਕਾ, ਤੇ ਮੈਂ ਕਿਹਾ ਇੰਨਾ ਪਾਣੀ ਕਿੱਥੋਂ ਆ ਜਾਣਾ? ਵੇਖਿਆ ਤੇ ਪਜਾਮਾ ਲਬੇੜੀ ਫਿਰਿਆ। ਮੈਂ ਕਿਹਾ ਫੜਿਆ ਮੂੰਹ ਮੂਦਾ ਹੀ ਆਇਆ ਪਿੱਛੋਂ ਘਰੋਂ। ਉਹ ਕਹਿੰਦਾ ਚਾਚਾ ਜੀ ਮੁੰਡਾ ਤੁਹਾਡਾ ਦਿਲ ਦਾ ਬੜਾ ਕਮਜ਼ੋਰ ਆ, ਦਿਲ ਛੱਡਦਾ ਆਇਆ ਪਿੱਛੇ, ਦਿਲ ਛੱਡਦਾ ਆਇਆ। ਉਹ ਮੈਂ ਕਿਹਾ ਤੂੰ ਲੈ ਜਾ ਹੀਲਾ ਨਿਕਲੀ ਲਿਬੜੀ ਲੁਬੜੀ ਨੀਕਰ ਦੇ ਨਾਲ ਹੀ ਨੀਕਰ ਬਦਲਾਉਣ ਚਲ ਗਿਆ ਇਹਦੇ ਮਗਰੋਂ ਮੁੜਨਾ, ਤੇ ਤੂੰ ਲੈ ਜਾ ਹੀਲਾ ਭਾਜੀ ਦੇ ਨੂੰ ਆ। ਉਹਦਾ ਚਾਚਾ ਜੀ ਇਹਦੀ ਕੱਛੀ ਬਦਲਾ ਦਿਓ ਤੇ ਇਹਨੇ ਨਾਣੇ ਨਿਆਣੇ ਦੂਸਰੇ ਵੇਲੇ ਬੈਠੂ।
ਉਹ ਮੈਂ ਕਿਹਾ ਤੂੰ ਕੱਛੇ ਨਵੇਂ ਲੈ ਲਈ ਲੋਹੀਆਂ ਤੋਂ ਤੇ ਪੈਸੇ ਜਿੰਨੇ ਕਹੂਗਾ ਤੈਨੂੰ ਭਾਜੀ ਤੋਂ ਲੈ ਦੂੰਗਾ ਜਾਂ ਲੈ ਜਾ ਮੈਨੂੰ ਕਹਿੰਦਾ 10 ਰੁਪਏ ਵੱਧ ਲਊਂਗਾ ਮੈਂ ਕਿਹਾ 20 ਲੈ ਲਈ ਲੈ ਜਾਣ ਬੁਲਾ ਨੂੰ ਮੈਂ ਕਿਹਾ ਕੋਲੋਂ ਦੇਣੇ ਹੋਰ ਲੈ ਗਿਆ ਜਦੋਂ ਇਹਨਾਂ ਨੇ ਆ ਦੂਸਰੇ ਨਿੰਬੇ ਦੇ ਘਰ ਦੇ ਮੂਹਰੇ ਗਿਆ ਤਾਇਆ ਜੀ ਨਿੰਬਾ ਨਾ ਕਹਿੰਦੇ ਤੇ ਫਿਰ ਹੁਣ ਹੋਰ ਬੰਦੇ ਦਾ ਨਾਮ ਬਦਲੇ ਘਰ ਕਿਸੇ ਹੋਰ ਨੂੰ ਵੇਚ ਜਾਂਦੇ ਜਦੋਂ ਨਿੰਬੇ ਦੇ ਘਰ ਦੇ ਲੱਗ ਗਿਆ ਉਹਦੀ ਨੰਘਿਆ ਨਿੰਬੇ ਨੇ ਕਿਹਾ ਵੀ ਕਿੱਥੇ ਚੱਲੇ ਆ ਤੇ ਨਿਆਣੇ ਨਿੰਬੇ ਨੂੰ ਵੇਖ ਕੇ ਏਦਾਂ ਭੱਜੇ ਏਦਾਂ ਚਾਮ ਚੱਕਿਆ ਚਾਮ ਜਿਹੜੇ ਕਾਂ ਨੂੰ ਵੇਖ ਕੇ ਟੀਟੂ ਦੀ ਘਰ ਵਾਲੀ ਚੀਮਾ ਨੀ ਮਾਰ ਉੱਠਦੀ ਕਹਿੰਦੀ ਵਾਪਸ ਆ ਜੇ ਸਾਡੇ ਚਾਮ ਜਿਹੜੇ ਕਾਂ ਮੈਂ ਕਹਿੰਦੀ ਡਰਦੀ ਬਹੁਤ ਮੈਂ ਤੂੰ ਕੱਲੀ ਡਰਦੀ ਚਾਮ ਜਿਹੜੇ ਕਾਂ ਤੂੰ ਦੁਨੀਆਂ ਸਾਰੀ ਡਰਦੀ ਉਹ ਨਾ ਜਦੋਂ ਨੇ ਚੀਕਾਂ ਮਾਰ ਕੇ ਭੱਜੇ ਆ ਤੇ ਭੱਜਦੇ ਮੁੰਡੇ ਦਾ ਯਾਰ ਦਿਲ ਹੈ ਨੇ ਜੀ ਤੂੰ ਤਾਂ ਵੇਖ ਹੀ ਰਿਹਾ ਪਹਿਲਾਂ ਹੀ ਮੁਕਦਾ ਆਇਆ ਤੇ ਮਗਰੋਂ ਪੈਰਾਂ ਕੱਛੀ ਵੇਚਦੀ ਨਾ ਤੇ ਹੁਣ ਤੈਨੂੰ ਮੈਂ ਕੀ ਦੱਸਾਂ ਯਾਨੀ ਜੰਗਲ ਪਾਣੀ ਵੀ ਡਰਦੀ ਨਿੰਬੇ ਨੂੰ ਵੇਖ ਕੇ ਨਿੰਬਾ ਨਹਾਤਾ ਸੀ ਕਿਤੇ ਤਾਂ ਵਾਲ ਖੁੱਲੇ ਸੀ ਉਹ ਤਾਂ ਸੋਹਣਾ ਸੁਨੱਖਾ ਕਿਤੇ ਵਿਆਹ ਚ ਤਿਆਰ ਹੋਇਆ ਹੋਵੇ ਤੇ ਨਿਆਣੇ ਡਰ ਕੇ ਭੱਜ ਜਾਂਦੇ ਉਹ ਨਹਾਤਾ ਸੀ ਵਾਲ ਖੁੱਲੇ ਸੀ ਨਿਆਣੇ ਕਹਿੰਦੇ ਵੀ ਕੋਈ ਚਾਮ ਗੇੜੇ ਘਾ ਗਈ ਆ ਵੱਡੀ ਇਹਦਾ ਤਰਾ ਨਿਕਲ ਗਿਆ ਮੈਨੂੰ ਕਹਿੰਦੇ ਆ ਭਰਜਾਈ ਕਹਿੰਦੀ ਵੀ ਮੁੰਡਾ ਸਾਡਾ ਛੱਡਾ ਮੈਂ ਛੱਡਾ ਤਾਂ ਮੁੰਡਾ ਉਹ ਦੂਸਰੀ ਵੀ ਥਣੀ ਤੇ ਤੁਰਿਆ ਆਵੇ ਤੇ ਕਹਿੰਦੇ ਭਾਜੀ ਆ ਗਈ ਮੈਂ ਕਿਹਾ ਇਹਦਾ ਕੀ ਪਤਾ ਮੈਂ ਤਾਂ ਸਾਰੇ ਪੈਸੇ ਵੀ ਸਗੋਂ ਕੋਲੋਂ ਦੇ ਗਿਆ ਨੀ ਕਰੀ ਨਵੀਂ ਲੈ ਉਹ ਫੇਰ ਲਪੇੜੀ ਲਿਆਵੇ ਮੈਂ ਬਾਅਦ ਵਿੱਚ ਕਿਹਾ ਇਹ ਨਹੀਂ ਜਾਣ ਵਾਲੇ ਤੇ ਜਦੋਂ ਵੇਖਿਆ ਤੂੰ ਆਪਣੇ ਘਰ ਤੇ ਮਾਂ ਤੇਰੀ ਨੇ ਜੋੜੇ ਤੋਂ ਫੜਿਆ ਹਾ ਤੈਨ ਚਾਰ ਚਪੇੜਾਂ ਮਾਰੀਆਂ ਤੇ ਤੂੰ ਵੀ ਦਿਲ ਛੱਡਦਾ ਦਿਲ ਛੱਡਦਾ ਉਹ ਜਾਨੀ ਤੇਰਾ ਵੀ ਪਿਸ਼ਾਬ ਨਹੀਂ ਹੋ ਗਿਆ ਲੈ ਉਸ ਦਿਨ ਦੋ ਬੰਦਿਆਂ ਦੇ ਮੈਂ ਤਰਾਹ ਨਿਕਲਦੇ ਵੇਖੇ ਕੋਈ ਦਿਨ ਤਾਇਆ ਜੀ ਤੁਸੀਂ ਨਿਆਣਿਆਂ ਦਾ ਕੀ ਪਤਾ ਨਿਆਣਿਆਂ ਦਾ ਫਿਰ ਡਰ ਜਾਂਦੇ ਨੇ ਛੇਤੀ ਆਹੋ ਉਹੀ ਤੇ ਗੱਲ ਆ ਡਰ ਤੁਸੀਂ ਛੇਤੀ ਹੈ ਫੇਰ ਮੈਨੂੰ ਕਹਿੰਦੇ ਤੇਰੀ ਮਾਂ ਕਹਿੰਦੇ ਮੁੰਡੇ ਸਾਡੇ ਘਰ ਜਲ ਟਾਉਣਾ
ਜੀ
ਵੀ ਜਾ ਵੇਖਣ ਜਲ ਜਾ ਤੇ ਮੈਂ ਉਹ ਬੱਗੀ ਜੀ ਚ ਬਹਿ ਗਿਆ ਉਹ ਬੱਗੀ ਜੀ ਦੇ ਨਿਆਣਿਆਂ ਨੇ ਤੈਨੂੰ ਪਤਾ ਕਿਹੜੀ ਹੁੰਦੀ ਆ ਮੈਂ ਬਹਿ ਗਿਆ ਤੇ ਉਹ ਮੁਰ ਚੱਕੀ ਗਈ ਜਿਹੜਾ ਚਲਾਉਣ ਵਾਲਾ ਸੀ ਉਹ ਮਦਰਾ ਜਿਹਾ ਸੀ ਮੈਂ ਕਾਕਾ ਤੂੰ ਵਿੱਚ ਬਹਿ ਬੱਗੀ ਮੈਂ ਚਲਾਉਣਾ ਮਾਂ ਬੱਗੀ ਚਲਾਈ ਚੱਲੀ ਬੜੀ ਤੇਜ਼ ਆ ਮਿੰਟੋ ਮਿੰਟੀ ਉਹਦਾ ਘੰਟੇ ਚਲਾਉਂਦਾ ਮੈਂ 20 ਮਿੰਟਾਂ 'ਚ ਲੋਹੀਆਂ ਲਾ ਤੀ ਲੋਹੀਆਂ ਲਾ ਤੀ ਤੇ ਉੱਥੇ ਨਾ ਜਿਹੜੀਆਂ ਮੈਡਮ ਆਈਆਂ ਕਿਸੇ ਦੇ ਸਾੜੀ ਲਾਈ ਕਿਸੇ ਦੇ ਕੋਹ ਪਾ ਕਿਸੇ ਦੇ ਹਰੇ ਰੰਗ ਦੇ ਲੀੜੇ ਕਿਸੇ ਦੇ ਚਿੱਟੇ ਤੇ ਕਿਸੇ ਦੇ ਲਾਲ ਤੇ ਕਿਸੇ ਦੇ ਨੀਲੇ ਮੈਡਮ ਨਾ ਸਿਆਣੀ ਆਉਣ ਸਿਆਣ ਦੇ ਤੁਸੀਂ ਉਹਨੇ ਮੈਂ ਅੱਗੇ ਕਦੇ ਮਿਲ ਆਈ ਨਹੀਂ ਸੀ ਪਰ ਸਿਆਣੀ ਜੀ ਨਹੀਂ ਆਉਂਦੀਆਂ ਤੇ ਮੈਂ ਕਿਹਾ ਵੀ ਲਓ ਬਈ ਅੱਜ ਇਹਨਾਂ ਦੇ ਵੀ ਮਤਲਬ ਵੀ ਦਿਨ ਫਿਰਨੇ ਆ ਮਤਲਬ ਆਹ ਅਗਲੀਆਂ ਕਲਾਸਾਂ ਚ ਨਿਆਣਿਆਂ ਨੇ ਹੁਣ ਇਹਨਾਂ ਨੂੰ ਵੀ ਕਿੰਨਾ ਦੇਖੋ ਚਾ ਚੜਿਆ ਉੱਥੇ ਮੈਂ ਜਾ ਕੇ ਖੜੋ ਗਿਆ ਮੈਂ ਲਿਆ ਕੇ ਬੱਗੀ ਜਦੋਂ ਲਾਈ ਬ੍ਰੇਕ ਲਾਈ ਤੇ ਅੱਧੇ ਨਿਆਣੇ ਇਹਦਾ ਸਿਰਾਂ ਚ ਸਿਰ ਵਜੇ ਉਹ ਕਹਿੰਦੇ ਵੀ ਆ ਗਿਆ ਰਾਜਾ ਲੋਹੀਆਂ ਮੈਂ ਕਿਹਾ ਉਤਰਿਆ ਤੇ ਜਿਹੜੀ ਤੇਰੀ ਮੈਡਮ ਸੀ ਨਾ ਪਤਾ ਨੀ ਉਹਦਾ ਕੀ ਸੀ ਤੇ ਕੀ ਨਹੀਂ ਸੀ 20 ਮਿੰਟ ਲੱਗ ਗਿਆ ਤੇਰੀ ਮੈਡਮ ਲੱਭਣ ਨੇ ਜਿਹਨੂੰ ਕਹੀਏ ਵੀ ਆਹ ਤੁਹਾਡੀ ਆਹ ਮੁੰਡੇ ਸਾਡੇ ਦੀ ਮੈਡਮ ਕਿਹੜੀ ਆ ਉਹ ਕਹਿੰਦੀ ਇੱਥੇ ਹੁਣੀ ਜਿਹਨੂੰ ਕਿਹਾ ਉਹ ਕਹਿੰਦੀ ਇੱਥੇ ਹੁਣੀ ਉਹਨੂੰ ਕਿਹਾ ਉਹ ਕਹਿੰਦੀ ਇੱਥੇ ਹੁਣੀ ਪ੍ਰਿੰਸੀਪਲ ਨੂੰ ਮੈਂ ਪੁੱਛ ਲਿਆ ਵੀ ਮੁੰਡੇ ਸਾਡੀ ਦੀ ਮੈਡਮ ਦੱਸੋ ਕਿਹੜੀ ਆ ਉਹ ਕਹਿੰਦੇ ਇੱਥੇ ਹੁਣੀ ਇੱਥੇ ਲੱਭਦੇ ਲੱਭਦੇ ਨੇ ਅੱਧਾ ਪੌਣਾ ਘੰਟਾ ਲੱਗ ਗਿਆ ਤੇ ਫਿਰ ਜਾ ਕੇ ਮੈਂ ਕਿਹਾ ਮਨਾ ਵੀ ਅਸੀਂ ਮੈਡਮ ਨੂੰ ਲੱਭਣਾ ਹੀ ਕਿਉਂ ਆ ਅਸੀਂ ਚੁੱਪ ਕਰਕੇ ਨਾ ਲੱਭ ਗਏ ਇਹਦਾ ਨਤੀਜਾ ਲੱਭ ਗਿਆ ਵੀ ਨਤੀਜਾ ਇਹਦਾ ਕੀ ਆ
ਜੀ
ਉਹਨਾਂ ਅਸੀਂ ਕਰਜ਼ੇ ਕਰਾਉਂਦਿਆਂ ਨੇ ਜਦੋਂ ਇਹ ਪ੍ਰਿੰਸੀਪਲ ਦਾ ਦਫ਼ਤਰ ਜਿਹਾ ਲੱਭਿਆ ਉੱਥੇ ਮੈਡਮ ਵੀ ਬੈਠੀ ਲਾ ਪਈ ਉਹ ਮੈਨੂੰ ਮੈਂ ਕਿਹਾ ਵੀ ਅੱਜ ਦੀ ਪਿਹਾੜੇ ਦੀ ਮੈਡਮ ਤੂੰ ਆ ਕਹਿੰਦੀ ਹਾਂ ਮੈਂ ਕਿਹਾ ਤਾਂ ਲੱਭ ਲੱਭ ਕੇ ਥੱਕ ਗਿਆ ਤੇ ਤੂੰ ਇੱਥੇ ਬੈਠੀ ਲੁਕੀ ਵੀ ਤੂੰ ਮੇਰਾ ਨਤੀਜਾ ਦੱਸ। ਕਹਿੰਦੀ ਮੁੰਡਾ ਤੁਹਾਡਾ ਪੜ੍ਹਨ ਪੁੜਨ ਵਾਲਾ ਨੀਗਾ। ਮੈਂ ਕਿਹਾ ਉਹ ਤਾਂ ਸਾਨੂੰ ਪਤਾ ਹੀ ਆ ਵੀ ਤੂੰ ਇਹ ਦੱਸ ਵੀ ਪਾਸ ਵੀ ਕਿਸੇ ਚੋਂ ਹੋਇਆ ਕਿ ਨਹੀਂ। ਕਹਿੰਦੀ ਕਹਿੰਦੀ ਪੰਜਾਬੀ ਚੋਂ ਪਾਸ ਹੋਇਆ, ਇੱਕ ਅੰਗਰੇਜ਼ੀ ਚੋਂ ਪਾਸ ਹੋਇਆ। ਤਾਂ ਬਤਾਇਆ ਜੀ ਦੋਵਾਂ ਚੋਂ ਤਾਂ ਪਾਸ, ਬਾਕੀਆਂ ਚੋਂ ਫੇਲ। ਬਾਕੀਆਂ ਦੇ ਕਹਿੰਦੇ ਨਤੀਜੇ ਹਲੇ ਆਉਣ ਵਾਲੇ ਆ। ਤਾਂ ਫਿਰ ਫੇਲ ਤਾਂ ਨੀ ਨਾ ਹੋਇਆ? ਫੇਲ ਵੀ ਹੋਇਆ ਹੀ ਹੋਏਗਾ। ਦੂਸਰੇ ਦਿਨ ਤਾਂ ਮੈਂ ਪਤਾ ਹੀ ਨਾ ਕਰਨ ਗਿਆ ਤੇ ਮੈਂ ਕਹਿੰਦੀ ਮੁੰਡਾ ਤੁਹਾਡਾ ਪੜ੍ਹਨ ਵਾਲਾ ਸੀਗਾ। ਬਸ ਇੱਕ ਇਹ ਆ, ਕਿਸੇ ਜੱਬੋ ਵਾਲ ਦੀ ਇੱਕ ਕੁੜੀ ਆ। ਉਹ ਰਹਿਣ ਦਿਓ ਤਾ ਜੀ, ਐਵੇਂ ਨਾ ਕਿਸੇ ਦੇ ਨਾਲ ਜੋੜ ਦੇ। ਉਹ ਤੂੰ ਨਿੱਕਾ ਹੀ ਨਹੀਂ ਪਤਾ। ਉਹ ਕਹਿੰਦਾ ਵੀ ਕਹਿੰਦੀ ਇਹਦੇ ਡੈਕਸ ਦੇ ਉੱਤੇ ਦੋਵੇਂ ਜਣੇ ਬੈਠੇ ਰਹਿੰਦੇ। ਮੈਂ ਉਹ ਇਹਦੀ ਫੋਟੋ ਬਣਾਉਂਦੇ ਰਹਿੰਦੇ, ਉਹਦੀ ਫੋਟੋ ਬਣਾਉਂਦੇ, ਇੱਕ ਦੂਜੇ ਦੀਆਂ ਫੋਟੋਆਂ ਬਣਾਉਂਦੇ ਆ। ਮੈਂ ਕਿਹਾ ਵੀ ਤੈਨੂੰ ਐਮ ਐਫ ਹੈ ਹਸੈਨ, ਮੈਨੂੰ ਮੈਂ ਬਣਾਉਣਾ। ਮੈਂ ਉਹਦੇ ਵੇਖਦੇ ਵੇਖਦੇ ਨਾ ਮੈਡਮ ਦੇ ਤੇਰੇ ਮਾਸਟਰ ਨੇ ਚਾਰ ਚਪੇੜਾਂ ਕਰਦੇ ਸੀਗਾ ਤੇ ਮੈਡਮ ਨੂੰ ਬੜਾ ਗੁੱਸਾ ਲੱਗਾ ਤੇ ਕੁਛੜ ਚਾ ਕੇ ਲੈ ਗਈ। ਕਹਿੰਦੇ ਹਾਰ ਸਾਡੇ ਸਟੂਡੈਂਟ ਨੂੰ ਕੁੱਟਿਆ ਜੀ।
ਅੱਛਾ
ਮੈਡਮ ਮੇਰੇ ਮੂਹਰੇ ਮੇਰੇ ਮੈਂ ਮੈਡਮ ਦੇ ਮਗਰ ਮਗਰ ਮੈਂ ਸਾਡਾ ਮੁੰਡਾ ਫੜਾ। ਉਹ ਕਹਿੰਦੇ ਵੀ ਤੂੰ ਮਾਰ ਹੀ ਲੈਣਾ ਕੁੱਟ ਕੇ। ਪ੍ਰਿੰਸੀਪਲ ਨੂੰ ਮੈਂ ਗਿਆ, ਮੈਂ ਕਿਹਾ ਮਾਸਟਰ ਜੀ ਅਸੀਂ ਨਿਆਣੇ ਤੇ ਧੀ ਪੁੱਤ ਚੰਡੇ ਤੇ ਰੰਬੇ ਤੇ ਤਿੱਖੇ ਹੀ ਚੰਗੇ ਲੱਗਦੇ ਆ, ਵੀ ਤੂੰ ਸਾਨੂੰ ਨਿਆਣਾ ਫੜਾ ਦੇ ਫੜਾ ਦੇ। ਮੈਂ ਕਿਹਾ ਇਹਦੇ ਨੀ ਹੁਣ ਤੈਨੂੰ ਦੇਣਾ। ਉਹ ਘਰ ਹੀ ਰਹਿ ਗਈ ਡਰਦੀ ਮੈਨੂੰ ਆਹ ਤੇ ਹੋਰ ਮੈਨੂੰ ਤੇ ਲੈ ਗਈ ਤੇ ਮੈਂ ਤੇਰੀ ਮਾਂ ਨੂੰ ਦੱਸਿਆ। ਮੈਂ ਕਿਹਾ ਉਹ ਤਾਂ ਮੈਡਮ ਘਰ ਹੀ ਲੈ ਗਈ। ਕਹਿੰਦੀ ਉਹ ਕੌਣ ਹੁੰਦੀ ਆ? ਤੇਰੇ ਪਿਓ ਨੂੰ ਬਿਠਾ ਕੇ ਸਕੂਟਰ ਦੇ ਤੇ ਮੈਡਮ ਦੇ ਘਰ ਚਲੇ ਗਈ। ਮੰਮੀ ਸਾਡੀ ਆਹ ਤੇ ਹੋਰ ਮੇਰੀ ਮੰਮੀ ਚਲੇ ਗਈ ਤੇ ਜਾ ਕੇ ਉਥੋਂ ਤੈਨੂੰ ਲੈ ਆਈ ਤੇ ਉਹਨੇ ਸਹੁੰ ਪਾਈ ਵੀ ਉਹ ਬੰਦੇ ਨੂੰ ਨਾ ਮੱਥੇ ਲਾਇਓ ਜਿਹਨੇ ਕੁੱਟਿਆ। ਤੁਸੀਂ ਫਿਰ ਮੈਡਮਾਂ ਦੇ ਸਾਹਮਣੇ ਕਿਉਂ ਕੁੱਟਣ ਲੱਗ ਪਿਆ? ਮੈਨੂੰ ਕੋਈ ਪਤਾ ਸੀ ਵੀ ਇੰਨੀਆਂ ਦਿਲ ਦੀ ਕਮਜ਼ੋਰ ਆ। ਫਿਰ ਇਹ ਲੈ ਕੇ ਆਏ, ਫਿਰ ਤੈਨੂੰ ਰੋਟੀ ਖਵਾਈ, ਤੂੰ ਰੋਟੀ ਨਾ ਖਾਣਾ ਖਾਵੇ। ਮੈਂ ਮੈਨੂੰ ਕਹਿੰਦੀ ਮੁੰਡਾ ਸਾਡਾ ਸਹਿਮ ਗਿਆ। ਮੈਂ ਕਿਹਾ ਸਹਿਮ ਗਿਆ, ਉੱਥੋਂ ਖਾਇਆ ਹੋਣਾ ਖੇਸ ਵਾ ਕੁਛ ਨਾ ਕੁਛ। ਤੁਸੀਂ ਨਾ ਤਾਇਆ ਜੀ ਕਿਸੇ ਤੇ ਤਰਸ ਕਰਿਓ। ਉਹ ਨਿਆਣਿਆਂ ਤੇ ਬਾਲਾ ਨੀ ਤਰਸ ਕਰੀਦਾ, ਨਿਆਣੇ ਕੋ ਤਰਸ ਵਾਲੇ ਹੁੰਦੇ, ਨਿਆਣਿਆਂ ਦੇ ਛਿੱਤਰ ਆਉਣ ਲਈ ਹੁੰਦੇ ਆ। ਤੇ ਬਾਕੀ ਤਾਇਆ ਜੀ ਇੱਧਰ ਪ੍ਰੋਗਰਾਮ ਦੇ ਵਿੱਚ ਚੰਦਨ ਸਾਹਿਬ ਜੀ ਹੋਰਾਂ ਨਾਲ ਗੱਲ ਕਰਨੇ ਆ। ਕਹਿੰਦੇ ਜੀ ਗਾਣਾ ਸੁਣਾ ਦਿਓ ਕਮਲ ਹੀਰ ਦਾ, ਉੱਡ ਗਈ ਫੂਕਾਂ, ਉੜਦੀ ਫੂਕਾਂ ਦੇ, ਉੜਦੀ ਫੂਕਾਂ ਦੇ। ਬੱਲੇ 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 ਬੱਲੇ, ਇੰਨੇ ਹੀ ਮਤਲਬ ਭਾਰ ਬੜਾ ਥੋੜਾ ਹੁਣ। ਉਹ ਬੱਲੇ 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 ਮਿਲਕੀ ਤਾਂ ਚੰਦਨ ਸੰਧੂ ਸਾਹਿਬ ਨੂੰ ਗੀਤ ਸੁਣਾ ਦੇ ਜਿਹੜਾ ਉਹਨਾਂ ਨੇ ਕਿਹਾ ਤੇ ਨਹੀਂ ਮੈਂ ਤੇਰਾ ਐਸਾ ਤੈਕ ਤੋੜੂ ਜਿਹੜਾ ਕਿਸੇ ਨੇ ਤੋੜਿਆ ਨਹੀਂ। ਤੇ ਬਹੁਤ ਬਹੁਤ ਸ਼ੁਕਰੀਆ ਜੀ। ਤੇ ਇੱਧਰ ਗੁਰਵਿੰਦਰ ਭਾਜੀ ਹੋਰੀ ਕਹਿੰਦੇ ਗਾਣਾ ਮਾਰ ਦਿਆ ਜਾਏ ਜਾਂ ਛੋੜ ਦਿਆ ਜਾਏ, ਇਹ ਗੀਤ ਉਹਨਾਂ ਨੇ ਤਾਜੀ ਗੁਰਵਿੰਦਰ ਭਾਜੀ ਹੋਰਾਂ ਨੇ ਜਿਹੜਾ ਗੀਤ ਦੀ ਫਰਮਾਇਸ਼ ਕੀਤੀ। ਇੱਕ ਹੋਰ ਆ ਕਹਿੰਦੇ ਹਾਏ ਸ਼ਰਮਾਓ ਕਿਸ ਕਿਸ ਕੋ ਬਤਾਓ, ਜਿਹੜਾ ਗੀਤ ਦੋਨੇ ਬੜੇ ਕਮਾਲ ਦੇ ਆ। ਲੈ ਵੀ ਆਹੋ ਤੇ ਲੈ ਸੱਚ ਗੁਰਵਿੰਦਰ ਹੋਰਾਂ ਦਾ ਵਿੱਚੇ ਸੁਨੇਹਾ ਰਹਿ ਗਿਆ ਸੀ, ਕਮਾਲ ਦੀ ਗੱਲ ਆ। ਮਲਕੀਤ ਸੁਨੇਹ ਵਿੱਚ ਰਹਿ ਗਿਆ, ਪਤਾ ਨੀ ਧਿਆਨ ਕਿੱਧਰ ਹੋ ਗਿਆ। ਪਾ ਕਿਆ ਪਾ ਥੋੜੀ ਜਿਹੀ ਮੰਜਾ ਲਾ ਪਾ ਕ੍ਰਿਸ਼ਨ ਕਰੇ। ਤੇ ਨਗਿੰਦਰ ਬਾਜੀ ਹੋਰੀ ਤਾਇਆ ਜੀ ਇੱਕ ਹੋਰ ਸੁਨੇਹਾ ਭੇਜਦੇ ਨੇ, ਇੱਕ ਹੋਰ ਪੜ੍ਹਦੇ ਨੇ। ਕਹਿੰਦੇ ਤਾਇਆ ਜੀ ਅੱਜ ਕਮਾਲ ਕਰਤੀ, ਸ਼ੁਰੂਆਤ ਚ ਬੰਦੇ ਸਾਹ ਲੈਣ ਦੀ ਕਿਰਿਆ ਬਾਰੇ ਚਾਨਣਾ ਪਾਇਆ ਗਿਆ, ਬਹੁਤ ਹੀ ਅੱਛਾ ਲੱਗਿਆ। ਪਰ ਕੱਲ ਸ਼ਨੀਵਾਰ ਹੈ, ਫੋਨ ਆਉਂਦਿਆਂ ਹੀ ਖੜਕੇਗਾ ਪਿਆਰੇ। ਉਹ ਕਹਿੰਦੇ ਚੁੱਕ ਰਹਿਣਾ ਧਾਰਨਾ ਵੀ ਸਿੱਧੇ ਪ੍ਰਸਾਰਣ ਚ ਸੁਣਾਉਣ ਦਾ ਇਰਾਦਾ ਹੈ ਜੀ, ਤੇ ਗਾਣਾ ਤੁਸੀਂ ਸੁਣਾ ਦਿਓ। ਕਹਿੰਦੇ ਭੁੱਲ ਗਏ ਜੀ ਗਾਣਾ ਲਾ ਦਿਓ, ਜ਼ਿੰਦਗੀ ਦੇ ਦਿਨ ਚਾਰ ਜਵਾਨੀ ਫਿਰ ਨਹੀਂ ਆਉਣੇ। ਮਲਕੀਤ ਆ ਜ਼ਿੰਦਗੀ ਦੇ ਦਿਨ ਚਾਰ ਜਵਾਨੀ ਫਿਰ ਨਹੀਂ ਆਉਣੀ, ਇਹ ਗੀਤ ਲਾਓ ਨਗਿੰਦਰ ਸਿੰਘ ਜੀ ਨੂੰ। ਨਗਿੰਦਰ ਸਿੰਘ ਜੀ ਗਾਣਾ ਅਸੀਂ ਭੁੱਲੇ ਨਹੀਂ, ਅਸੀਂ ਗਾਣਾ ਲਾਉਣ ਹੀ ਲੱਗੇ ਸੀ, ਕੁਦਰਤੀ ਇਹ ਤਾਂ ਭੁੱਲ ਗਿਆ। ਹੋ ਮਲਕੀਤ ਹੋਰਾਂ ਨੂੰ ਇਹਨਾਂ ਨੂੰ ਕੰਮ ਵਾਲਾ ਪੈਂਦਾ, ਇੱਕ ਤੇ ਇਹਨਾਂ ਦੇ ਲਹਿਣੇ ਦੇਣੇ ਨੇ ਦਿਮਾਗ ਚੋਂ ਦੂਰ ਦੌੜਨੇ ਤੇ ਹੋਰ ਇਹਨਾਂ ਨੇ ਕੰਮ ਕਰਨਾ ਕੀ ਆ
ਜੀ।
ਇਹ ਗੀਤ ਕਿਹੜਾ ਕਹਿੰਦੇ ਨੇ? जिंदगी दे दिन चार जवानी फिर नहीं आनी कहने
आह
मलकी दा जिंदगी दे दिन चार है भी गल सची जिंदगी दे दिन चार ते जवानी फिर आनी नहीं थोड़ी मुश्किल ते बाकी ताजी ये गीत ते आपां नूं मिलना नहीं मैं लगता भाजी होरां ने जिहड़ी फरमाइश की है लाल चंद जमले जट दा मैनू इस गल खेडण दे दिन चार है ने ओ चलो खेडण दे ला दे चार ने ना दिन चार होने चाहिए बिच भावें खेडण दे होण तो भावे आयो ताजी शायद आह ए
कलबूत बना पंज तत कठे करके जिसने रूह विच आप टकाया किसे चीज दी कसर न छकी उन्हें हर रंग ऐसा लाया कादर दी कुदरत दा यमला जत्था पेट किसे नहीं पाया खेडण दे दिन चार जवानी फिर नहीं आउनी गई बेअर्थी की किसे ने नहीं करता गई बेअर्थी की किसे ने नहीं करता पाया सस्ता जिसनू समझ दिना ने कदर ना पाया अलरपुने विच जोगन जिसने मुक्त गवाया रूप चले तो बाद किसे ने चाहत नहीं पाउनी गई बेअर्थी थी किसे ने नहीं परतौनी मुश्किल आया जिना गवाया प्रियो माने की दुख पाया दुख जमादा रूप बना के लावण तौनी गई बेअर्थी थी किसे ने नहीं करता करिए नूर कुदरती का सदा कोई मान न करिए है हर विच जिसदा वासदा दी गात जरिए किश्ती जिस बिन पार किसे ने नहीं लगाउनी गई बेअर्थी थी किसे ने नहीं परताउनी जट्टा सोच विचार जिना ने अर्थ लाई ओ सौ सुखा दी खानो नाने उम्र वधाई यमला तेरी बात जगत ने हर एक गाउनी यमला तेरी बात जगत ने हर एक गाउनी ओ गई बेअर्थी किसे ने नहीं
खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद सुनते रहो आवाज दी खूबसूरत परवाज हरमन रेडियो ऑस्ट्रेलिया फॉर मोर इन्फॉर्मेशन सेंड अस मैसेज ऑन info@harmanradio.com
शर्मा जी की गल अजकल नजर नहीं आंदे तुसी
ओ यार की दसा ऑफिस दे अकाउंट्स दी सारी जिम्मेदारी हुण मेरे ते ही है टैक्स फाइलिंग दी डेट्स लागी आ गई ने ता मेनू निकलन दा टाइम ही नहीं मिल रहा
ले बस इन्नी जी गल तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल जो सर्टिफाइड प्रैक्टिसिंग अकाउंटेंट ने टैक्स एंड अकाउंटिंग सर्विसेज दे माहिर ने भावे तुसी करवानी है टैक्स प्लानिंग एंड रिटर्न्स बुककीपिंग एंड पेरोल कंपनी एंड ट्रस्ट सेटअप जीएसटी एंड बेस लॉजमेंट्स ताओ दे ली आज ही कांटेक्ट करो अमृतपाल सिंह मिन्हास जी नू अपॉइंटमेंट ले हुने कॉल करो 1300-9411-80 1300-9411-80
रोटी हजम नहीं हुंदी वरतो गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी ऑस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428-895-564
10 तो 15 साल दे तजुर्बे नाल ऑस्ट्रेलिया दे मेलबर्न च जे तुसी आईएलटीएस या पीटीई नाल संबंधित कोर्सेज करना चाहंदे हो ता लक्ष्य पीटीई मेलबर्न दे रहे ने आउटस्टैंडिंग कोचिंग फॉर पीटीई एंड आईएलटीएस एट वेरी अफोर्डेबल प्राइसेस लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ब्रिस्बेन तो जसपाल संधु हरमन रेडियो दी दिलों सपोर्ट करते ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 0411-726-348 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
इस प्रोग्राम नु स्पॉन्सर कर ले तुसी साडे नाल हरमन रेडियो ऑस्ट्रेलिया ते संपर्क कर सकदे हो प्रोग्राम हरमन स्टूडियो दे स्पॉन्सर ने सरबजीत सिंह निजर फ्रॉम कैनेडा
मैं ता पहर वधा लिया लम्या रुटा ते ਤਾ ਪਹਾੜ ਵਧਾ ਲਿਆ ਲੰਮਿਆ ਰੁੱਟਾਂ ਤੇ ਰਨ ਪੌਪਕੌਰਨ ਦੇ ਵਰਗੀ ਦੀ ਭੁੱਖਾਂ ਤੇ ਪੌਪਕੌਰਨ ਦੇ ਵਰਗੀ ਦੀ ਭੁੱਖਾਂ ਤੇ ਪੌਪਕੌਰਨ ਦੇ ਵਰਗੀ ਦੀ ਭੁੱਖਾਂ ਤੇ ਪੌਪਕੌਰਨ ਦੇ ਵਰਗੀ ਦੀ ਭੁੱਖਾਂ ਤੇ
ਰੇਖਾ ਵਾਂਗੂ ਰੇਖਾ ਵਾਂਗੂ ਹੋਰ ਨਿਖਰਦੀ ਜਾਂਦੀ ਏ ਰੇਖਾ ਵਾਂਗੂ ਹੋਰ ਨਿਖਰਦੀ ਜਾਂਦੀ ਏ ਰੇਖਾ ਵਾਂਗੂ ਹੋਰ ਨਿਖਰਦੀ ਜਾਂਦੀ ਏ
ਪਿੱਛੇ ਲਗੇ ਕਿਹੜੀਆਂ ਗੱਲਾਂ ਲਾਭਿਆ ਲੈ ਕੇ ਬਹਿ ਗਿਆ ਕਿਹੜੀਆਂ ਤੈਸੀ ਉਹ ਕੀ ਆਂਦਾ ਵੀ ਫੂਕਾਂ ਨੇ ਉੜਦੀ ਆ ਤੈਜੀ ਜਾਣੀ ਕਿ ਭਾਰ ਬੜਾ ਥੋੜਾ ਭਾਰ ਥੋੜਾ ਤੇ ਉਹ ਏਦਾਂ ਦਾ ਸੀਧਾ ਏਦਾਂ ਦਾ ਸੀਧਾ ਉਹ ਬੌੜੀ ਹੋਏ ਉਹ ਲੇਖਕਾਂ ਦੀਆਂ ਤੇ ਲੇਖਕੀਆਂ ਨੇ ਬਾਪਾਂ ਨੂੰ ਕੀ ਪਤਾ ਬਤਾ ਕਿਹੜਾ ਕੇ ਗੱਲ ਬੜੀ ਦੱਸਦੇ ਆ ਅਗਲਾ ਤੇ ਪੜ੍ਹਨੇ ਦਿੰਦਾ ਭਾਰ ਪੂਰ ਆਮ ਜਿਹੜੀ ਨਵੀਂ ਪੀੜ੍ਹੀ ਪਨੀਰੀ ਆ ਨਾ ਉਹ ਤੋਂ ਇਹਨਾਂ ਦੇ ਵਿਸ਼ੇ ਆ ਭਾਰ ਜਿਹੜੀ ਖੂਬਸੂਰਤੀ ਆ ਇਹ ਕੋਈ ਭਾਰ ਨਾ ਪਈਆਂ ਦੇ ਆ ਕੋਈ 30 ਕਿਲੋ ਦਾ ਕੋਈ 50 ਦਾ ਕੋਈ 50 ਦਾ ਕੋਈ 70 ਦਾ ਕੋਈ 70 ਦਾ ਤਾਂ ਕੋਈ ਕੁਆਂਟਲ ਦਾ ਕੋਈ ਦੋ ਦੋ ਕੁਆਂਟਲ ਦੇ ਵੀ ਹੁੰਦੇ ਆ ਬੰਦੇ ਆ ਤੇ ਬੰਦੇ ਵੀ ਬੁੜੀਆਂ ਵੀ ਮਾਰੇ ਵੇਖੀਆਂ ਆ ਢਾਈ ਤਿੰਨ ਕੁਆਂਟਲ ਦੀਆਂ ਵੇਖੀਆਂ ਵੀ ਬੜੇ ਉਹ ਪਰ ਜਿਹੜੀ ਖੂਬਸੂਰਤੀ ਆ ਇਹ ਕੋਈ ਭਾਰਾ ਨਾ ਵੇਖੀ ਕਹਿੰਦੇ
ਨਹੀਂ ਤਾਇਆ ਜੀ ਭਾਰਾ ਨਾਲ ਤਾਂ ਨਹੀਂ ਇਹ ਤੇ ਵੈਸੇ ਇਨਰ ਬਿਊਟੀ ਜਿਹੜੀ ਹੁੰਦੀ ਨਾ ਜਿਹੜੀ ਬੰਦੇ ਦੇ ਕਹਿੰਦੇ ਮਨ ਦੀ ਜਿਹੜੀ ਸੁੰਦਰਤਾ ਉਹ ਜ਼ਿਆਦਾ ਮਾਇਨੇ ਰੱਖਦੀ ਹੈ ਉਹ ਮਨ ਨੂੰ ਇੱਥੇ ਕਿਹੜਾ ਵੇਖਦਾ ਆਮ ਤੌਰ ਤੇ ਜਿਹੜੇ ਤੇਰੇ ਹੈਗੇ ਨਾ ਆ ਬਸ ਫਿਰ ਇਹ ਗੱਲ ਹੀ ਹੈ ਜਿਹੜੀ ਉਹਨੇ ਗੱਲ ਕੀਤੀ ਵੀ ਭਾਰ ਵੇਖਦੇ ਨੇ ਵੀ ਭਾਰ ਕਿੰਨਾ ਇਹਦਾ ਪਰ ਉਹਨਾਂ ਦੀਆਂ ਗੱਲਾਂ ਚ ਭਾਰ ਕਿੰਨਾ ਗੱਲਾਂ ਚ ਵਜਨ ਕਿੰਨਾ ਇਹ ਕੋਈ ਨੀ ਵੇਖਦਾ ਜਿਹੜੀ ਗੱਲ ਹੁੰਦੀ ਨਾ ਬਹੁਤਾ ਕਿਉਂਕਿ ਅੱਗੇ ਸਿਆਣੇ ਕਹਿੰਦੇ ਹੁੰਦੇ ਸੀ ਵੀ ਬੰਦਾ ਜਿਹੜਾ ਚੰਗਾ ਨਾ ਉਹਦੀ ਚੰਗਿਆਈ ਗੁਲਾਬ ਦੇ ਫੁੱਲ ਵਰਗੀ
ਜੀ
ਉਹਦਾ ਭਾਰ ਵੀ ਗੁਲਾਬ ਦੇ ਫੁੱਲ ਵਰਗੇ ਸਨ ਕਿਉਂਕਿ ਜਿੰਨੀ ਖੁਸ਼ਬੂ ਗੁਲਾਬ ਦੇ ਫੁੱਲਾਂ ਦੀ ਜੇ ਕਿਤੇ ਲਾਏ ਹੋਣ ਨਾ ਖੁਸ਼ਬੂ ਜਿੰਨੀ ਮਹਿਕਦੀ ਆ ਤੇ ਭਵਰੇ ਜਿਹੜੇ ਆ ਉਹ ਖਿੱਚੇ ਚਲੇ ਆਉਂਦੇ ਗੁਲਾਬ ਦੇ ਫੁੱਲਾਂ ਨੂੰ ਆ ਤੇ ਹੋਰ ਗੇਂਦੇ ਦੇ ਫੁੱਲਾਂ ਨੂੰ ਗੇਂਦੇ ਦੇ ਫੁੱਲਾਂ ਦੇ ਤਾਂ ਮੱਛਰ ਹੁੰਦਾ ਇੱਦਾਂ ਬੰਦੇ ਦੇ ਚੰਗੇ ਵਿਚਾਰ ਤੇ ਚੰਗੀ ਸੋਚ ਇਨਸਾਨ ਨੂੰ ਇਨਸਾਨ ਵੱਲ ਨੂੰ ਖਿੱਚਿਆ ਚਲਿਆ ਆਉਂਦਾ
ਜੀ
ਤੇ ਪਰ ਜੇ ਤੂੰ ਕਹਿੰਦੇ ਸਨਖਾ ਤੇ ਦਗਾ ਹੀ ਸੁਨੱਖਿਆ ਤੋਂ ਮਿਲਣਾ ਜੇ ਮਿਲਣਾ ਤੇ ਹੋਰ ਕਿਸੇ ਤੋਂ ਮਿਲਣਾ ਨੀ ਕਿਉਂਕਿ ਸੁਨੱਖਿਆ ਦੇ ਮਨ ਜਿਹੜੇ ਹੁੰਦੇ ਆ ਚੰਨ ਚਲ ਹੁੰਦੇ ਆ ਚੰਚਨ ਮਨਾਂ ਦੇ ਮਾਲਕ ਹੁੰਦੇ ਆ ਸੋਹਣੇ ਦੇ ਸੁਨੱਖੇ ਮਲਕੀਤ ਮੇਰੇ ਵਾਲ ਕੀ ਵੇਖੀਏ ਨਾ ਸਾਰੇ ਵੀ ਨਹੀਂ ਹੁੰਦੇ ਤੇ ਪਰ ਕੁਝ ਹੁੰਦੇ ਸਾਰੇ ਹੁੰਦੇ ਇੱਥੇ ਆਪਣੀਆਂ ਤਰੀਫਾਂ ਵੀ ਆ ਤੇ ਆਪਣੀਆਂ ਤਰੀਫਾਂ ਆਪੇ ਕਰਨੀਆਂ ਹੋਰ ਤੁਸੀਂ ਕਿਆ ਕਿਹੜਾ ਕਰ ਲਊਗਾ ਇਹਨਾਂ ਕੋਲ ਦਲੇਰ ਨਹੀਂ ਹੁੰਦਾ ਜਿਹੜਾ ਦੂਸਰੇ ਦੀ ਕੋਈ ਤਰੀਫ ਕਰ ਦੇਵੇ ਬੰਦਾ ਆਪਣੀ ਤਰੀਫ ਆਪਦੇ ਤੋਂ ਵੱਧ ਕੇ ਉਹ ਕਰ ਹੀ ਨਹੀਂ ਸਕਦਾ ਨਾ ਉਸ ਤੋਂ ਵਧੀਆ ਕੋਈ ਹੋਰ ਤਰੀਫ ਕਰ ਸਕਦਾ ਹੀ ਆ ਅੱਗੇ ਗੱਲ ਆ ਤੇ ਨਹੀਂ ਮੈਨੂੰ ਹੋਰ ਨਾਲ ਤਰੀਫਾਂ ਕਰਨੀਆਂ ਪਈਆਂ ਕਿਤੇ
ਅੱਗੇ ਤਾਂ ਜੀ ਸੁਖਪ੍ਰੀਤ ਭਾਜੀ ਹੋਰੀ ਵੀ ਸੁਣਦੇ ਪਏ ਨੇ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ
ਸਤਿ ਸ੍ਰੀ ਅਕਾਲ ਓ ਬੱਲੇ ਸੁਖਪ੍ਰੀਤ ਬਈ ਮੈਨੂੰ ਭਾਈ ਦਾ ਮੁੰਡਾ ਦੱਸਦਾ ਵੀ ਫਰਾਈਡੇ ਅੱਜ ਗੁੱਡ ਵਾ ਮੈਂ ਕਿਹਾ ਵੀ ਬੈਡ ਕਿਹੜਾ ਹੁੰਦਾ ਕਹਿੰਦਾ ਵੀ ਅੱਜ ਗੁੱਡ ਫਰਾਈਡੇ ਆ ਤੇ ਗੁੱਡ ਫਰਾਈਡੇ ਦੀ ਤੁਹਾਨੂੰ ਨੀ ਛੁੱਟੀ ਵੈਸੇ ਤੇ ਰੋਮਨ ਅੱਖਰਾਂ ਦੇ ਤੁਸੀਂ ਮਤਲਬ ਜਾਣਦੇ ਆ ਰੋਮਨ ਕੈਲੰਡਰਾਂ ਨੂੰ ਵੀ ਜਾਣਦੇ ਕਿੱਦਾਂ ਉਦੋਂ ਚੱਲਦਾ ਸੀ ਕਹਿਲ ਸਾਹਿਬ ਕਹਿੰਦੇ ਸੀ ਮੈਂ ਰੋਮਨ ਲਿਪੀ ਜਾਣਦੇ ਆ ਰੋਮਨ ਦੇ ਵਿੱਚ ਹੀ ਬੋਲੀ ਬੋਲੇ ਆ ਤੋ ਕਹਿੰਦੇ ਸੀ ਰੋਮਨ ਹੀ ਮੈਂ ਮੰਨਦਾ ਉਹ ਫਿਰ ਰੋਮਨ ਮੰਨਣਾ ਜਿਸ ਦਾ ਦੇਸ਼ ਵੈਸਾ ਪੇਸ਼ ਹੋ ਜਾਂਦਾ ਪਰ ਰੋਮਨ ਡੈਡੀ ਕਹਿੰਦੇ ਵੀ ਫਰਾਈਡੇ ਗੁੱਡ ਵਾ ਹਾਂਜੀ ਅੱਜ ਗੁੱਡ ਫਰਾਈਡੇ ਆਹੋ ਉਹੀ ਤੇ ਗੱਲ ਕਰਨਾ ਵੀ ਬੈਡ ਕਿਹੜਾ ਹੁੰਦਾ ਤੇ ਸੁਖਪ੍ਰੀਤ ਭਾਜੀ ਬਹੁਤ ਬਹੁਤ ਸ਼ੁਕਰੀਆ ਆਪ ਜੀ ਨੇ ਸੁਨੇਹਾ ਜਿਹੜਾ ਭੇਜਿਆ ਤੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੇ ਇੱਧਰ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਵੀ ਆਪਾਂ ਨੂੰ ਸੁਣਦੇ ਪੈਣ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ ਤੇ ਤਾਇਆ ਸੁਖ ਬਿਸ਼ਨ ਪ੍ਰੀਤ ਕੀਮਾ ਆਲੂ ਵਾਲੀਆਂ ਗੰਡੀ ਮੰਡੀਆਂ ਨੂੰ ਕੀਮਾ ਵੀ ਲਾਤਾ ਨਾਲ ਹਰ ਜਾ ਤੂੰ ਹਰ ਜਾ ਜੇ ਮੈਂ ਕੋਈ ਗੱਲ ਸੁਣਾ ਦਿੱਤੀਆਂ ਤਾਂ ਮੈਨੂੰ ਕੀਮਾ ਜੇ ਮੈਂ ਤੁਹਾਨੂੰ ਕੋਈ ਹੋਰ ਗੱਲ ਸੁਣਾ ਤੀ ਕੱਲ ਨੂੰ ਰਾਂਝਾ ਕਹਿ ਦੋਗੇ ਮੱਝਾਂ ਵੀ ਜਾ ਸਕਦਾ ਜੇ ਮੈਂ ਕੋਈ ਨਦੀ ਦਰਿਆ ਪਾਰ ਕਰ ਲਿਆ ਤਾਂ ਤੂੰ ਕਹਿਣਾ ਮਹੀਵਾਲ ਵੀ ਆ ਤੇ ਜੇ ਕਿਤੇ ਊਠ ਹੜ ਦਾ ਝੂਟਾ ਲੈ ਲਿਆ ਤੁਸੀਂ ਕਹਿਣਾ ਪੁੰਨੂ ਵੀ ਇਹ ਆ ਇਹ ਕਰਕੇ ਤੁਸੀਂ ਨਾ ਇੱਦਾਂ ਕਹੋ ਤਾਂ ਜੀ ਊਠ ਤੇ ਕਦੇ ਚੜੇ ਤੁਸੀਂ ਲਾ ਮਾਂ ਦਾ ਪੁੱਤ ਰਿਹਾ ਹੀ ਊਠਾਂ ਦੇ ਆ ਤੇ ਤੂੰ ਸੱਚ ਪਾਵੇਂ ਤਾਂ ਮੈਂ ਊਠ ਲਿਆਂਦਾ 1912 ਦੇ ਵਿੱਚ ਕਿੰਨੇ 1912 ਚ ਸਾਡੇ ਲੱਕੜ ਦਾ ਦਿਨ ਊਠ ਲਿਆਂਦਾ ਉਸ ਊਠ ਨੇ ਦੋ ਬੱਚੇ ਦਿੱਤੇ ਬਤਾਇਆ ਊਠ ਨੇ ਬੱਚੇ ਦਿੱਤੇ ਊਠਣੀ ਹੋਣੀ ਆ ਖਰੇ ਊਠਣੀ ਸੀ ਮੈਂ ਬੜਾ ਧਿਆਨ ਨਹੀਂ ਦਵਾਂ ਨਿੱਕਾ ਵਾਲਾ ਊਠਣੀ ਨੇ ਦੋ ਬੱਚੇ ਦਿੱਤੇ ਤੇ ਨਾ ਊਠ ਨੇ ਦਿੱਤੇ ਬੱਚੇ ਊਠ ਤੇ ਊਠਣੀ ਦੋ ਜੋੜਾ ਸੀ ਸਾਡੇ ਕੋਲ
ਅੱਛਾ
ਤੇ ਊਠ ਤੇ ਊਠਣੀ ਦਾ ਜੋੜਾ ਸੀ ਤੇ ਉਹਨਾਂ ਨੇ ਦੋ ਬੱਚੇ ਦਿੱਤੇ, ਇੱਕ ਊਠ ਨਿਕਲਿਆ ਤੇ ਇੱਕ ਗਾਂ ਊਠਣੀ ਨਿਕਲੀ, ਊਠਣੀ ਤੇ ਵੇਚ ਦਿੱਤੀ, ਊਠ ਫੇਰ ਰੱਖ ਲਿਆ ਸੀ। ਤੇ ਉਸ ਊਠ ਤੋਂ ਫੇਰ ਦੋ ਬੱਚੇ ਹੋਏ। ਤਾਇਆ ਜੀ ਫੇਰ ਊਠ ਇੱਕ ਸੀ? ਉਹ ਨਹੀਂ, ਊਠਣੀ ਮਗਰੋਂ ਲਿਆਂਦੀ, ਉਹਨੇ ਬੱਚੇ ਦਿੱਤੇ ਦੋ, ਦੋਨੋਂ ਊਠਣੀਆਂ ਨਿਕਲੀਆਂ ਤੇ ਉਹਨਾਂ ਊਠਣੀਆਂ ਦੇ ਵਿੱਚੋਂ ਵੱਡੀ ਜਿਹੜੀ ਊਠਣੀ ਸੀ ਉਹ ਵੇਚ ਦਿੱਤੀ ਅਸੀਂ, ਔਰ ਵਾਲ ਤੇ ਜਿਹੜੀ ਨਿੱਕੀ ਊਠਣੀ ਸੀ ਉਹਦੇ ਫਿਰ ਦੋ ਬੱਚੇ ਹੋਏ, ਉਹਦੇ ਵਿੱਚੋਂ ਦੋ ਊਠ ਹੋਏ। ਇੱਕ ਊਠ ਭਜੀ ਲੈ ਗਿਆ, ਇੱਕ ਅਸੀਂ ਰੱਖ ਲਿਆ, ਦੋ ਊਠ ਤੇ ਇਹ ਦੋਵੇਂ ਭਰਾ। ਤੇ ਮੈਨੂੰ ਕਹਿੰਦਾ ਇਹ ਰੇਸ ਲਾ ਲਾ ਭਾਜੀ, ਕਹਿੰਦਾ ਊਠਾਂ ਤੇ ਚੜ ਗਿਆ ਸੀ। ਲੈ ਵੀ ਰੇਸ ਲਾ ਪਾ, ਲਾਉਣ ਗਾੜੀ ਸਤੀਰ ਸੀ ਬਹੁਤ ਤਕੜੀ, ਫਲਾਈ ਦੀ ਹਲਾਈ ਦਾ ਟਾਣਾ ਤੇ ਊਠ ਸਵਾ ਉੱਚਾ, ਜਿਹੜੀ ਟਾਣਾ ਸੀਗਾ ਉਹ ਛੋਟਾ, ਉਹ ਟਾਣਾ ਵਜਾ ਊਠ ਦੇ, ਊਠ ਥੱਲੇ ਡਿੱਗ ਪਿਆ। ਅੱਛਾ ਤੁਸੀਂ ਵੀ ਨਾਲ ਹੀ? ਨਹੀਂ ਨਹੀਂ ਭਾਜੀ, ਵਾਲੇ ਊਠ ਚ ਮਾਇਆ ਤੇ ਦੂਸਰੇ ਪਾਸੇ ਦੀ ਆ ਗਿਆ ਨਾ, ਭਾਜੀ ਵੀ ਡਿੱਗ ਪਿਆ, ਊਠ ਵੀ ਡਿੱਗ ਪਿਆ, ਲੱਤ ਟੁੱਟ ਗਈ ਭਾਜੀ ਦੀ। ਉਹ ਨਹੀਂ ਊਠ ਦੀ, ਭਾਜੀ ਦੇ ਉੱਤੇ ਬੈਠਾ ਸੀਗਾ, ਲੱਤ ਊਠ ਦੀ ਟੁੱਟ ਗਈ। ਟੁੱਟੀ ਲੱਤ ਵਾਲਾ ਊਠ ਕਿੰਨਾ ਯਾਰ ਭੱਜੂਗਾ, ਕਿੰਨਾ ਯਾਰ ਦੌੜੂਗਾ। ਉਹਦੀ ਲੱਤ ਬਣਾਤੀ ਤੇ ਬਾਂਹ ਟੁੱਟ ਗਈ ਭਾਜੀ ਦੀ, ਭਾਜੀ ਦੀ ਬਾਂਹ ਬਣਾਤੀ, ਊਠ ਵੀ ਬਿਮਾਰ, ਭਾਜੀ ਵੀ ਬਿਮਾਰ। ਤੇ ਮਗਰੋਂ 15-20 ਦਿਨੀ ਜੁੜੀ ਲੱਤ, ਨਹੀਂ ਨਹੀਂ ਭਾਜੀ ਦੀ ਬਾਂਹ, ਊਠ ਦੀ ਲੱਤ ਤੇ ਬੜੇ ਚਿਰ ਬਾਅਦ ਜੁੜੀ ਆ। ਤੇ ਫਿਰ ਮੈਨੂੰ ਕਹਿੰਦਾ ਹੁਣ ਮੈਂ ਕਿਹਾ ਆ ਜਾ ਹੁਣ ਫੇਰ ਇਸ ਲਾਲੇ, ਕਹਿੰਦਾ ਊਠ ਤੁਹਾਡਾ ਬਿਮਾਰ ਆ। ਦੇ ਲਾ ਵੀ 1.5 ਮਹੀਨਾ ਤੇ 13 ਦਿਨ ਬਾਅਦ ਵਿੱਚ ਊਠ ਦੀ ਲੱਤ ਜੁੜੀ ਆ। ਤੇ ਮਗਰੋਂ ਇਹਦਾ ਪਿਓ ਕਹਿੰਦਾ ਵੀ ਖਬਰਦਾਰ ਕਿ ਤੂੰ ਊਠ ਨੂੰ ਹੱਥ ਲਾ, ਭਾਜੀ ਨੂੰ ਕਹਿੰਦਾ ਆ ਤੇ ਹੋਰ ਕਹਿੰਦਾ ਕਹਿਣਾ ਸੀ। ਉਹਨੇ ਸਹੁੰ ਪਾਤੀ ਆਪਦੀ, ਕਹਿੰਦਾ ਵੀ ਜੇ ਤੂੰ ਇੱਥੇ ਬੈਠਾ ਤੈਨੂੰ ਮੇਰੀ ਸਹੁੰ
ਜੀ।
ਭਾਜੀ ਇਹ ਦੋ ਪੁਰਾਣੇ ਬੰਦੇ ਬੜੇ ਅਣਖੜੇ ਸੀ, ਪਿਓ ਕਹਿ ਦੇਵੇ ਨਾ ਵੀ ਬਹਿਣਾ ਨੀ ਤੇ ਓਦਾਂ ਹੀ ਮੰਨ ਜਾਂਦੇ ਸੀ। ਉਹਨੇ ਤੇ ਸਹੁੰ ਪਾਤੀ
ਜੀ,
ਸਹੁੰ ਪਾਤੀ ਐਤਵਾਰ ਦਾ ਦਿਨ। ਮੈਂ ਕਿਹਾ ਵੀ ਜੇ ਤੂੰ ਹੈਗਾ ਅਣਖੜਾ ਆ ਜਾ ਰੇਸ ਲਾ ਲਈ। ਮੈਨੂੰ ਕਹਿੰਦਾ ਭਾਪੇ ਨੇ ਸਹੁੰ ਪਾਈ ਹੈ। ਮੈਂ ਕਿਹਾ ਭਾਪੇ ਨੂੰ ਕੁਛ ਨੀ ਹੋਣਾ, ਤੇ ਜੇ ਤੂੰ ਹਾਰ ਗਿਆ ਤੇ ਮੈਂ ਜਦੋਂ ਨਾਮ ਬੈਠਾ ਤੇ ਮੈਂ ਤੈਨੂੰ ਹਾਰਿਆ ਕਰਾ ਦੇਣਾ, ਤੇਰੀ ਬੇਇੱਜ਼ਤੀ ਮੈਂ ਸਾਰੇ ਪਿੰਡ ਚ ਕਰੂ। ਮਾਰੀ ਛਾਲ ਜਵਾਨ ਨੇ ਊਠ ਤੇ ਬਹਿ ਗਿਆ।
ਅੱਛਾ
ਸੌ ਸੂ ਤੋੜ ਦਿੱਤੀ ਉਹਦੇ, ਸੌਂ ਨੂੰ ਫਿਰ ਕਿਹੜਾ ਪੁੱਛਦਾ ਜਦੋਂ ਬੰਦੇ ਦੀ ਅਣਖ ਜਗਾਤੀ ਹੋਵੇ। ਉਹ ਉੱਠ ਕੇ ਬਹਿ ਗਿਆ ਤੇ ਫੇਰ ਭਜਾ ਲਿਆ ਊਠ, ਊਠ ਦੇ ਪੈਰ ਹਲੇ ਕੱਚਾ ਸੀ, ਉਹ ਹੱਡੀ ਫੇਰ ਟੁੱਟ ਗਈ। ਊਠ ਤਿੰਨਾਂ ਲੱਤਾਂ ਦੇ ਹੋ ਗਿਆ, ਦੇਖਲਾ ਵੀ ਤਿੰਨਾਂ ਲੱਤਾਂ ਦੇ ਊਠ ਹੋ ਗਿਆ, ਊਠ ਡਿੱਗਾ ਨਹੀਂ ਭਾਜੀ, ਸੋ ਉਤੋਂ ਡਿੱਗ ਪਿਆ, ਊਠ ਨੀ ਡਿੱਗਾ। ਭਾਜੀ ਕਿੱਦਾਂ ਡਿੱਗ ਗਿਆ? ਉਹਨੇ ਇਕਦਮ ਬ੍ਰੇਕ ਮਾਰਤੀ, ਊਠ ਨੇ ਆ ਤੇ ਹੋਰ ਭਾਜੀ ਨੇ ਡਿੱਗ ਪਿਆ। ਇੱਥੋਂ ਜਿਹੜਾ ਹੰਸ ਹੁੰਦਾ ਆ ਜਿਹੜਾ ਊਠ ਦਾ ਟੁੱਟ ਗਿਆ, ਉਹਨੇ ਊਠ ਤੇ ਡਿੱਗਾ ਹੀ ਨਹੀਂ, ਭਾਜੀ ਦਾ ਟੁੱਟ ਗਿਆ। ਤੇ ਇਹਦਾ ਪਿਓ ਕਹਿੰਦਾ ਨਾਲੇ ਤੇ ਟੁੱਟੇ ਹੰਸ ਦੇ ਪਿਓ ਨੇ ਛਿੱਤਰ ਫੇਰਿਆ, ਕਹਿੰਦਾ ਨਾਲੇ ਤੇ ਮੇਰੀ ਤੂੰ ਸਹੁੰ ਤੋੜੀ ਤੇ ਨਾਲੇ ਆਪਣੀ ਹੰਸ ਤੜਾਇਆ, ਤੇ ਹੁਣ ਬੰਦੇ ਦਾ ਪੁੱਤ ਬਣ ਗਿਆ। ਉਹ ਬੰਦੇ ਦਾ ਪੁੱਤ ਬਣ ਹੀ ਗਿਆ ਤੇ ਊਠ ਉਹਨੇ ਵੇਚ ਦਿੱਤਾ, ਮਗਰੋਂ ਸਾਡਾ ਰਹਿ ਗਿਆ ਉਹ। ਇਹਨੇ ਭਾਈਏ ਸਾਡੇ ਨੂੰ ਸ਼ਿਕਾਇਤ ਲਾ ਦਿੱਤੀ, ਉਹਦੇ ਪਿਓ ਨੇ ਕਹਿੰਦਾ ਵੀ ਏਦਾਂ ਏਦਾਂ ਹੇਲਦਾਂ ਕਰਦੇ, ਭਾਈਏ ਨੇ ਸਾਡਾ ਵੀ ਊਠ ਵੇਚ ਦਿੱਤਾ।
ਅੱਛਾ
ਤੇ ਫਿਰ ਮਗਰੋਂ ਅਸੀਂ ਕਦੇ ਊਠ ਨਹੀਂ ਵੇਖਿਆ। ਫਿਰ ਵਾਲ ਊਠਣੀ ਸੀ, ਫਿਰ ਉੱਥੇ ਝੂਟਾ ਲੈਣ ਜਾਂਦੇ ਰਹੇ, ਆਦਤ ਪੈ ਗਈ ਨਾ ਸਾਨੂੰ ਊਠਾਂ ਦੇ ਝੂਟੇ ਲੈਣ ਦੀ, ਉੱਥੇ ਲੈਣੀਆਂ, ਉਹ ਕੁਛ ਨੀ ਕਹਿੰਦੇ ਮਤਲਬ ਜਿੰਨੇ ਝੂਟੇ ਲੈਣੇ ਲੈ ਲਓ। ਜਦ ਤਾਇਆ ਜੀ ਪਹਿਲੇ ਲੋਕ ਹੀ ਚੰਗੇ ਸੀ, ਹੁਣ ਜੇ ਹੁੰਦੇ ਤੇ ਫਿਰ ਹੁਣ ਕਿੱਥੇ, ਹੁਣ ਤਾਂ ਊਠ ਹੀ ਨਹੀਂ ਹੋਣੇ ਜਿਹੜੇ ਝੂਟੇ ਸਵਾ ਲੈਣੇ ਸੀ। ਹਰਨੇਕ ਭਾਜੀ ਤਾਇਆ ਜੀ ਪਹੁੰਚੇ ਨੇ, ਕਹਿੰਦੇ ਤਾਇਆ ਜੀ ਆ ਜਾਓ ਗੱਡੀ ਧੁਆ ਦਿਓ ਨਾਲ, ਗੱਡੀ ਧੁਆਉਂਦਾ ਨੀ ਉਹ। ਉਹ ਬੱਲੇ ਤੇਰੇ ਗੱਡੀ ਤੇ ਤੇਰੀ ਧੋ ਦੀਏ, ਗੱਡੀ ਤਾਂ ਧੋਣਾ ਨੀ, ਮਿੱਟੀ ਤੇ ਕਿਤੇ ਵੀ ਨੀ ਲੱਗੀ, ਧੋਈ ਵਾਲਾ ਕਾਹਦਾ ਗਿਆ ਤੁਹਾਨੂੰ। ਅਸਾਡੀ ਗੱਲ ਆ, ਵੈਸੇ ਪਾਣੀ ਖਰਾਬ ਕਰਨ ਦਾ ਮੈਨੂੰ ਲੱਗਦਾ ਚਾਹ ਜਿਹੜਿਆ ਆ, ਦੇਖੋ ਆ ਧੋਣ ਵਾਲੀ ਮਸ਼ੀਨ ਆ। ਅੱਛਾ ਇਹ ਮਸ਼ੀਨ ਆ
ਜੀ,
ਇਹ ਤਾਂ ਤਾਰਾਂ ਇਹਨੂੰ ਬਰੂਨ ਲੱਗੀਆਂ, ਤਾਰਾਂ ਨੀ ਧੋਣ ਵਾਲੀ ਪ੍ਰੈਸ਼ਰ ਵਾਲੀਆਂ ਨਾਲੀਆਂ ਨੇ। ਅੱਛਾ ਯਾਰ ਗੱਡੀ ਨੂੰ ਮਿੱਟੀ ਤੋਂ ਕੋਈ ਨੀ ਲੱਗੀ, ਜਾਂ ਧੋ ਕੇ ਖੜੀ ਕੀਤੀ ਹੋਣੀ। ਉਹ ਹੋਈ ਨਹੀਂ, ਨਿਊਜ਼ੀਲੈਂਡ ਦੇ ਵਿੱਚ ਤੇ ਕਹਿੰਦੇ ਆਸਟ੍ਰੇਲੀਆ ਚ ਤਾਂ ਆ ਮਿੱਟੀ ਹੈ ਹੀ ਨਹੀਂ ਤੇ ਮੇਰੇ ਹਿਸਾਬ ਨਾਲ ਤੇ ਫਿਰ ਧੋਣਾ ਇਹਦਾ ਕੀ ਆ। ਗੱਡੀ ਤੇ ਤੂੰ ਇੱਥੇ ਧੋ ਕੇ ਵਿਖਾਈ ਜੇ ਕਿਲੋ ਕਿਲੋ ਦੋ ਦੋ ਕਿਲੋ ਇੱਕ ਇੱਕ ਮਗਰਾੜ ਦੇ ਨਾਲੋਂ ਮਿੱਟੀ ਨਾ ਦਿੱਤੀ ਤਾਂ ਮੈਨੂੰ ਕਹਿ ਦੇ ਇੱਥੇ ਗੱਡੀਆਂ ਧੋਣ ਕਰਦੀਆਂ ਓਦਾਂ ਹੀ ਪਾਉਂ ਮਾੜਾ ਜਿਹਾ ਮਿੱਟੀ ਪਾਣੀ ਮਾਰ ਦਿਓ ਓਦਾਂ ਹੀ ਧੋਤੀ ਜਾਂਦੀ ਹੈ ਇੱਥੇ ਮਿੱਟੀ ਕੰਡੇ ਤੋਂ ਬਚਾ। ਤੇ ਇੱਧਰ ਗੁਰਵੀਰ ਸਿੰਘ ਰਮਾਣਾ ਤਾਇਆ ਜੀ ਵੀ ਸੁਣਦੇ ਪਏ ਨੇ ਤੇ ਉਹਨਾਂ ਨੇ ਸੁਨੇਹਾ ਜਿਹੜਾ ਭੇਜਿਆ ਕਹਿੰਦੇ ਚਾਚਾ ਜੀ ਮੱਥਾ ਟੇਕਦਾ ਢਿੱਲੋਂ ਕੈਮਾ ਜੀ ਤੇ ਮਲਕੀਤ ਬਾਗੋ ਬਾਗ ਉਹ ਚੰਗਾ ਆਵੇ ਆਪਣੇ ਰਮਾਣਾ ਸਾਹਿਬ ਆ ਜਾਓ ਬਾਬਾ ਜੀ ਆ ਜਾਓ ਕੀ ਹਾਲ ਚਾਲ ਆ। ਕਹਿੰਦੇ ਢਿੱਲੋਂ ਤੂੰ ਮੇਰਾ ਸੁਨੇਹਾ ਸਹੀ ਕਿਉਂ ਨੀ ਪੜਦਾ? ਉਹ ਪੜਦਾ ਕਿਉਂ ਨੀ ਹੋਏ ਤਾਇਆ ਜੀ ਤੁਸੀਂ ਪੜ ਲਓ ਗੁਰਮੁਖੀ ਜੀ ਲਿਖਿਆ ਉਹਨਾਂ ਨੇ ਜਾਂ ਗੁਰਮੁਖੀ ਤੇ ਮੈਂ ਪੜ ਲੈਣਾ ਮੈਂ ਤੇ ਗੁਰਮੁਖੀ ਤੇ ਗਿਆਨ ਨਾ ਮੈਨੂੰ ਲਿਆ ਪੜੀਏ ਤੇ ਸੁਨੇਹਾ ਤਾਂ ਮੈਂ ਪੜ ਦੇਣਾ ਲਿਆ ਬੋਲੋ ਤੇ ਤਾਇਆ ਜੀ ਸੁਨੇਹਾ ਤਾਂ ਤੁਸੀਂ ਪੜ ਦਿਓ ਤੇ ਇੱਧਰ ਜਿਹੜਾ ਧਾਰੀਵਾਲ ਸਾਹਿਬ ਦਾ ਸੁਨੇਹਾ ਜਿਹੜਾ ਵਿੱਚ ਰਹਿ ਗਿਆ ਉਹ ਲਾ ਊਠਾਂ ਤੇ ਬਹਿ ਕੇ ਕਿਤੇ ਭੁੱਲ ਗਿਆ ਇਹਾਂ ਦੇ ਰੋਗੀ ਥੋੜੇ ਰਮਾਣੇ। ਕਹਿੰਦੇ ਤਾਇਆ ਜੀ ਤੁਸੀਂ ਬਹੁਤ ਜ਼ਿਆਦਾ ਰੋੜਦੇ ਹੋ ਪਾਣੀ ਉਹ ਪਾਣੀ ਤੇ ਅਸੀਂ ਰੋੜਨਾ ਹੀ ਆ ਪਾਣੀ ਤੇ ਹੈ ਸਾਡੇ ਕੋਲ ਫੈਲ ਕੇ ਹੋਰ ਗੱਪਾਂ ਕਹਿੰਦੇ ਰੇੜਦੇ ਹੋ ਸਵੇਰ ਤੋਂ ਲੱਗ ਜਾਂਦੇ ਹੋ 440 ਰਹਿੰਦੀ ਹੈ ਪ੍ਰੋਗਰਾਮ ਖਤਮ ਹੋਣ ਤੱਕ ਇਹਨੂੰ ਲੱਗਦਾ ਗੱਪ ਹੀ ਆ ਉਹਨੂੰ ਗੱਪ ਹੀ ਲੱਗਣੀ ਹੈ ਸਭਾਤ ਆ ਊਠ ਕਰੇ ਹੈ ਹੀ ਨਹੀਂ ਰਾਜਸਥਾਨ ਤੋਂ ਬਗੈਰ ਉਹ ਬਾਬਾ ਸਾਡੇ ਕੋਲ ਤੇ 12-13 ਊਠ ਹੁੰਦੇ ਸੀ ਪਹਿਲੀਆਂ ਜਾਂ ਉਹ ਫਿਰ ਹੌਲੀ 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 ਕਰਕੇ ਵੇਚ ਗਿਆ ਕਿਉਂ ਉਹ ਅਸੀਂ ਕੀ ਕਰਦੇ ਸੀ ਊਠ ਜਦੋਂ ਰੇਗਿਸਤਾਨ ਹੀ ਚੱਕਿਆ ਗਿਆ ਮਿੱਟੀ ਮੋਟੀ ਦੁਨੀਆਂ ਚੱਕੇ ਲੱਗ ਗਈ ਟਰਾਲੀਆਂ ਜਾਂ ਫਿਰ ਉੱਠਦੀ ਕਿ ਲੋੜ ਆ ਫਿਰ ਅਸੀਂ ਘੋੜੇ ਲੈ ਲਿਆ ਘੋੜੇ ਵੇਚੇ ਤੇ ਸਾਈਕਲ ਲੈ ਲਿਆ ਬੜਾ ਥੱਲੇ ਡਿੱਗੇ ਸੋ ਘੋੜਿਆਂ ਤੋਂ ਸਾਈਕਲ ਘੋੜਿਆਂ ਤੋਂ ਗੱਡੀਆਂ ਲੈਂਦੇ ਉਹਨੇ ਤੇਲ ਲਾ ਖਾਵਾ ਉਹਦਾ ਕੀ ਫਾਇਦਾ ਸਾਈਕਲ ਵਰਗੀ ਸਵਾਰੀ ਕੋਈ ਨਹੀਂ ਆਪਣੇ ਤਾਰੀ ਗੱਲ ਖਾਵਾ ਤੇ ਨਾਲੇ ਮੈਨੂੰ ਕੀ ਮਾਰਾ ਗਿਆ ਕਰ ਕੀ ਮਾਰਾ ਗਿਆ ਐਸਾ ਤੂੰ ਕੀਮਾ ਮਲਕੀ ਬਣਾਈ ਲਿਆਈ ਤੇ ਲਓ ਜੀ ਇਹ ਸੀ ਧਾਰੀਵਾਲ ਸਾਹਿਬ ਜਿਨ੍ਹਾਂ ਨੇ ਸੁਨੇਹਾ ਭੇਜਿਆ ਤੇ ਹੁਣ ਤੁਸੀਂ ਤਾਇਆ ਜੀ ਆਪ ਪੜ੍ਹ ਜਾਓ। ਰਮਾਣਾ ਸਾਹਿਬ ਕਹਿੰਦੇ ਨੇ ਕਿ ਮੈਂ ਸਹੀ ਨਹੀਂ ਸੁਨੇਹਾ ਪੜ੍ਹਦਾ ਉਹ ਨਹੀਂ ਪੜ੍ਹਦਾ ਤੇ ਕਰਕੇ ਕਹਿੰਦੇ ਹੋਰ ਉਹ ਕਿਹੜਾ ਜਾਣ ਕੇ ਕਹਿੰਦੇ ਆ ਕਹਿੰਦੇ ਕਾਕਾ ਤੂੰ ਅੰਗਰੇਜ਼ੀ ਦੀ ਸਿਖਲਾਈ ਲੈ ਭਾਜੀ ਵੀ ਅੰਗਰੇਜ਼ੀ ਮੈਨੂੰ ਥੋੜ੍ਹੀ ਜਿਹੀ ਘੱਟ ਆਉਂਦੀ ਆ ਉਹ ਪਤਾ ਸਾਨੂੰ ਉਹਨੂੰ ਗੁਰਮੁਖੀ ਵੀ ਘੱਟ ਆਉਂਦੀ ਜੇ ਸਮਾਂ ਨਹੀਂ ਆ ਤਾਂ ਫਿਰ ਆ ਗਿਆ ਚਲੋ ਹਾਂ ਮੈਨੂੰ ਵੀ ਸਰ ਅੰਗਰੇਜ਼ੀ ਦੀ ਸਿਖਲਾਈ ਲੈਣੀ ਮੈਂ ਜੇ ਸਮਾਂ ਨਹੀਂ ਆ ਤੇ ਫਿਰ ਸਲੋ ਅੰਗਰੇਜ਼ੀ ਗਾਣੇ ਸੁਣਿਆ ਕਰ ਤੇਰੀ ਅੰਗਰੇਜ਼ੀ ਦਰੁਸਤ ਹੋ ਜਾਊ ਠੀਕ ਹੈ ਭਾਜੀ ਹਾਂ ਸਮਝ ਗਏ ਮੈਂ ਪੀਤਾ ਘਾਟ ਘਾਟ ਦਾ ਪਾਣੀ ਪਹਿਲੀ ਕੀਤੀ ਮੈਂ ਮਦਰਾਸ ਤੋਂ ਉਦੋਂ ਲੱਖ ਲੱਖ ਰੁਪਇਆ ਫੀਸ ਭਰੀ ਸੀ 1988 ਚ ਮੈਂ ਉਹਨਾਂ ਨੇ ਆਹ ਤੇ ਹੋਰ ਮੈਂ ਤੇ ਰੁਪਈਏ ਦਸ ਦਸ ਦਿੰਦਾ ਗਿਆ ਸਕੂਲ ਦਾ ਨਾਂ ਸੀ ਤ੍ਰਿਵੈਣੀ ਅਕੈਡਮੀ ਤੇ 500 ਕਿੱਲੇ ਚ ਸਕੂਲ ਸੀ ਬਾਣੀਆਂ ਸੀ ਸਕੂਲ ਬਾਣੀਆਂ ਸੀ ਉਹ ਬਾਣੀਆਂ ਸਕੂਲ ਦਾ ਪ੍ਰਿੰਸੀਪਲ ਹੋਣਾ ਉਹ ਬਣਿਆ ਕਹਿਣਾ ਸੀ ਉਹਨਾਂ ਨੇ ਬਾਣੀਆਂ ਲਿਖਿਆ ਗਿਆ ਆ ਤੇ ਫਿਰ ਤੁਸੀਂ ਮੈਨੂੰ ਕਹਿੰਦੇ ਗਲਤ ਪੜ੍ਹਨਾ ਤਾ ਜੀ ਓ ਚਲੋ ਇੰਨੀ ਕੁ ਤਾਂ ਗਲਤੀ ਹੋ ਗਈ ਅੱਛਾ ਮੈਂ ਸੋਚਿਆ ਵੀ ਖਰੇ ਸਕੂਲ ਦਾ ਪ੍ਰਿੰਸੀਪਲ ਬਾਣੀਆਂ 500 ਕਿੱਲੇ ਚ ਸਕੂਲ ਬਣਿਆ ਸੀ ਸੁਣ ਗਿਆ ਸਕੂਲ ਦੀਆਂ ਸਹੂਲਤਾਂ ਸੁਣ ਲਾ ਹਸਪਤਾਲ ਉਹਦੇ ਵਿੱਚ ਸੀ ਕੱਪੜੇ ਦੀ ਦੁਕਾਨ ਉਹਦੇ ਵਿੱਚ ਸੀ ਘੋੜਾ ਸਵਾਰੀ ਦਾ ਮੈਦਾਨ ਉੱਥੇ ਸੀ ਸਕੇਟਿੰਗ ਮੈਦਾਨ ਉੱਥੇ ਸੀ ਕ੍ਰਿਕਟ ਸੀ ਹਾਕੀ ਸੀ ਬਾਸਕਟਬਾਲ ਫੁੱਟਬਾਲ ਵਾਲੀਬਾਲ ਟੈਨਿਸ ਬੈਡਮਿੰਟਨ ਉਹ ਬਾਬਾ ਤੇ ਜਿਹਨਾਂ ਕੋਲ ਗਣਾਈਆਂ ਨਾ ਹੈ ਭਾਰਤ ਜੀ ਸੀ ਇੰਡੋਨੇਸ਼ੀਆ ਜੀ ਅਤੇ ਇਨਡੋਰ ਗੇਮਿੰਗ ਕੰਪਲੈਕਸ ਦੇ ਨਾਲ ਨਾਲ ਵਿਸ਼ਵ ਪੱਧਰੀ ਖੇਡ ਅਖਾੜਾ ਵੀ ਸੀ ਅੱਛਾ ਹਾਂ ਕਿਹੜੇ ਮੁਲਕ ਚ ਸੀ ਮਦਰਾਸ ਚੇਨਈ ਜਿਹਨੂੰ ਉਦੋਂ ਲੱਖ ਦੀ ਮਰੂਤੀ ਆ ਜਾਂਦੀ ਸੀ ਪੋਤੋ ਪਹਿਲਾਂ 2 ਲੈ ਕੇ ਖੜੀਆਂ ਕਰ ਲੈਂਦੇ ਅਸੀਂ ਜੇ ਲੈਣੀਆਂ ਹੀ ਹੁੰਦੀਆਂ ਤੇ ਪਰ ਸਾਡੇ ਕੋਲ ਪਹਿਲਾਂ ਹੀ ਫੀਏਟ ਪ੍ਰੀਮੀਅਰ ਮਹਿੰਦਰਾ ਜੀਪ 2 ਬਜਾਜ ਸਕੂਟਰ ਇੱਕ ਰਾਇਲ ਇਨਫੀਲਡ ਸੀ ਪੋਤੋ ਏ ਅੱਛਾ ਜਮਦੇ ਹੀ ਤਗੜੇ ਲੋਕੀ ਬੁੱਢੇ ਹੋਏ ਤਗੜੇ ਹੁੰਦੇ ਜਮਦੇ ਹੀ ਤਗੜੇ ਮੇਰੇ ਦਾਦਾ ਜੀ ਦੇ ਬੱਚਿਆਂ ਨੂੰ ਮੇਰੇ ਦਾਦਾ ਜੀ ਬੱਚਿਆਂ ਨੂੰ ਦੇਸ਼ ਦੇ ਸਭ ਤੋਂ ਵਧੀਆ ਸਕੂਲ ਚ ਭੇਜਣ ਚ ਵਿਸ਼ਵਾਸ ਰੱਖਦੇ ਸੀ, ਭੇਜਿਆ ਵੀ ਕਹਿੰਦਾ ਵਿਸ਼ਵਾਸ ਹੀ ਰੱਖਦੇ ਸੀ ਕਹਿੰਦੇ, ਇਸ ਲਈ ਉਹਨਾਂ ਨੇ ਮੈਨੂੰ ਤੇ ਮੇਰੇ ਚਾਚੇ ਦੇ ਮੁੰਡੇ ਸਾਨੂੰ ਦੋਹਾਂ ਨੂੰ ਸਕੂਲ ਚ ਭੇਜਿਆ ਹੀ ਨੀ, ਭੇਜਿਆ ਹੀ ਨੀ ਉਹਨਾਂ ਨੇ, ਭੇਜਿਆ ਨੀ ਮੂੰਹ ਚੋਂ ਨਿਕਲ ਗਿਆ, ਭੇਜਿਆ ਸੀ ਲਿਖਣਾ ਉਹ ਗੱਲ ਚ ਪੜੇ ਗਿਆ ਰੋਮਾਣਾ ਸਾਹਿਬ ਮਾਫੀ ਕਰ, ਸਾਨੂੰ ਸਕੂਲ ਚ ਭੇਜਿਆ ਸੀ ਉਹਨਾਂ ਨੇ, ਆਹੋ ਉਹਨਾਂ ਨੇ ਭੇਜਿਆ ਸੀ, ਉਹ ਕਹਿੰਦੇ ਵਿਸ਼ਵਾਸ ਰੱਖਦੇ ਮਨ ਮੈਂ ਹੋ ਵਿਸ਼ਵਾਸ ਪੂਰਾ ਹੋ ਵਿਸ਼ਵਾਸ, ਉਹ ਦਾਦੇ ਤੁਹਾਡੇ ਦਾ ਸੁਪਨਾ ਪੂਰਾ ਤੁਸੀਂ ਕੀਤਾ ਕਿ ਨਹੀਂ, ਫਿਰ ਚੰਗੇ ਲੱਗ ਪੜ੍ਹ ਲਿਖ ਕੇ ਕਿਤੇ ਚੰਗੀ ਨੌਕਰੀ ਲਈ ਕਿ ਨਹੀਂ, ਕਿ ਦਾਦੇ ਦਾ ਸੁਪਨਾ ਸਕੂਲੇ ਪੜ੍ਹਨ ਪੜ੍ਹਾਉਂਦਾ ਸੀ ਕਿ ਉਹ ਨਿਆਣਿਆਂ ਨੂੰ ਚੰਗੀ ਨੌਕਰੀ ਦਵਾਉਂਦਾ ਨਹੀਂ, ਚੰਗੇ ਮੁਲਖ ਭੇਜਣ ਦਾ ਦਾਦੇ ਦਾ ਸੁਪਨਾ ਲੱਗਦਾ ਸੀ, ਤਾਂ ਹੀ ਜਾ ਕੇ ਅਮਰੀਕਾ ਬਹਿ ਗਏ ਤੇ ਅੱਗੇ ਅੰਗਰੇਜ਼ੀ ਜਾ ਆਰ ਏ ਟੀ ਐਚ ਓ ਆਰ ਈ
ਰਿਠੌਰ,
ਹਾਂ ਉਹ ਤੁਸੀਂ ਵੀ ਰਿਠੌਰ ਨਾਲੇ ਤੁਸੀਂ ਰਮਾਣੇ ਸੀ, ਕਹਿੰਦੇ ਤਾਇਆ ਜੀ ਉਹ ਤਾਇਆ ਜੀ ਰਮਾਣੇ ਹੀ ਆ, ਉਹਨਾਂ ਨੇ ਅੱਗੇ ਰਿਠੌਰ ਸਾਹਿਬ ਨੂੰ ਕੋਈ ਗੱਲ ਕਹੀ ਆ, ਉਹ ਨਾ ਹੋਇਆ ਆਪਸੀ ਲੜਨਾ ਪਿਓ, ਰਿਠੌਰ ਸੁਣਦਾ ਨੀ ਅੱਜ ਨਾ ਕੁਛ ਕਹੀ ਉਹਨੂੰ, ਉਹ ਤੇ ਅੱਗੇ ਡਰਾਇਆ ਧਨੀਏ ਦਾ, ਉਹ ਤੋਂ ਤੂੰ ਨਾ ਡਰਾ ਨਹੀਂ, ਕਹਿੰਦੇ ਰਿਠੌਰ ਡੀਅਰ ਯੂ ਆਰ ਮੋਸਟ ਵੈਲਕਮ ਟੂ ਵਿਜ਼ਿਟ ਮਾਈ ਨਾਨਕਾ ਕਿਲਾ, ਲੜ ਪਾ ਤਰੀਕ ਪਾਉਂਦੇ ਆ ਨਹੀਂ ਤਾਇਆ ਜੀ, ਕਹਿੰਦੇ ਵੀ ਤੁਸੀਂ ਜਦੋਂ ਮਰਜ਼ੀ ਨਾਨਕੇ ਸਾਡੇ ਕਿਲੇ ਚ ਆ ਜਾਓ, ਉਹਨੂੰ ਕਹੀ ਜਾ ਨਾ ਮੈਨੂੰ ਕਹਿੰਦਾ ਇਹਨੇਗਾ ਮਹਾਰਾਜ ਉਹ ਮੁੜ ਗਿਆ, ਨਹੀਂ ਨਹੀਂ ਤੁਹਾਨੂੰ ਵੀ ਉਹਨਾਂ ਨੇ ਕਿਹਾ, ਬਟ ਡਿਊ ਟੂ ਮਾਈ ਨਾਨੀ ਜੀ ਡੀਮਾਈਜ਼ ਮਾਈ ਨਾਨੀ ਮਾਮੀ ਜੀ ਇਜ਼ ਹੈਵਿੰਗ ਸਾਈਕੋਲੋਜੀਕਲ ਪ੍ਰੋਬਲਮ, ਸ਼ੀ ਇਜ਼ ਨਾਟ ਐਕਸੈਪਟਿੰਗ ਰਿਐਲਿਟੀ ਦੈਟ ਮਾਈ ਮਾਮਾ ਜੀ ਇਜ਼ ਗੋਨ, ਸੋ ਡਾਕਟਰ ਹੈਵ ਆਸਕ ਆਰ ਫੈਮਿਲੀ ਮੈਂਬਰ ਟੂ ਲੈਟ ਹਰ ਬੀ ਸੋ ਸ਼ੀ ਰਿਕਗਨਾਈਜ਼ ਦਾ ਟਰੂਥ ਦੈਟ ਮਾਈ ਮਾਮਾ ਜੀ ਇਜ਼ ਨੋ ਮੋਰ ਐਂਡ ਰਿਸਟ੍ਰਿਕਟਿਡ ਸਟ੍ਰੇਂਜਰਸ ਫਰੋਮ ਕਮਿੰਗ ਟੂ ਦਾ ਕਿਲਾ, ਇਵਨ ਸਮ ਸਟਾਫ ਹੈਜ਼ ਬੀਨ ਲੈਟ ਗੋਨ, ਓਨਲੀ ਨੀਡਡ ਸਟਾਫ ਇਜ ਕੈਪਟ, ਉਹ ਤਾਇਆ ਜੀ ਬਾਹਲੀ ਜ਼ਿਆਦਾ ਅੰਗਰੇਜ਼ੀ ਆ ਰਹੀ ਆ, ਮੈਨੂੰ ਤਾਂ ਸਮਝ ਨਹੀਂ ਲੱਗਦੀ, ਮੈਂ ਟਰਾਂਸਲੇਟਰ ਯੂਜ ਕਰਕੇ ਦੇਖਦਾ ਵੀ ਕੀ ਉਹਨਾਂ ਨੇ ਲਿਖਿਆ, ਤੇਰੇ ਪੜ੍ਹਨ ਬਣਾਉਂਦੇ ਉਹ ਤਾਇਆ ਜੀ, ਹੁਣ ਮੈਂ ਕੀ ਕਰਾਂ, ਇੰਨੀ ਅੰਗਰੇਜ਼ੀ ਐਡਵਾਂਸ ਆ ਨਾ ਉਹਦੀ, ਉਹ ਤੋਂ ਫਿਰ 2 ਲੱਖ ਫੀਸ ਉਹਨਾਂ ਨੇ ਭਰੀ ਆ, ਤੇ ਫਿਰ ਇੰਨੀ ਅੰਗਰੇਜ਼ੀ ਤੇ ਫਿਰ ਜੇ ਆਈ ਨਾ ਤੇ ਫਿਰ ਫਾਇਦਾ ਕੀ, ਆ ਤੁਸੀਂ ਮੁਫਤ ਚ ਜਿਹੜੇ ਆ ਉਹ ਦਾਖਲੇ ਦਿੱਤੇ ਆ, ਉਹਨਾਂ ਨੇ ਅੰਗਰੇਜ਼ੀ ਪੜ੍ਹੀ ਆ ਬਹੁਤ, ਕੰਨੜ ਭਾਸ਼ਾ ਚ ਉਹਨਾਂ ਨੇ ਅੰਗਰੇਜ਼ੀ ਕੀਤੀ ਆ, ਤੇ ਤੂੰ ਚੁੱਪ ਕਰਕੇ ਉਦਾਂ ਹੀ ਬੈਠਾ, ਲਓ ਤਾਇਆ ਜੀ ਮੈਂ ਹੁਣ ਵੇਖਦਾ ਵਾ ਇਧਰੋਂ ਕੱਢ ਕੇ, ਤੇ ਮੈਂ ਸਾਰੀ ਕਲੀ ਕਲੀ ਗੱਲ ਦੱਸਾਂ, ਵੈਸੇ ਉਹਨਾਂ ਨੇ ਕਿਹਾ ਸੀ ਵੀ ਮਾਮੀ ਜੀ ਸਾਡੀ ਜਿਹੜੀ ਹੈ ਉਹ ਠੀਕ ਨੀ ਰਹਿੰਦੀ, ਉਹ ਮੈਂ ਪ੍ਰੋਪਰ ਤੁਹਾਨੂੰ ਦੱਸ ਦਿੰਦਾ ਉਹਨਾਂ ਦਾ ਮਤਲਬ ਕੀ ਆ, ਉਹ ਪ੍ਰੋਪਰ ਪ੍ਰੂਪਰ ਦਾ ਪਤਾ ਨੀ, ਦੇਖੋ ਹਮੇ ਕਹਿੰਦੇ ਕੀ ਹੈ, ਉਹ ਤਾਇਆ ਜੀ ਦੇਖਦੇ ਨੇ ਮੈਨੂੰ, ਲੱਭ ਲੈਣ ਦਿਓ ਇੱਕ ਵਾਰੀ, ਲੱਭੀ ਕਿ ਨਹੀਂ, ਲੱਭੀ ਲੱਭੀ ਤਾਇਆ ਜੀ, ਕਹਿੰਦੇ ਮੇਰੇ ਨਾਨਕਾ ਨਾਨਕੇ ਦੇ ਕਿਲੇ ਆਉਣ ਦੇ ਲਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੇ ਮੇਰੇ ਮਾਮਾ ਜੀ ਦੇ ਦੇਹਾਂਤ ਕਾਰਨ ਮੇਰੀ ਮਾਮੀ ਜੀ ਨੂੰ ਮਾਨਸਿਕ ਸਮੱਸਿਆ ਹੋ ਗਈ ਆ, ਉਹ ਅਸਲੀਅਤ ਨੂੰ ਸਵੀਕਾਰ ਨਹੀਂ ਕਰ ਰਹੀ, ਤੇ ਮੇਰੇ ਮਾਮਾ ਜੀ ਚਲੇ ਗਏ ਨੇ ਦੁਨੀਆ ਦੇ ਉੱਤੇ, ਇਸ ਲਈ ਡਾਕਟਰ ਨੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਉਹਨੂੰ ਉਸੇ ਹਾਲਤ ਵਿੱਚ ਰਹਿਣ ਲਈ ਕਿਹਾ, ਤਾਂ ਜੋ ਉਹ ਸੱਚਾਈ ਨੂੰ ਪਛਾਣ ਸਕੇ ਕਿ ਮੇਰੇ ਮਾਮਾ ਜੀ ਨਹੀਂ ਰਹੇ, ਅਤੇ ਜਿਹੜੇ ਅਜਨਬੀ ਨੇ ਉਹਨਾਂ ਨੂੰ ਕਿਲੇ ਵਿੱਚ ਆਉਣ ਤੋਂ ਰੋਕਿਆ ਗਿਆ ਵੀ ਨਾ ਆਉਣ, ਇੱਥੋਂ ਤੱਕ ਕਿ ਕੁਝ ਸਟਾਫ ਨੂੰ ਜਾਣ ਦਿੱਤਾ ਜਾਂਦਾ ਹੈ, ਸਿਰਫ ਲੋੜੀਂਦਾ ਸਟਾਫ ਰੱਖਿਆ ਗਿਆ ਹੈ, ਉਸ ਨੂੰ ਠੀਕ ਹੋਣ ਦਿਓ, ਕਿਰਪਾ ਕਰਕੇ ਉਹ ਉੱਥੇ ਜਾਣ ਤੋਂ ਪਹਿਲਾਂ ਪੁੱਛੋ, ਤਾਂ ਜੋ ਅਸੀਂ ਤੁਹਾਨੂੰ ਦੱਸ ਸਕੀਏ ਕਿ ਆਉਣਾ ਦਾ ਚੰਗਾ ਸਮਾਂ ਹੈ ਜਾਂ ਨਹੀਂ, ਮੁੱਕਦੀ ਗੱਲ ਨਹੀਂ, ਕਹਿੰਦਾ ਵੀ ਨਾ ਆਓ, ਤੇ ਉਦਾਂ ਗੱਲਾਂ ਉਹਦਾ ਸੁਣ ਕੇ ਬੜਾ ਦੁੱਖ ਹੋਇਆ, ਕਿਉਂਕਿ ਜਿਹੜੀ ਅਸਲੀਅਤ ਹੈ ਜਿਹੜੀ ਤੁਸੀਂ ਕਹਿੰਦਾ ਮਾਮਾ ਜੀ ਮਾਮੀ ਜੀ ਮਾਮਾ ਜੀ ਦੁਨੀਆਂ ਤੋਂ ਚਲੇ ਗਏ, ਤੇ ਮਾਮੇ ਜੀ ਸਦਮੇ ਦੇ ਵਿੱਚ ਆਏ, ਅਸਲੀਅਤ ਆ ਭਾਈ ਕਿਸੇ ਦੇ ਜਾਣ ਨੂੰ ਜਿਹੜਾ ਸਦਮਾ ਲੱਗਦਾ ਹੈ ਉਹੀ ਜਾਣ ਲੱਗਦਾ ਜਿਹਦੇ ਤੇ ਬੀਤੀਆਂ, ਸਿਆਣੇ ਕਹਿੰਦੇ ਹੁੰਦੇ ਜੋ ਸੰਤ ਜੋ ਤਨ ਲੱਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ, ਤੇ ਜਿਹਦਾ ਪ੍ਰੇਮ ਜ਼ਿਆਦਾ ਹੋਊ ਨਾ ਰਮਾਣਾ ਸਾਹਿਬ ਉਹ ਫਿਰ ਬਹੁਤਾ ਵੱਡਾ ਸਦਮੇ 'ਚ ਹੋ ਜਾਊ, ਤੇ ਜਾਣ ਨੂੰ ਜਿੰਨਾ ਜਿੰਨਾ ਨੇੜਾ ਉਨਾਂ ਉਨਾਂ ਸੇਕ, ਜਿੰਨਾ ਬੰਦਾ ਅੱਗ ਦੇ ਨੇੜੇ ਹੁੰਦਾ ਉਹਨੂੰ ਸੇਕ ਵੀ ਉਨਾਂ ਜ਼ਿਆਦਾ ਲੱਗਦਾ, ਜਿਹਦਾ ਪ੍ਰੇਮ ਜ਼ਿਆਦਾ ਕਿਸੇ ਦੇ ਨਾਲ ਉਹਦੇ ਜਾਣ ਦਾ ਵਿਛੋੜਾ ਉਹਨੂੰ ਸਹਿਣਾ ਵੀ ਬੜਾ ਮੁਸ਼ਕਿਲ ਆ ਭਾਈ, ਇਹ ਰੱਬ ਦੇ ਨਾਲ ਜੋੜੋ ਉਹਨਾਂ ਨੂੰ, ਰੱਬ ਦੇ ਨਾਲ ਜਿੰਨਾ ਜੁੜੂਗਾ ਉਨੇ ਹੀ ਦਲੇਰੀ ਪੈਦਾ ਹੋਊਗੀ ਸੱਚ ਨੂੰ ਜਾਣਨ ਦੀ। ਸੱਚ ਜੇ ਉਹ ਕਹਿੰਦੇ ਨਾ ਤੁਸੀਂ ਮੰਨਦੇ ਨਹੀਂ ਜਾਂ ਉਹਨਾਂ ਨੂੰ ਵਿਸ਼ਵਾਸ ਨਹੀਂ, ਤੇ ਜਿਹਦੇ ਨਾਲ ਬੀਤਦੀਆਂ ਉਹਨਾਂ ਨੂੰ ਵਾਕਿਆ ਹੀ ਇਹ ਸੁਪਨਾ ਹੀ ਲੱਗਦਾ, ਕੌੜਾ ਸੁਪਨਾ ਲੱਗਦਾ। ਪਰ ਜ਼ਿੰਦਗੀ ਦੀ ਸੱਚਾਈ ਵੀ ਇਹ ਆ ਕਿ ਦੁਨੀਆਂ 'ਤੇ ਜਾਣਾ ਸਭ ਨੇ, ਇਕੱਲੇ ਇਕੱਲੇ ਸਭ ਨੇ ਜਾਣਾ, ਕੋਈ ਰੋਕ ਸਕਦਾ ਨਹੀਂ। ਇਹ ਸਭ ਨੇ ਹੀ ਤੁਰੇ ਜਾਣਾ ਹੌਲੀ ਹੌਲੀ ਆਪਣੀ ਆਪਣੀ ਵਾਰੀ, ਅਤੇ ਹਰੇਕ ਦਾ ਸਦਮਾ ਸਹਿਣਾ ਪੈਣਾ। ਏਡਾ ਤਾਂ ਦਿਲ ਰੱਖਣਾ ਪਊ ਇਨਸਾਨ ਨੂੰ, ਉਹਨੂੰ ਮਾਂ ਦਾ, ਪਿਓ ਦਾ, ਭੈਣ ਦਾ, ਭਰਾ ਦਾ, ਪਤੀ ਦਾ, ਪਤਨੀ ਦਾ, ਬੱਚੇ ਦਾ, ਬੱਚੀਆਂ ਦਾ, ਸਾਰਿਆਂ ਦਾ ਵਿਛੋੜਾ ਉਹਨੂੰ ਜਰਨਾ ਪੈਣਾ, ਜੀਂਦੇ ਜੀ ਜਰਨਾ ਪੈਣਾ, ਆਪਦੇ ਗਏ ਦਾ ਵਿਛੋੜਾ ਪਰਿਵਾਰ ਨੂੰ ਜਰਨਾ ਪੈਣਾ। ਇਹ ਤਾਂ ਜ਼ਿੰਦਗੀ ਦੀ ਸੱਚਾਈ ਆ, ਇਹ ਰੁੱਖਾਂ ਮੀਟ ਨਹੀਂ ਸਕਦੇ, ਪਰ ਕੀ ਕਰ ਸਕਦੇ ਹਾਂ। ਇਹਦਾ ਪ੍ਰੇਮ ਆ ਉਹ ਜਾਣ ਸਕਦਾ ਉਹਦੇ ਨਾਲ ਕੀ ਬੀਤੀ। ਜੀ ਕਹਿੰਦੇ ਜੀ ਲੇਟੈਸਟ ਨਿਊਜ਼ ਇਜ ਇੰਡੀਅਨਸ ਔਨ 50% ਹੋਟਲ ਐਂਡ 39% ਆਫ ਗੈਸ ਸਟੇਸ਼ਨ ਇਨ ਯੂਨਾਈਟਿਡ ਸਟੇਟ। ਇੱਕ ਖਬਰ ਦੇ ਅਨੁਸਾਰ ਅਮਰੀਕਾ ਦੇ ਵਿੱਚ 50% ਤਾਂ ਜੀ ਹੋਟਲ ਜਿਹੜੇ ਉਹ ਭਾਰਤੀਆਂ ਦੇ ਨੇ, ਤੇ 39% ਗੈਸ ਸਟੇਸ਼ਨ ਵੀ ਭਾਰਤੀਆਂ ਦੇ। ਉਹ ਭਾਰਤੀ ਜਿੱਥੇ ਵੀ ਜਾਂਦੇ ਨਾ ਪਸੂੜੀ ਪਾ ਹੀ ਲੈਂਦੇ ਆ, ਇਹ ਜਾਣਦਾ ਹੀ ਆ ਵੀ ਭਾਰਤੀ ਜਿਹੜੇ ਤਰੱਕੀ ਬੜੀ ਖੇਤੀ ਕਰਦੇ, ਇਹਨਾਂ ਨੂੰ ਸਾਰੇ ਵਾਲ ਆਉਂਦੇ ਨੋ ਨੰਬਰ ਵਾਲੇ ਵੀ। ਕਹਿੰਦੇ ਜੱਟ ਦਾ ਮੁਕਾਬਲਾ ਸਿੱਧੂ ਮੂਸੇਵਾਲੇ ਦਾ ਗੀਤ ਉਹਨਾਂ ਨੇ ਸੁਣਨਾ ਦੁਆਰਾ, ਇਹ ਗੀਤ ਪਤਾ ਨਹੀਂ ਕਦੋਂ ਜੱਟ ਦਾ ਮੁਕਾਬਲੇ ਸੁਣਦਾ। ਤੇ ਬਾਕੀ ਤਾਇਆ ਜੀ ਬਹੁਤ ਬਹੁਤ ਦੁੱਖ ਹੋਇਆ ਭਾਅ ਜੀ ਸੁਣ ਕੇ, ਜਿਹੜਾ ਆਪ ਜੀ ਦੇ ਨਾਨਕੇ ਪਰਿਵਾਰ ਦਾ ਆ। ਤੇ ਬਾਕੀ ਉਹ ਕਹਿੰਦੇ ਨੇ ਤਾਇਆ ਜੀ ਪਾਠ ਬਹੁਤ ਕਰਦੇ ਨੇ ਬਟ ਸ਼ੀ ਸਟਿਲ ਇਨ ਸ਼ੌਕ। ਤਾਇਆ ਜੀ ਉਹ ਹਲੇ ਵੀ ਸਦਮੇ 'ਚ ਨੇ, ਪਾਠ ਬਹੁਤ ਕਰਦੇ ਨੇ। ਕੋਈ ਪਰਮਾਤਮਾ ਹਿੰਮਤ ਦਊਗਾ ਜਿਹੜਾ ਪਾਠ ਕਰਦਾ, ਜਿਹੜੇ ਜਿਹਨੇ ਲੜ ਫੜਿਆ ਉਹ ਪ੍ਰਭੂ ਪਿਤਾ ਪਰਮੇਸ਼ਵਰ ਦਾ, ਉਹਨੂੰ ਸਾਰੇ ਦੁੱਖਾਂ ਦੇ ਵਿੱਚੋਂ ਕੱਢ ਲਿਆਊਗਾ। ਤੇ ਬਾਕੀ ਜਿਹੜਾ ਮੌਤ ਆ ਨਾ, ਇਹ ਬਹੁਤ ਬਖਸ਼ਦੀ ਕਿਸੇ ਨੂੰ ਨਹੀਂ, ਨਾ ਇਹ ਅਮੀਰ ਦੇਖਦੀ ਆ, ਨਾ ਇਹ ਗਰੀਬ ਦੇਖਦੀ ਆ, ਨਾ ਇਹ ਚੰਗਾ ਵੇਖਦੀ ਆ, ਨਾ ਮਾੜਾ ਵੇਖਦੀ ਹੈ, ਨਾ ਇਹ ਪ੍ਰੇਮ ਦੇਖਦੀ ਆ, ਨਾ ਨਫ਼ਰਤ ਵੇਖਦੀ ਆ। ਇਹਦੇ ਤੋਂ ਕੋਈ ਬਚ ਸਕਿਆ ਨਹੀਂ। ਰਵਾਣਾ ਸਾਹਿਬ ਜਿੰਨੀ ਜਿੰਨੀ ਉਮਰ ਆ ਉਨੀ ਉਨੀ ਭੋਗ ਕੇ ਸਾਨੂੰ ਜਾਣਾ ਪੈਣਾ। ਤਾਂ ਪਰਮਾਤਮਾ ਦੀ ਬਾਣੀ ਤੋਂ ਵੱਧ ਕੇ ਮੌਤ ਨੂੰ ਸਹਿਣ ਦੀ ਤਾਕਤ ਹੋਰ ਕੁਝ ਨਹੀਂ ਪੈਦਾ ਕਰ ਸਕਦਾ। ਗੁਰਬਾਣੀ ਸਾਨੂੰ ਇੰਨੀ ਹਿੰਮਤ ਦਿੰਦੀ ਆ, ਬਾਬਾ ਫਰੀਦ ਜੀ ਦੇ ਸਲੋਕ ਸੁਣਦੇ ਆ ਤੇ ਸਾਨੂੰ ਹਕੀਕਤ ਪਤਾ ਲੱਗਦੀ ਵੀ ਹਕੀਕਤ ਕੀ। ਜੀ ਤੇ ਲਓ ਫਿਰ ਹੁਣ ਪਤਾ ਜੀ ਅੱਗੇ ਆਪਾਂ ਗੀਤ ਵੀ ਸੁਣੀਏ ਤੇ ਅਗਲੇ ਗੀਤ ਦੀ ਫਰਮਾਇਸ਼ ਕੀਤੀ ਆ ਨਵਾਣਾ, ਮਾਫ਼ ਕਰਨਾ, ਗੁਰਵਿੰਦਰ ਭਾਜੀ ਹੋਰਾਂ ਨੇ ਕਿਹਾ ਵਾ ਕਿ ਮਾਰ ਦੀਆ ਜਾਏ ਜਾਂ ਛੋੜ ਦੀਆ ਜਾਏ, ਇਸ ਗੀਤ ਦੀ ਜਿਹੜੀ ਫਰਮਾਇਸ਼ ਕੀਤੀ ਆ ਉਹ ਮਲਕੀ ਦਾ ਗੀਤ ਲਾ ਮੇਰਾ ਬਹੁਤ, ਜਿਹੜਾ ਗੁਰਵਿੰਦਰ ਸਿੰਘ ਹੋਰਾਂ ਨੇ ਕਿਹਾ ਗੀਤ। ਉਹਨੇ ਦੋ ਗੀਤਾਂ ਦੀ ਫਰਮਾਇਸ਼ ਕੀਤੀ ਆ, ਦੋ ਹੀ ਸੁਣਾ ਦਾਂਗੇ, ਦੋ ਦੇ ਵਿੱਚ ਚਾਰ ਸੁਣਾ ਦਾਂਗੇ, ਬੜੀ ਸ਼ੁਰੂ ਤੇ ਕਰੋ ਤੁਸੀਂ।
ਜੀ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਇਸ ਵੇਲੇ ਬਹੁਤ ਹੀ ਖੂਬਸੂਰਤ ਗੀਤ ਸੀ ਜੀ ਤੇ ਇਹਦੇ ਨਾਲ ਪ੍ਰੋਗਰਾਮ ਦੇ ਵਿੱਚ ਇੱਕ ਵੇਲਾ ਬ੍ਰੇਕ ਦਾ ਹੋ ਗਿਆ ਪਿਆਰੇ ਦੋਸਤੋ ਤੁਸੀਂ ਵੀ ਜੇ ਕੋਈ ਗੀਤ ਸੁਣਨਾ ਚਾਹੁੰਦੇ ਹੋ ਜਾਂ ਕੋਈ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਰਿਕੁਐਸਟ @ ਹਰਮਨ ਰੇਡੀਓ .com ਤੇ ਈਮੇਲ ਕਰ ਸਕਦੇ ਹੋ ਜੀ ਉਹ ਟੈਲੀਫੋਨ ਆਇਆ ਸੀ ਇੱਕ ਤਾਂ ਜੀ ਟੈਲੀਫੋਨ ਕੱਟਿਆ ਗਿਆ ਉਹ ਆਪਾਂ ਦੁਬਾਰਾ ਕਵਾਂਗੇ ਵੀਰ ਨੂੰ ਕਿ ਦੁਬਾਰਾ ਵੀ ਤੁਸੀਂ ਕਾਲ ਕਰ ਸਕਦੇ ਹੋ ਤੇ ਆਪਾਂ ਜਦ ਤੱਕ ਅਗਲੀ ਕਾਲ ਦਾ ਇੰਤਜ਼ਾਰ ਕਰਨੇ ਹਾਂ ਕਿ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਤਾਂ ਜੀ ਅਗਲੇ ਗੀਤ ਜਿਹੜੀ ਆ ਉਹ ਸੁਣਾਵਾਂਗੇ ਹਾਏ ਸ਼ਰਮਾਓ ਇਹ ਵੀ ਗੀਤ ਸੁਣਾਵਾਂ ਗੁਰਵਿੰਦਰ ਭਾਜੀ ਦੀ ਪਸੰਦ ਆ ਤੇ ਗੁਰਵੀਰ ਭਾਜੀ ਹੋਰਾਂ ਨੇ ਗੀਤ ਦੀ ਫਰਮਾਇਸ਼ ਆ ਗਿਆ ਟੈਲੀਫੋਨ ਕਿਆ ਕਰੂੰ ਹੈਲੋ
ਹੈਲੋ
ਸਤਿਕਾਲ ਤੂੰ ਆਪਣਾ ਸੁਣਾ ਕਿਦਾ ਇਧਰ ਠੀਕ ਆ ਗਾਵਾਂ ਮੱਝਾਂ ਮਾਰਦੀਆਂ ਛਾਲਾਂ ਪੂਰੀਆਂ ਕਿ ਨਹੀਂ
ਬਾਬਾ
ਟਾਈਮ ਸਹਿਰੀ ਆ ਫੇਰ 8 ਵਜੇ ਜਾਣੀ ਦਿਨ ਦੇ 8 ਵਜੇ ਆ ਜਾਣਾ ਘਰ ਨੂੰ
ਹਾਂਜੀ ਸਵੇਰੇ 8 ਵਜੇ ਘਰ ਆ ਜਾਣਾ, ਫਿਰ ਸ਼ਾਮਾਂ ਨੂੰ 3:30 ਜਾਣਾ 6 ਵਜੇ ਘਰ।
ਅੱਛਾ, ਫੇਰ ਕਿਹੜਾ 8 ਤੋਂ 3 ਵਜੇ ਤੱਕ ਫੇਰ ਆਰਾਮ ਕਰਨਾ?
ਮੌਜਾਂ
ਲੈਣਾ ਤੂੰ ਤੇ ਬਾਬਾ, ਦੇਖਦਿਆਂ ਮੌਜਾਂ ਤੇ ਕੋਈ ਲੈ ਨੀ ਹੈਗਾ, ਇੰਨੀਆਂ ਮੌਜਾਂ ਤਾਂ ਰਾਂਝੇ ਨੇ ਨੀ ਲਈਆਂ, ਨਾਲੇ ਰਿਹਾ ਹੀ ਸਾਰੀ ਉਮਰ ਵਿਹਲਾ ਹੀ ਆਓ ਰਾਂਝੇ ਨੇ। ਰਾਂਝੇ ਨਾਲੋਂ ਵੀ ਦੋ ਰਤੀਆਂ ਉੱਪਰ ਹੋ ਗਿਆ ਰਾਂਝੇ ਨੂੰ, ਬਾਅਦ ਚ ਦੁੱਖ ਵੀ ਕਿੰਨੇ ਮਿਲੇ, ਗੋਲੀ ਮਾਰੀ ਰਾਂਝੇ ਨੂੰ ਦੁੱਖਾਂ ਨੂੰ ਰੋਈ ਗਿਆ ਨਾ, ਰਾਂਝੇ ਨੂੰ ਮੌਜਾਂ ਜਿਹੜੀਆਂ ਉਹ ਨੀ ਵੇਖਦਾ, ਰਾਂਝੇ ਦਾ ਦੁੱਖ ਲਾ ਪਿਆ ਕਰਨਾ ਕੋਈ ਨੀ। ਰਾਂਝਾ ਅਸੀਂ ਰਾਂਝੇ ਦਾ ਪਹਿਲਾ ਪਹਿਲਾ ਜਿਹੜਾ ਪਾਰਟ ਆ ਨਾ, ਵਿਆਹ ਤੋਂ ਪਹਿਲਾਂ ਸਜਦੇ ਤੋਂ ਪਹਿਲਾਂ ਪਹਿਲਾਂ ਵਾਲਾ, ਉਹ ਮੌਜਾਂ ਵਾਲਾ ਜਿਹੜਾ ਉਹ ਵਿਹਲਾ ਸੀ, ਕੰਮ ਨੀ ਸੀ ਦਿੰਦਾ। ਮੌਜੂ ਜਿਹੜਾ ਸੀ ਉਹ ਕਹਿੰਦਾ ਵੀ ਖਾ ਪੀ ਐਸ਼ਾ ਕਰ, ਏਦਾਂ ਐਸ਼ਾ ਵਾਲਾ ਕੰਮ ਜਿਹੜਾ ਵਧੀਆ
ਜੀ।
ਤੇ ਬਾਕੀ ਨਾਲ ਨਾਲ ਉਹ ਨਵੇਂ ਨਵੇਂ ਤੇ ਕੰਮ ਪੈਂਦਾ ਵੀ ਬਹੁਤ।
ਹਾਂਜੀ ਹਾਂਜੀ।
ਤੇ ਇਹ ਫਿਰ 3 ਵਜੇ ਤੋਂ ਆ ਕੇ ਤੇ ਫੇਰ ਕਿੰਨੇ ਵਜੇ ਵਾਪਸ ਆਉਣਾ? 6 ਵਜੇ ਬੱਲੇ ਤੇਰੀ ਸੁਣਿਆ, ਤੇਰੀ ਤੇ ਸਰਕਾਰੀ ਨੌਕਰੀ ਵਰਗਾ ਕੰਮ ਆ ਜਿਹੜਾ ਮਾਰਨਾ ਬਸ ਗਾਵਾਂ ਨੂੰ ਮੂੰਹ ਮਹਾਉਣਾ ਵੀ ਆ ਗਿਆ। ਯੋ ਤੁਹਾਡਾ ਫਤਿਹ ਮਿਸਟਰ ਫਤਿਹ ਸਿੰਘ ਇਜ ਕਮਿੰਗ ਨਾਓ ਡੇ, ਉਹ ਵੀ ਕਹਿੰਦੀਆਂ ਹੋਣੀਆਂ ਬਹਿਨੇ ਬਹਿਨੇ ਤੂੰ ਤੋ ਤੂੰ ਤੋ ਬਹਿਨੇ ਤੂੰ ਜਿੰਨਾ ਪਿਆਰ ਕਰੋਗੇ ਕੰਮ ਤੁਹਾਨੂੰ ਓਨਾ ਹੀ ਪਿਆਰ ਕਰੂਗਾ। ਫਤਿਹ ਸਿਆ ਕੰਮ ਤੇ ਇੱਜ਼ਤ ਮਾਣ, ਕੰਮ ਦੇ ਰਾੜੀ ਆ ਬੰਦੇ ਦਾ, ਕੰਮ ਦੇ ਬੰਦੇ ਦਾ ਗਹਿਣਾ ਬੋਲਦਾ ਮੈਂ ਵੀ ਨੀ ਫਿਰ ਆਵਾਜ਼ ਦੀ ਲੋੜ ਨੀ। ਓਦਾਂ ਤੂੰ ਇੱਕ ਵਾਰ ਮਾਲਕ ਨੂੰ ਬੁਲਾ ਕੇ ਵੇਖ ਲਈ, ਹੋ ਸਕਦਾ ਵੀ ਮਾਲਕ ਓਦਾਂ ਹੀ ਨਾ ਬੋਲਦਾ ਹੋਵੇ, ਬਾਲਾ ਇਹ ਗੱਡੀ ਗੂੰਗੀ ਨੂੰ ਗੂੰਗਾ ਹੀ ਹੋਵੇ। ਇੱਕ ਵਾਰੀ ਪੁੱਛ ਕੇ ਦੇਖ ਲਈ ਮਾਲਕੋ, ਬੋਲੋ ਸਹੀ। ਚੰਗੇ ਮਾਲਕ ਤੇ ਕਰਮਾਂ ਨਾਲ ਮਿਲਦੇ ਆ, ਚੰਗਾ ਪਤੀ ਪਤਨੀ ਤੇ ਚੰਗੇ ਮਾਲਕ, ਇਹ ਤਾਂ ਕਰਮਾਂ ਤੋਂ ਬਿਨਾਂ ਨੀ ਮਿਲਦੇ। ਹਲੇ ਚੰਗਾ ਪਤੀ ਪਤਨੀ ਤਾਂ ਬਹੁਤ ਮਿਲ ਜਾਵੇ, ਮਾਲਕ ਚੰਗੇ ਬੜੇ ਔਖੇ ਹੋ ਕੇ ਮਿਲਦੇ। ਮਾਲਕਾਂ ਦੀ ਨੀਂਦ ਸਾਫ ਹੋਣੀ ਚਾਹੀਦੀ, ਬੰਦੇ ਦੀ ਜਿੱਦਾਂ ਦੀ ਮਰਜ਼ੀ ਹੋਵੇ ਬੰਦੇ ਦੀ ਜਿੱਦਾਂ ਦੀ ਉਹਨੇ ਬੰਦੇ ਦੀ ਨੀਂਦ ਸਾਫ ਵੀ ਹੋਵੇ, ਮਾਲਕ ਦੀ ਮਾੜੀ ਹੋਵੇ ਨਾ ਤਾਂ ਵੀ ਨਿਗਮ ਬਣਦਾ। ਅੱਛਾ, ਬੰਦੇ ਦੀ ਭਾਵੇਂ ਨੀਤ ਮਾੜੀ ਹੋਵੇ, ਮਾਲਕ ਦੀ ਚੰਗੀ ਹੋਵੇ, ਬੰਦੇ ਦਾ ਉਦਾਂ ਰੱਜਿਆ ਨੀ ਨਾ, ਬੰਦਾ ਰੱਜਿਆ ਤੁਸੀਂ ਉਲਟ ਪਾਉਣੇ। ਟੀਟਾ ਰੱਖ ਲਿਆ ਕੰਮ ਤੇ, ਮਿਲਕੀ ਤੈਨੂੰ ਮੈਨੂੰ ਕਹਿੰਦਾ ਵੀ ਬੰਦਾ ਰਖਾ ਤੀ, ਮੈਂ ਟੀਟਾ ਰਖਾ ਤਾ, ਮੈਂ ਕਿਹਾ ਵੀ ਕੰਮ ਤੇ ਰੱਖ ਲਾ, ਉਹ ਰਖਾ ਦਿੱਤਾ। ਉਹ ਕਹਿੰਦਾ ਕਦੇ ਸਾਡੀ ਬਾਰੀ ਚੱਕ ਜਾਂਦਾ, ਕਦੇ ਉਹ ਗੋਹਾ ਹਟਾਉਣ ਵਾਲਾ ਫੋੜਾ ਜਿਹਾ ਚੱਕ ਜਾਂਦਾ, ਕਹਿੰਦਾ ਖਾਲੀਆਂ 20 ਬੋਰੀਆਂ ਸਿੱਟੀਆਂ, ਤੇ ਕਹਿੰਦਾ ਇੱਕ ਦਿਹਾੜੀ ਚ ਖਾਲ ਦਾ ਬੋਰਾ। ਮੈਂ ਕਿਹਾ ਵੇਖ ਲੈ ਪਤਾ ਕਰਕੇ, ਉਹ ਵੀ ਕਿਤੇ ਵੇਚੀ ਜਾਂਦਾ। ਉਹ ਕਹਿੰਦਾ ਵੀ ਆਹ ਬੰਦਾ ਜਿਹੜਾ ਤੂੰ ਰਖਾ ਤਾ ਨਾ, ਇਹ ਤੂੰ ਕੋਈ ਬਦਲਾ ਹੀ ਸਾਡੇ ਤੋਂ ਲਿਆ, ਬਦਲਾ ਹੀ ਲਿਆ ਕਹਿੰਦਾ। ਫਿਰ ਭਰਾਵਾ ਮੈਂ ਟੀਟੇ ਨੂੰ ਗਿਆ, ਮੈਂ ਟੀਟੇ ਬੰਦਾ ਬਣ ਕੇ ਕੰਮ ਕਰ, ਬਈ ਤੂੰ ਜਾਂ ਜਵਾਬ ਦੇ, ਜਾਂ ਜਵਾਬ ਦੇ ਦੇ ਅਗਲੇ ਨੂੰ। ਉਹ ਕਹਿੰਦਾ ਜਵਾਬ ਹਲੇ ਨੀ ਮੈਂ ਦੇਣਾ, ਜਿੰਨਾ ਚਿਰ ਪਤੀਲੇ ਮੂੰਹ ਜਿਹੜੇ ਨਾਲੇ ਮਾਰਦੇ ਉਦੋਂ ਚਿਰ ਨੀ ਜਵਾਬ ਦਿੰਦਾ। ਉਹੀ ਗੱਲ ਹੋਈ, ਜਦੋਂ ਖਾਲ ਉਹਨਾਂ ਨੀ ਮੌਕੇ ਤੇ ਜਵਾਬ ਦਿੱਤਾ। ਕਈ ਵਾਰ ਬੰਦਾ ਤੇਰੀ ਗੱਲ ਹੁਣ ਇਮਾਨਦਾਰ ਹੋਵੇ ਤੇ ਕੰਮ ਸਾਰ ਲੈਂਦਾ, ਜੇ ਬੰਦਾ ਬੇਈਮਾਨ ਹੋਵੇ ਨਾ ਉਹ ਤਾਂ ਭਾਰੀ ਭਾਰੀ ਬੰਬੜਾ ਹੀ ਨੀ ਛੱਡਦਾ। ਤਾਇਆ ਜੀ ਵਾਕਿਆ ਸਹੀ ਗੱਲ, ਇਮਾਨਦਾਰੀ ਜ਼ਰੂਰੀ ਹੈ ਕੰਮ ਦੇ ਵਿੱਚ।
ਇਮਾਨਦਾਰੀ ਤਾਂ ਜੇ ਅਗਲੇ ਨੂੰ ਕੋਈ ਫਾਇਦਾ ਹੋਣ ਡਿਆ ਵਾ ਤਾਂ ਹੀ ਅਗਲਾ ਵੀ ਬੋਲਦਾ ਨੀ, ਜੇ ਆਪ ਕੰਮ ਸਹੀ ਨਾ ਕਰਾਂਗੇ ਤਾਂ ਅਗਲੇ ਨੇ ਕਹਿਣਾ ਵੀ ਬੋਰੀ ਦੀ ਤਰ੍ਹਾਂ ਚੁੱਕ ਤੇ ਜਾ ਇੱਥੋਂ ਨਿਕਲ ਜਾ।
ਹਾਂ ਇਹ ਕਹਿ ਦਿੰਦੇ ਭਾਈ ਮਾਲਕ ਨੀ ਕਿਸੇ ਦਾ ਲਿਹਾਜ਼ ਕਰਦੇ, ਮਾਲਕਾਂ ਦਾ ਕੀ ਲੱਗੇ ਉਹਨਾਂ ਦੇ ਬੰਦੇ, ਉਹਨਾਂ
ਨੂੰ ਸਲਾਮਾਂ ਸਾਹਿਬ,
ਕੰਮ ਨੂੰ ਸਲਾਮਾਂ, ਕੰਮ ਕਰੋ ਬੰਦਾ ਪੂਰਾ। ਗਾਵਾਂ ਮੱਝਾਂ ਆਪ ਸਲਾਹ ਕਹਿਣ ਵੀ ਭਾਈ ਬੰਦਾ ਸਾਨੂੰ ਇਹ ਚਾਹੀਦਾ, ਸਾਡੀ ਕੇਅਰ ਬੜੀ ਕਰਦਾ ਨਾਲੇ ਨਾਲੇ ਨਾ
ਨਹੀਂ
ਡਾਂਗ ਦੇ। ਤੁਸੀਂ ਕਿਹਾ ਤੁਸੀਂ ਸੋਚਦੇ ਹੋਣੇ ਗਾਵਾਂ ਨੇ ਕਿਹੜਾ ਕੋਈ ਸ਼ਿਕਾਇਤ ਲਾਉਣੀ ਮਾਲਕਾਂ ਨੂੰ, ਸ਼ਿਕਾਇਤ ਲੈਣੀ ਉਹ ਤਾਂ ਇਹਨਾਂ ਜਿਹੜੀਆਂ ਦੁੱਧ ਦਿੰਦੀਆਂ ਇਹਨਾਂ ਨੂੰ ਪਾਉਂਦੇ ਕਿਹੜੀ ਖੁਰਾਕ ਖੁਰੂਕ ਆ, ਇਕੱਲੇ ਭੱਠਿਆਂ ਨਾਲ ਨੀ ਦਿੰਦੀਆਂ ਹੋਈਆਂ ਦੁੱਧ?
ਨਹੀਂ ਨਹੀਂ ਬੜਾ ਕੁਝ ਪਾਉਂਦੇ ਆ।
ਅੱਛਾ ਇਹ ਮਤਲਬ ਇਧਰਲੀ ਖੁਰਾਕ ਲੈਦਾ ਜਾਂ ਬੋਰਿਆਂ ਦੀ ਬੜੀ ਬਣਾਈ ਆਉਂਦੀ ਕਿ ਬਣਵਾ ਕੇ ਲਿਆਉਂਦੇ ਆ? ਚੰਗੀ ਉਹ ਖੁਰਾਕ ਦੇ ਸਿਰ ਤੇ ਦੁੱਧ ਆ?
ਹਾਂਜੀ ਮੱਕੀ ਦਾ ਆਟਾ ਵਾ, ਬਾਕੀ ਫੀਡ ਵਾ, ਹੋਰ ਮਸਾਲੇ ਮਸੂਲੇ ਮਿਕਸ ਹੁੰਦੇ ਸਾਰਾ ਕੁਝ ਆ, ਫਿਰ ਆਪਣਾ ਬਰਤਨ ਪਾਉਂਦੇ ਆ,
ਖੁਰਾਕ ਪਾਉਣਾ ਚਾਹ ਚੂ ਪਿਆ ਕੇ ਪੁੱਛ ਕੀ ਪਾਉਣੇ ਆ ਅਸੀਂ ਤੂੰ ਭਾਰਤ ਚ ਇਹ ਕੰਮ ਸ਼ੁਰੂ ਕਰਨਾ
ਆਪਣੇ ਕੋਲ ਪੈਂਦੀ ਇੰਡੀਆ ਇੱਥੇ ਉੱਥੇ ਨੀ ਪੈਂਦੀ, ਉੱਥੇ ਇੱਕ ਮਹੀਨਾ ਪਾਲੀ ਸੀ, ਦੂਜੇ ਮਹੀਨੇ ਦੁੱਧ ਦੇ ਪੈਸੇ ਆਉਣਗੇ ਤੇ ਫਿਰ ਪਾਵਾਂਗੇ।
ਉਹ ਨਾਲੇ ਦੁੱਧ ਦਾ ਰੇਟ ਕੁਛ ਨੀ, 35 ਰੁਪਈਏ ਦੁੱਧ ਵਾ ਤੇ ਸਾਰਾ ਹਿਸਾਬ ਕਿਤਾਬ ਜੇ ਲਾਈਏ ਗਾਂ ਦਾ 35 ਰੁਪਈਏ
ਹਿਸਾਬ
ਲਾਈਏ ਨਾ, ਜੇ ਮਤਲਬ ਖਤੇ ਦਾ ਕਿੱਲਾ ਖਤਾ ਵੀ ਕਾਠ ਮਾਰਨਾ ਫਿਰ ਉਹਦੇ ਵਿੱਚ ਜਿਹੜਾ ਸ਼ਟਾਲਾ ਵੀ ਮੁੱਲ ਲਿਆ ਕੇ ਬੀਜਣਾ, ਫਿਰ ਜੇ ਇੱਕ ਬੰਦਾ ਵੀ ਰੱਖ ਲਿਆ 5-7 ਹਜ਼ਾਰ ਨੂੰ ਉਹ ਵੀ ਰੱਖੂ, ਫਿਰ ਜੇ ਖਲ ਪਾਈਏ 4-1 ਹਜ਼ਾਰ ਰੁਪਈਏ ਦੀ ਮਹੀਨੇ ਦੀ ਖਲ ਵੀ ਆ ਜਾਂਦੀ ਆ, ਜੇ ਸਾਰਾ ਹਿਸਾਬ ਕਿਤਾਬ ਲਾਈਏ ਤੇ ਦੁੱਧ ਜੇ ਮੁੱਲ ਦਾ ਲਈਏ ਤੇ ਸਸਤਾ ਮਹਿੰਗਾ ਹੀ ਹੋ
ਖੇਚਰ ਬਾਬਾ
ਜੀ 1500-1500 ਤੋਂ ਘੱਟ ਕੋਈ ਵੀ ਬੋਰੀ ਹੈ ਨੀ ਗੀ, ਤੇ ਨਾਲੇ ਬੋਰੇ ਦੇ ਨਾਲ ਟੀਟੇ ਵਰਗੇ ਕੱਢਦੇ ਵੀ 2-2-3-3 ਲੈਣੀ ਆ, ਸਹੀ ਗੱਲ ਆ। ਇੱਕ ਲਵਾਂਡਾ ਜਾ ਚੱਕ ਲੈਂਦੇ ਆ ਤੇ ਉਹ ਪਾ ਦਿੰਦੇ ਆ ਗਾਵਾਂ ਮੱਝਾਂ, ਤੇ ਓਦਾਂ ਦੀਆਂ ਗਾਂ ਉਹ ਕਹਿੰਦੀਆਂ ਵੀ ਤੁਸੀਂ ਭਾਵਾਂ ਸਾਰੀ ਬੋਰੀ ਪਾ ਦੋ ਤੇ ਭਾਵਾਂ ਤੁਸੀਂ ਮੁੱਠ ਭਰ ਕੇ ਪਾ ਦਿਓ ਤੇ ਦੁੱਧ ਤੁਹਾਨੂੰ ਜਿਹੜਾ 1/2 ਲੀਟਰ ਹੋਏ ਮਿਲਣਾ, ਪਤਾ ਨੀ ਵੀ ਕੀ ਚੱਕਰ ਆ ਸਾਡਾ ਉਹ। ਮੈਂ ਤਾਈ ਤੇਰੀ ਨੂੰ ਤਾਈ ਤੇਰੀ ਕਹਿੰਦੇ ਵੀ ਕਿਸੇ ਨੇ ਖਰਿਆ ਵੀ ਗਾਵਾਂ ਦਾ ਦੁੱਧ ਬੰਨਿਆ, ਮੈਂ ਕਿਹਾ ਲਓ ਵੀ ਇਹ ਕਹਿੰਦੇ ਨਾ ਸਾਨੂੰ ਆਪ ਵਹਿਮਾਂ ਨੇ ਮਾਰਿਆ ਪਿਆ, ਦੁੱਧ ਵੀ ਵੱਜ ਜਾਂਦੇ ਪਰ ਤਾਇਆ ਜੀ ਪੁਰਾਣੀਆਂ ਐਮ ਸੋਚਾਂ ਹੁੰਦੀਆਂ ਨੇ, ਗਾਵਾਂ ਮੱਝਾਂ ਨਾਲ ਕੀ ਕਿਸੇ ਦਾ ਵੈਰ ਹੋਊਗਾ, ਸ਼ੇਖ ਪਤੇ ਜਾਣੇ ਤੇਰੀ ਗੱਲ ਹੁਣ ਸੂਗੀ ਤੇ ਜਾਵਾਂਗੇ ਸ਼ੇਖ ਪਤੇ ਤੋਕੜਾ ਨੂੰ ਰੇਲੀਏ ਲੈ ਕੇ ਉਹਨੇ ਚੜਾ ਕੇ ਆਈਏ, ਜਾਂ ਤਾਂ ਗਾਵਾਂ ਹੀ ਚੜਾ ਆਈਏ ਸ਼ੇਖ ਪਤੇ, ਜਦੋਂ ਦੁੱਧ ਹੀ ਨੀ ਦਿੰਦੀਆਂ ਚੜਾ ਕੇ ਆਈਏ ਖੀਰ ਚੜਾ ਕੇ ਆਈ ਦੀ ਸ਼ੇਖ ਪਤੇ, ਉਹ ਫਿਰ ਜਦੋਂ ਸੂਗੀ ਤੇ ਚੜਾ ਆਵਾਂਗੇ। ਓਦਾਂ ਹੈਪੀ ਮਾਰਦਾ ਛਾਲਾ, ਹੈਪੀ ਤਾਂ ਪੂਰੀਆਂ ਛਾਲਾ ਮਾਰਦਾ, ਹੈਪੀ ਖੁਸ਼ ਬੜਾ ਵਾ, ਹੈਪੀ ਖੁਸ਼ ਹੋਣਾ ਜੀ ਉਹ। ਨਹੀਂ ਨਹੀਂ ਉਹ ਐਵੇਂ ਵਿਚਾਰੇ ਦੇ ਉੱਤੇ ਇਲਜ਼ਾਮ ਲਾ ਤਾ ਹੈਪੀ ਦਾ, ਵਿਚਾਰਾ ਬੰਦਾ ਬਾਲਾ ਸਾਊ ਸੀ ਉਹ, ਅਸਲ ਦੇ ਵਿੱਚ ਨਾ ਉਹ ਐਵੇਂ ਹੀ ਨਾ ਕਾਹਲੀ ਦੇ ਵਿੱਚ ਇਹ ਪੈ ਗਏ ਇਹਨਾਂ ਨੇ, ਹੈਪੀ ਵਿਚਾਰੇ ਦੇ ਇਲਜ਼ਾਮ ਲਾਤਾ ਹੈਪੀ ਬੰਦਾ ਸਾਊ, ਇਹ ਕੋਈ ਤਾਂ ਹੈ ਨਿਆਣਾ ਸਾਡਾ ਹੀ ਹੈ ਤੇ ਆਸ ਆ ਵੀ ਇਹ ਮਾਣ ਸਾਡਾ ਬਣੂ ਪੂਰਾ। ਤਾਇਆ ਜੀ ਚੰਗੀ ਗੱਲ ਆ ਵੀ ਸਗੋਂ ਇੱਕ ਤੇ ਮਾਣ ਹੈ ਨਾ, ਹੋਣਾ ਵੀ ਚਾਹੀਦਾ।
ਫੋਨ
ਕਾਲ ਦੇ ਵਿਚ ਅਸੀਂ ਤੇ ਆਪ ਸੋਚਦੇ ਵੀ ਖਰੇ ਕੋ ਫਾਲਟ ਪੈ ਗਿਆ ਫਤਿਹ ਸਾਹਿਬ ਜੀ ਅੱਜ ਫਿਰ ਤੁਹਾਨੂੰ ਗਾਣਾ ਕਿਹੜਾ ਸੁਣਾਈਏ?
ਨਹੀਂ ਗਾਣਾ ਗੁਣਾ ਤਾਂ ਪਾਇਆ ਕੋਈ ਵੀ ਨੀ ਸੁਣਨਾ, ਗਾਣੇ ਹੁਣ ਸਾਰਾ ਦਿਨ ਇੱਥੇ ਗਾਣੇ ਸੁਣਨੇ, ਲਿਟੀ ਮਾਰਨੇ, ਬਸ ਗੱਲ ਕਰ ਲਈ ਪਾਇਆ, ਬੜੀ ਖੁਸ਼ੀ ਹੋਈ
ਸਾਨੂੰ ਵੀ, ਬੜੀ ਖੁਸ਼ੀ ਹੋਈ ਵੀ ਫਤਿਹ ਸਿਆ ਬਹੁਤ ਹੀ ਜਿਆਦਾ ਸਾਨੂੰ ਕੁਝ ਹੋਈ ਯਾਰ ਪੈਸਿਆਂ ਤੋਂ ਰਜੇ ਨਾ ਆਰਾਮ ਕਰਕੇ ਰਜੇ ਨਾ ਜਿੰਦਗੀ ਤੋਂ ਰਜਦਾ ਉਹ ਤਾਂ ਕਹਿੰਦਾ 507 ਸਾਲ ਦੀ ਉਮਰ ਹੋ ਜਾਵੇ ਤਾਂ ਵੀ ਉਹਨੇ ਕਹਿਣਾ ਵੀ ਹਲੇ ਥੋੜੀ ਆ ਸਹੀ ਗੱਲ ਕੋਈ ਨੀ ਤੇ ਦੇਖੋ ਬੰਦਾ ਨਹੀਂ ਰੱਜਦਾ ਰਜਾਇਆ ਵੀ ਇਹ ਤੇ ਜੇ ਦੇਖਿਆ ਜਾਵੇ ਤੇ ਸਬਰ ਜਦੋਂ ਇੱਕ ਮਿੰਟ ਚ ਆ ਜਾਣਾ ਉਹਦੇ ਵਿਚ ਹੀ ਸਾਰਾ ਕੁਛ ਲੁਕਿਆ ਤੇ ਜੇ ਸਬਰ ਨਹੀਂ ਫਿਰ ਤੁਸੀਂ ਲੱਖਾਂ
ਬੰਦਾ
ਸਮਝੇ ਤਾਂ ਨਾ ਸੁਣਿਆ ਸਹੀ ਗੱਲ ਹੈ ਜੀ
ਹਾਂਜੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਸੇ ਤਾਂ ਠੀਕ ਨੇ ਭਾਜੀ ਆਪ ਜੀ ਦਾ ਪ੍ਰੋਗਰਾਮ ਹੈ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ ਅਸੀਂ ਤੇ ਜਿਹੜਾ ਆਪ ਜੀ ਵਰਗੇ ਸੱਜਣਾ ਦਾ ਬੇਲੀਆਂ ਦਾ ਪਿਆਰਿਆਂ ਦਾ ਇਹ ਧੰਨਵਾਦ ਹੀ ਕਰਦੇ ਜਿਹੜੇ ਇੰਨਾ ਪਿਆਰ ਕਰਦੇ ਆ ਸਹੀ ਗੱਲ ਹੈ ਜੀ ਬਹੁਤ ਖੁਸ਼ੀ ਹੁੰਦੀ ਆ ਵੀ ਦੇਖੋ ਕਿੰਨੀ ਕਿੰਨੀ ਦੂਰੋਂ ਤੁਸੀਂ ਸਾਨੂੰ ਸੁਣਦੇ ਆ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਜੀ ਸਹੀ ਗੱਲ ਇਹ ਬਹੁਤ ਬਹੁਤ ਸ਼ੁਕਰਾਨਾ ਆਪਾਂ ਕਰਨੇ ਤੇ ਵਿੱਚ ਵਿੱਚ ਭਾਜੀ ਆਇਆ ਕਰੋ ਵਿੱਚ ਤੁਸੀਂ ਹਾਂਜੀ ਇੰਸਟਾਲ ਕਰ ਲੋ ਭਾਜੀ ਟੈਲੀਗ੍ਰਾਮ ਤੁਸੀਂ ਸਰਚ ਕਰੋਗੇ ਨਾ ਉੱਤੇ ਗੂਗਲ ਚ ਤੇ ਓਹਨੂੰ ਇੰਸਟਾਲ ਕਰਕੇ ਓਹਦੇ ਵਿਚ ਸਰਚ ਵਿਚ ਹਰਮਨ ਰੇਡੀਓ ਲਿਖ ਲਿਓ ਭਾਜੀ ਓਹਦੇ ਹਰਮਨ ਰੇਡੀਓ ਲਿਖ ਕੇ ਸਰਚ ਕਰੋਗੇ ਨਾ ਤੁਸੀਂ ਓਹਦੇ ਚ ਸਾਡਾ ਆਜੂਗਾ ਨੰਬਰ ਆਪਣੇ ਆਪ ਹੀ ਤੇ ਓਹਦੇ ਤੇ ਤੁਸੀਂ ਵੋਇਸ ਮੈਸੇਜ ਜਾਂ ਤੁਸੀਂ ਲਿਖ ਕੇ ਭੇਜ ਸਕਦੇ ਹੋ ਹਨਾ ਅੱਗੇ ਰਮਾਣੇ ਦਾ ਗੀਤ ਲਾ ਦਿਓ ਜੀ ਰਮਾਣੇ ਦਾ ਤਾਜੀ ਰਮਾਣਾ ਭਾਜੀ ਹੋਰਾਂ ਦਾ ਗੀਤ ਜਿਹੜੀ ਆ ਬਿਲਕੁਲ ਕਿਉਂ ਕੀਤਾ ਪਿਆ ਆਓ ਫਿਰ ਬੱਬੂ ਮਾਨ ਦੀ ਆਵਾਜ਼ ਦੇ ਵਿਚ ਸੁਣ ਲੈਣੇ ਆ ਜੀ ਇਹ ਖੂਬਸੂਰਤ ਗੀਤ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਆਹ ਲਾ ਮੇਰਾ ਬੋਲ
ਕਬੂਤਰ ਬਾਜ਼ੀ ਦਾ ਚੱਕ ਕਜੂਏ ਦੀ ਬਾਜ਼ੀ ਦਾ ਰੁਤਬਾ ਸਭ ਨੂੰ ਬਾਜ਼ੀ ਦਾ ਨੀ ਗੜ ਅੜੇ ਤਾਂ ਗਾਟਾ ਲਾ ਦੀ ਦਾ ਇੱਕ ਸ਼ੌਕ ਕਬੂਤਰ ਬਾਜ਼ੀ ਦਾ
ਦੱਸ ਸਕਦੇ ਜੀ ਦੇ ਰੁਤਬਾ ਸਭ ਨੂੰ ਜਿਹੜਾ ਅੜੇ ਤਾਂ ਕਾਟਾ ਰੁੱਖ ਮੋੜ ਗਈ ਹੈ ਤਲਵਾਰਾਂ ਦਾ ਮਿੱਤਰਾਂ ਨੂੰ ਸ਼ੌਕ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਇੱਕ ਚਾਕਾ ਸੋਹਣੀਆਂ ਨਾਰਾਂ ਦਾ ਸੁੱਟਦੀ ਰੌਂਦ ਨਾਲ ਚਾਲੀ ਰੱਖ ਚਿੱਠੀ ਕਾਲੀ ਸੂਤੇ ਦੀ ਹੋਗੀ ਪਾਲੀ ਉਸੇ ਤਰਫ ਉਹ ਜਿਹੜੀ ਸੁੱਟਦੀ ਰੌਂਦ ਨਾਲ ਇੱਕ ਚਿੱਠੀ ਰੱਖੀ ਸੂਤੇ ਦੀ ਹੋਗੀ ਸ਼ੌਕ ਸਪੋਰਟ ਸਿਤਾਰਾਂ ਦਾ ਮਿੱਤਰਾਂ ਨੂੰ ਸ਼ੌਕ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਇੱਕ ਚਾਕਾ ਸੋਹਣੀਆਂ ਨਾਰਾਂ ਦਾ ਤੜਕੇ ਖਾਈਏ ਰੋੜੀ ਸਾਡੀ ਰੋਜ਼ ਦੀਵਾਲੀ ਲੋਹੜੀ ਰੱਖੀ ਬੈਠਲ ਇੱਕ ਬਲਦਾ ਜੀ ਕਰ ਉੱਠ ਤੜਕੇ ਖਾਈਏ ਉਹ ਸਾਡੀ ਰੋਜ਼ ਦੀਵਾਲੀ ਕੋਈ ਡਰ ਨੀ ਮੌਤ ਦੀਆਂ ਤਾਰਾਂ ਦਾ ਹਮਤਰਾ ਨੂੰ ਸ਼ੌਕ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਇੱਕ ਚਾਕਾ ਸੋਹਣੀਆਂ ਨਾਰਾਂ ਦਾ
ਘਰੇਲੂ ਰਸਾਇਣਕ ਸਾਫ਼ ਸਫਾਈ ਪ੍ਰੋਗਰਾਮ ਇਹ ਐਥਨਿਕ ਭਾਈਚਾਰਿਆਂ ਦੀ ਕੌਂਸਲ ਆਫ NSW ਦੇ ਤਾਲਮੇਲ ਕਰਕੇ ਨਿਊ ਸਾਊਥ ਵੇਲਜ਼ ਡਿਪਾਰਟਮੈਂਟ ਆਫ ਪਲੈਨਿੰਗ ਇੰਡਸਟਰੀ ਐਂਡ ਇਨਵਾਇਰਮੈਂਟ ਦੀ ਇੱਕ ਪਹਿਲਕਦਮੀ ਹੈ। ਟੀਚਾ ਹੈ ਜਾਗਰੂਕਤਾ ਦੀ ਸਿਰਜਣਾ ਕਰਨਾ ਅਤੇ ਨਿਊ ਸਾਊਥ ਵੇਲਜ਼ ਪਰਿਵਾਰਾਂ ਦੀ ਇਸ ਬਾਰੇ ਸਹਾਇਤਾ ਕਰਨਾ ਕਿ ਤੁਹਾਡੇ ਘਰੇਲੂ ਕੂੜੇ ਕਰਕਟ ਦਾ ਨਿਪਟਾਰਾ ਕਿਵੇਂ ਕਰਨਾ ਹੈ। ਮੁੱਖ ਸੁਨੇਹਾ ਵੇਸਟਲੈਸ ਕੂੜਾ ਜ਼ਿਆਦਾ ਰੀਸਾਈਕਲ ਕਰੋ। ਆਪਣੇ ਘਰੇਲੂ ਸਮੱਸਿਆ ਵਾਲੇ ਕੂੜੇ ਨੂੰ ਰੀਸਾਈਕਲਿੰਗ ਲਈ ਸੁੱਟ ਦਿਓ ਅਤੇ ਸੁਰੱਖਿਅਤ ਢੰਗ ਨਾਲ ਨਿਪਟਾਰਾ ਕਰੋ। ਸਾਡੇ ਘਰਾਂ, ਕਾਰਾਂ, ਗਰਾਜਾਂ ਵਿੱਚ ਸਾਡੇ ਕੋਲ ਬਹੁਤ ਸਾਰੇ ਉਤਪਾਦ ਹਨ ਜੋ ਸੰਭਾਵਿਤ ਤੌਰ ਤੇ ਨੁਕਸਾਨਦਾਇਕ ਹੋ ਸਕਦੇ ਹਨ। ਜੇਕਰ ਇਹਨਾਂ ਨੂੰ ਸੁਰੱਖਿਅਤ ਤਰੀਕੇ ਨਾਲ ਸਟੋਰ ਨਹੀਂ ਕੀਤਾ ਜਾਂਦਾ ਤਾਂ ਇਹਨਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਸਕਦਾ। ਇਸ ਵਿੱਚ ਸ਼ਾਮਲ ਹਨ ਪੁਰਾਣੇ ਅਣਚਾਹੇ ਪੇਂਟ, ਗੈਸ ਬੋਤਲਾਂ, ਗੱਡੀਆਂ ਦਾ ਤੇਲ, ਫਰਸ਼ ਸੰਭਾਲ ਉਤਪਾਦ, ਬਗੀਚੇ ਦੇ ਰਸਾਇਣ, ਪੂਲ ਕੈਮੀਕਲਸ, ਫਰਸ਼ ਕੇਅਰ ਉਤਪਾਦ, ਅਮੋਨੀਆ ਆਧਾਰਿਤ ਕਲੀਨਰ, ਕਾਰ ਅਤੇ ਘਰੇਲੂ ਬੈਟਰੀਆਂ, ਸਮੋਕ ਡਿਟੈਕਟਰ, ਫਲੋਰੋਸੈਂਟ ਬਲਬ ਅਤੇ ਟਿਊਬਾਂ। ਸਿਡਨੀ ਵਿੱਚ ਸਮੱਸਿਆ ਵਾਲੇ ਕੂੜੇ ਕਰਕਟ ਦਾ ਨਿਪਟਾਰਾ ਕਰਨ ਦੇ ਲਈ ਕਈ ਤਰੀਕੇ ਹਨ। ਘਰੇਲੂ ਰਸਾਇਣਾਂ ਅਤੇ ਸਮੱਸਿਆ ਵਾਲੀ ਰਹਿੰਦ ਖੂੰਹਦ ਵਾਸਤੇ ਤੁਹਾਨੂੰ ਆਪਣੇ ਘਰ ਦੀ ਜਾਂਚ ਕਰਨੀ ਚਾਹੀਦੀ ਹੈ। ਆਪਣੇ ਘਰੇਲੂ ਰਸਾਇਣਾਂ ਦੀ ਸਮੱਸਿਆ ਵਾਲੇ ਰਹਿੰਦ ਖੂੰਹਦ ਨੂੰ ਸਥਾਨਕ ਕਮਿਊਨਿਟੀ ਰੀਸਾਈਕਲਿੰਗ ਸੈਂਟਰ ਵਿਖੇ ਲੈ ਕੇ ਜਾਓ। ਟਿਕਾਣਿਆਂ ਵਾਸਤੇ www.epa.nsw.gov.au/recyclingcenters ਵਿਖੇ ਫੇਰੀ ਪਾਓ ਅਤੇ ਉਹਨਾਂ ਸਮੱਗਰੀਆਂ ਦੀ ਸੰਪੂਰਨ ਸੂਚੀ ਦੇਖੋ ਜਿਨ੍ਹਾਂ ਨੂੰ ਹਰੇਕ ਕੇਂਦਰ ਦੇ ਵਿੱਚ ਲਿਜਾਇਆ ਜਾ ਸਕਦਾ ਹੈ। ਜਾਂ ਫਿਰ ਤੁਸੀਂ ਐਨਵਾਇਰਮੈਂਟ ਲਾਈਨ ਨੂੰ 131555 ਤੇ ਫੋਨ ਕਰ ਸਕਦੇ ਹੋ ਜਾਂ ਫਿਰ ਤੁਹਾਡੀ ਸਥਾਨਕ ਕੌਂਸਲ ਤੋਂ ਇਹ ਪਤਾ ਕਰਨ ਦੇ ਲਈ ਕਿ ਤੁਹਾਡਾ ਅਗਲਾ ਸਥਾਨਕ ਸੰਗ੍ਰਹਿ ਕਦੋਂ ਹੋ ਰਿਹਾ ਹੈ। www.cleanout.com.au ਤੇ ਕਲੀਨ ਆਊਟ ਤਰੀਕਾਂ ਅਤੇ ਟਿਕਾਣਿਆਂ ਵਾਸਤੇ ਕਿਰਪਾ ਕਰਕੇ ਵੈਬਸਾਈਟ ਨੂੰ ਦੇਖੋ। ਜਮ੍ਹਾਂ ਕਰਾਉਣ ਵਾਸਤੇ ਕੁਝ ਸਮੱਗਰੀਆਂ ਦੀ ਮਾਤਰਾਵਾਂ ਤੇ ਸੀਮਾਵਾਂ ਲਾਗੂ ਹੁੰਦੀਆਂ ਹਨ। ਤੁਸੀਂ ਕਲੀਨ ਆਊਟ ਸੰਗ੍ਰਹਿ ਵਿੱਚ ਵੱਧ ਤੋਂ ਵੱਧ 20 ਕਿਲੋਗ੍ਰਾਮ ਜਾਂ 20 ਲੀਟਰ ਦੀ ਇੱਕ ਆਈਟਮ ਲਿਜਾ ਸਕਦੇ ਹੋ। ਜਿੱਥੇ ਕੈਮੀਕਲ ਕਲੀਨ ਆਊਟ ਪੇਂਟ ਬੈਗ ਦੁਆਰਾ ਸਮਰਥਿਤ ਹੈ ਉੱਥੇ 100 ਲੀਟਰ ਪੇਂਟ ਵੀ ਸਵੀਕਾਰ ਕੀਤਾ ਜਾਂਦਾ ਹੈ। ਪੇਂਟ ਬੈਗ ਲੋਗੋ ਦੀ ਭਾਲ ਕਰੋ ਜਾਂ www.paintback.com.au/collection-sites/find ਲਿੰਕ ਤੇ ਜਾਓ। ਕੀ ਘਰੇਲੂ ਰਸਾਇਣਾਂ ਨੂੰ ਸਟੋਰ ਕਰਨ ਅਤੇ ਸੁੱਟਣ ਦਾ ਕੋਈ ਸਹੀ ਤਰੀਕਾ ਹੈ? ਜਵਾਬ ਹੈ ਹਾਂ। ਜੇ ਤੁਹਾਡੇ ਘਰ, ਗਰਾਜ ਜਾਂ ਸ਼ੈੱਡ ਵਿੱਚ ਬੇਲੋੜੀਆਂ ਸਮੱਗਰੀਆਂ ਹਨ ਤਾਂ ਇਹਨਾਂ ਨੂੰ ਸੁਰੱਖਿਅਤ ਤਰੀਕੇ ਨਾਲ ਸਟੋਰ ਕਰੋ ਜਦ ਤੱਕ ਕਿ ਅਗਲਾ ਕਲੀਨ ਆਊਟ ਸੰਗ੍ਰਹਿ ਨਹੀਂ ਹੋ ਜਾਂਦਾ। ਰਸਾਇਣਾਂ ਨੂੰ ਕਦੇ ਵੀ ਤਾਪ, ਚੰਗਿਆੜੀਆਂ ਜਾਂ ਲਾਟਾਂ ਦੇ ਸਰੋਤਾਂ ਦੇ ਨੇੜੇ ਸਟੋਰ ਨਾ ਕਰੋ। ਸਾਰੇ ਅਗਿਆਤ ਜਾਂ ਅਣਜਾਣ ਉਤਪਾਦਾਂ ਤੇ ਅਗਿਆਤ ਲੇਬਲ ਜਾਂ ਅਣਜਾਣ ਲੇਬਲ ਦਾ ਨਿਸ਼ਾਨ ਲਾਓ। ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਤਾਂ ਕਦੇ ਵੀ ਰਸਾਇਣ ਦਾ ਅੰਦਾਜ਼ਾ ਨਾ ਲਗਾਓ। ਕੈਮਿਸਟ ਇਕੱਤਰ ਕਰਨ ਤੋਂ ਬਾਅਦ ਟੈਸਟਾਂ ਰਾਹੀਂ ਰਸਾਇਣ ਦੀ ਪਛਾਣ ਕਰਨ ਦੇ ਯੋਗ ਹੋਣਗੇ। ਕਦੇ ਵੀ ਰਸਾਇਣਾਂ ਨੂੰ ਇਕੱਠਿਆਂ ਨਾ ਮਿਲਾਓ ਕਿਉਂਕਿ ਇਸ ਦਾ ਨਤੀਜਾ ਖਤਰਨਾਕ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ ਨਿਕਲ ਸਕਦਾ ਹੈ ਅਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇ ਨੇੜੇ ਤੇੜੇ ਕਮਿਊਨਿਟੀ ਰੀਸਾਈਕਲਿੰਗ ਸੈਂਟਰ ਨਹੀਂ ਹੈ ਤਾਂ ਤੁਸੀਂ ਫੇਰ ਵੀ ਆਪਣੀਆਂ ਘਰੇਲੂ ਸਮੱਸਿਆ ਦੀ ਰਹਿੰਦ ਖੂੰਹਦ ਨੂੰ ਕਿਸੇ ਕਲੀਨ ਆਊਟ ਸਮਾਗਮ ਵਿੱਚ ਲਿਜਾ ਸਕਦੇ ਹੋ। ਇਹ ਪਤਾ ਕਰਨ ਦੇ ਲਈ www.cleanout.com.au ਤੇ ਜਾਓ ਕਿ ਤੁਹਾਡਾ ਅਗਲਾ ਸਥਾਨਕ ਸੰਗ੍ਰਹਿ ਕਦੋਂ ਹੋਵੇਗਾ। ਘਰੇਲੂ ਖਤਰਨਾਕ ਸਮੱਗਰੀਆਂ ਨੂੰ ਘਰ ਦੇ ਆਮ ਕਰਬਸਾਈਡ ਕੂੜੇਦਾਨਾਂ ਵਿੱਚ ਪਾਉਣਾ ਖਤਰਨਾਕ ਹੋ ਸਕਦਾ ਹੈ। ਗਲਤ ਪਾਉਣ ਦਾ ਮਤਲਬ ਇਹ ਹੈ ਕਿ ਇਹ ਰਸਾਇਣ ਅਜੇ ਵੀ ਵਾਤਾਵਰਣ ਵਿੱਚ ਸਰਗਰਮ ਹਨ ਅਤੇ ਇਹਨਾਂ ਵਿੱਚ ਰਹਿੰਦ ਖੂੰਹਦ ਦਾ ਪ੍ਰਬੰਧ ਦੇ ਉਹਨਾਂ ਦੇ ਹੈਂਡਲ ਕਰ ਰਹੇ ਕਾਮਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਹੈ ਜੋ ਹਫ਼ਤਾਵਾਰੀ ਕੂੜੇ ਕਰਕਟ ਨੂੰ ਇਕੱਠਾ ਕਰਦੇ ਹਨ, ਪਾਣੀ ਦੀ ਸਪਲਾਈ ਨੂੰ ਦੂਸ਼ਿਤ ਕਰਦੇ ਹਨ ਜੇਕਰ ਇਸ ਨੂੰ ਕੁਦਰਤੀ ਵਾਤਾਵਰਣ ਵਿੱਚ ਸੁੱਟਿਆ ਜਾਂਦਾ ਹੈ, ਜਾਂ ਸੈਪਟਿਕ ਟੈਂਕਾਂ ਜਾਂ ਗੰਦੇ ਪਾਣੀ ਨੂੰ ਸੋਧਣ ਵਾਲੀਆਂ ਪ੍ਰਣਾਲੀਆਂ ਨੂੰ ਦੂਸ਼ਿਤ ਕਰਨਾ ਜੇਕਰ ਇਹਨਾਂ ਨੂੰ ਡਰੇਨਾਂ ਜਾਂ ਟੋਇਲਟਾਂ ਦੇ ਵਿੱਚ ਸੁੱਟਿਆ ਜਾਂਦਾ ਹੈ। ਜੇ ਇਹਨਾਂ ਨੂੰ ਘਰ ਦੇ ਆਸ ਪਾਸ ਸੁੱਟ ਦਿੱਤਾ ਜਾਵੇ ਜਾਂ ਛੱਡ ਦਿੱਤਾ ਜਾਵੇ ਤਾਂ ਬੱਚਿਆਂ ਅਤੇ ਪਾਲਤੂ ਜਾਨਵਰਾਂ ਵਾਸਤੇ ਖਤਰਾ ਬਣ ਜਾਂਦੇ ਹਨ। ਯਾਦ ਰੱਖੋ, ਇਹਨਾਂ ਵਿੱਚੋਂ ਬਹੁਤ ਸਾਰੀਆਂ ਸਮੱਗਰੀਆਂ ਨੂੰ ਅਸਲ ਵਿੱਚ ਦੁਬਾਰਾ ਫੇਰ ਵਰਤਿਆ ਜਾ ਸਕਦਾ ਹੈ ਜਾਂ ਰੀਸਾਈਕਲ ਕੀਤਾ ਜਾ ਸਕਦਾ ਹੈ। ਇਹ ਉਹਨਾਂ ਨੂੰ ਲੈਂਡਫਿਲ ਵਿੱਚ ਭੇਜਣ ਨਾਲੋਂ ਬਹੁਤ ਵਧੀਆ ਤਰੀਕਾ ਹੈ। ਘਰੇਲੂ ਰਸਾਇਣਾਂ ਦਾ ਸਹੀ ਢੰਗ ਨਾਲ ਨਿਪਟਾਰਾ ਕਰਦੇ ਸਮੇਂ ਤੁਸੀਂ ਜੋ ਫੈਸਲਾ ਲੈਂਦੇ ਹੋ ਉਹਨਾਂ ਦਾ ਸਾਡੇ ਵਾਤਾਵਰਣ ਉੱਤੇ ਸੱਚਮੁੱਚ ਸਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਇਸ ਲਈ ਆਓ ਅਸੀਂ ਸਾਰੇ ਮਿਲ ਕੇ ਰਹਿਣ ਖੂੰਦ ਨੂੰ ਘੱਟ ਕਰੀਏ ਅਤੇ ਵਧੇਰੇ ਰੀਸਾਈਕਲ ਕਰੀਏ। ਥਾਵਾਂ ਵਾਸਤੇ www.epa.nsw.gov.au/recyclingcenters ਤੇ ਲਿੰਕ ਤੇ ਜਾਓ ਅਤੇ ਉਹਨਾਂ ਸਮੱਗਰੀਆਂ ਦੀ ਪੂਰੀ ਸੂਚੀ ਬਣਾਓ ਜਿਨ੍ਹਾਂ ਨੂੰ ਤੁਸੀਂ ਕਿਸੇ ਵੀ ਕੇਂਦਰ ਦੇ ਵਿੱਚ ਲਿਜਾ ਸਕਦੇ ਹੋ। ਧੰਨਵਾਦ।
This message is brought to you from NSW Department of Planning Industry and the Environment in collaboration with Ethnic Communities Council of NSW and from Anju Mathur representing Ethnic Communities Council of NSW.
ਜੀ ਪਿਆਰੋ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਹੈ ਸਾਰੇ ਦੋਸਤਾਂ ਮਿੱਤਰਾਂ ਦਾ ਥਾਇਆ ਜੀ। ਆ ਸਵਾਗਤ ਆ ਪੁੱਤ, ਤੇ ਮੈਂ ਤੇ ਜਗੋਂ ਇੱਕ ਗੱਲ ਦਿਮਾਗ ਮੇਰੇ ਆਈ, ਮੈਂ ਕਹਿਣੀ ਚਾਹੀਦੀ ਆ। ਪਹਿਲੀਆਂ ਸਮਿਆਂ ਦੇ ਵਿੱਚ ਨਾ ਪੁਰਾਣੀਆਂ ਗੱਲਾਂ ਮੈਨੂੰ ਯਾਦ ਆ ਜਾਣੀਆਂ, ਕਈ ਵਾਰ ਕਈਆਂ ਹੋਈਆਂ ਸਿਆਣਿਆਂ ਦੀਆਂ
ਜੀ।
ਸਿਆਣਿਆਂ ਦੀਆਂ ਗੱਲਾਂ ਅੱਗੇ ਸਿਆਣੇ, ਇੱਕ ਗੱਲ ਆਮ ਤੁਸੀਂ ਵੀ ਸੁਣੀ ਹੋਊਗੀ, ਸਿਆਣੇ ਦਾ ਕਹਿਦਾ ਤੇ ਔੜੇ ਦਾ ਖਾਦਾ ਪਤਾ ਮਗਰੋਂ ਲੱਗਦਾ
ਜੀ।
ਤੇ ਮਗਰੋਂ ਕਿਉਂ ਪਤਾ ਲੱਗਦਾ? ਕਿਉਂਕਿ ਜਿਸ ਉਮਰ ਚ ਅਸੀਂ ਹੁੰਦੇ ਨਾ ਬੋਲ
ਜੀ,
ਇਸ ਉਮਰ ਦੇ ਵਿੱਚ ਅਸੀਂ ਹੁੰਦੇ ਨਹੀਂ ਅਸਲ ਦੇ ਵਿੱਚ, ਜਾਂ ਅਸੀਂ ਗਾਂਹ ਜਾਤੀ ਮਾਰ ਰਹੇ ਹੁੰਦੇ ਹਾਂ ਜਾਂ ਉਮਰ ਤੋਂ ਪਿਛਾਂ ਜਾਤੀ ਮਾਰ ਰਹੇ ਹੁੰਦੇ
ਜੀ।
ਮਤਲਬ ਦੇਖੋ, ਜੇ ਬੰਦਾ ਜਵਾਨ ਆ, ਜਵਾਨ ਬੰਦਾ ਜਵਾਨੀ ਦੀ ਅਵਸਥਾ ਦੇ ਵਿੱਚ ਆ, ਉਹਦੇ ਤੇ ਖਿਆਲਾਤ ਹੀ ਹੋਰ ਹੀ ਪਾਸੇ ਤੁਰੇ ਫਿਰਦੇ ਹੁੰਦੇ ਆ, ਉਹਦੇ ਸ਼ੌਂਕ ਬੜੇ ਹੁੰਦੇ ਆ, ਕਿਉਂਕਿ ਉਮਰ ਹੀ ਐਸੀ ਆ। ਉਹ ਬੰਦੇ ਨੂੰ ਕਿਸੇ ਨੂੰ ਕੋਈ ਮੋਟਰਾਂ ਸਾਈਕਲਾਂ ਦੇ ਚਾਅ ਹੁੰਦੇ ਆ, ਕਿਸੇ ਨੂੰ ਘੁੰਮਣ ਫਿਰਨ ਦੇ ਚਾਅ ਹੁੰਦੇ, ਕਿਸੇ ਨੂੰ ਖਾਣ ਪੀਣ ਦੇ ਚਾਅ ਹੁੰਦੇ ਆ। ਜੇ ਉਹਨਾਂ ਨੂੰ ਤੁਸੀਂ ਕੋਈ ਕੰਮ ਦੀ ਗੱਲ ਦੱਸੋਗੇ ਤਾਂ ਉਹਨਾਂ ਨੇ ਕਹਿਣਾ ਠੀਕ ਆ, ਸੁਣ ਤਾਂ ਲਈ ਪਰ ਕੰਮ ਨਹੀਂ। ਕਿਉਂਕਿ ਜਿੰਨਾ ਚਿਰ ਸੁਣੇ ਦਾ ਅਸਰ ਉਹਨਾਂ ਚਿਰ ਨਹੀਂ ਹੁੰਦਾ ਜਿੰਨਾ ਚਿਰ ਉਹ ਗੱਲ ਜਿਹੜੀ ਆ ਤੁਹਾਡੇ ਜਿਹਨ ਦੇ ਵਿੱਚ, ਤੁਹਾਡੇ ਮਨ ਦੇ ਵਿੱਚ ਉਹ ਕਰ ਨਹੀਂ ਕਰ ਜਾਂਦੀ
ਜੀ।
ਕਿਉਂਕਿ ਹੁਣ ਤੇ ਮਨੋਵਿਗਿਆਨੀ ਇਸ ਗੱਲ ਨੂੰ ਸਾਬਤ ਕਰ ਚੁੱਕੇ ਆ ਕਿ ਜਿਹੜੀ ਗੱਲ ਤੁਸੀਂ ਗੰਭੀਰਤਾ ਦੇ ਨਾਲ ਨਹੀਂ ਸੁਣਦੇ ਉਹਦਾ ਤੁਹਾਡੇ ਤੇ ਅਸਰ ਨਹੀਂ ਹੁੰਦਾ
ਜੀ।
ਹੁਣ ਕਹਿ ਲਓ, ਜਿਹਦਾ ਮੈਨੂੰ ਯਾਦ ਆ ਗਿਆ, ਭਾਈਏ ਹੋਰਾਂ ਦੀਆਂ ਗੱਲਾਂ ਕਹੀਆਂ ਹੋਈਆਂ, ਕਈ ਵਾਰ ਉਹ ਕਹਿੰਦੇ ਵੀ ਹੁੰਦੇ ਸੀ, ਉਹ ਕਹਿੰਦੇ ਰਿਓ ਕਾਕਾ, ਗੱਲ ਨੂੰ ਧਿਆਨ ਨਾਲ ਸੁਣੀਦਾ ਹੁੰਦਾ ਜੇ ਕੋ ਕਵੇ ਤੇ। ਮੈਂ ਅਸੀਂ ਜਦੋਂ ਡੰਗਰ ਰੱਖੇ ਸੀ ਨਾ, 32-33 ਪਸ਼ੂ ਸੀ ਸਾਡੇ
ਜੀ,
ਤੈਨੂੰ ਤਾਂ ਪਤਾ ਹੀ ਆ
ਜੀ ਜੀ, ਤੁਸੀਂ ਦੱਸਦੇ ਰਹੇ।
ਅੱਛਾ ਵੀ ਦੱਸਦੇ ਰਹੇ ਤੇ ਮੰਨ ਗਿਆ, ਉਦਾਂ ਨੀ ਤੈਨੂੰ ਪਤਾ
ਤਾਂ ਜੀ, ਉਦਾਂ ਵੀ ਸਾਨੂੰ ਪਤਾ ਵੀ ਹੈ ਸਨ
ਆ। ਉਹ ਮੈਂ ਨਾ ਇੱਕ ਵਾਰ ਹੋਇਆ ਕਿ ਬਈ ਡਾਂਗ ਲੈ ਲਈ ਮੇਰੇ ਤੋਂ, ਹੈ ਸੀ ਵੱਡੀ, ਤੇ ਉਹ ਡਾਂਗ ਲੈ ਕੇ ਤੇ ਜਦੋਂ ਖੋਲ ਦਿੱਤੇ ਤੇ ਪਸ਼ੂ ਘੁੱਟਣ ਲੱਗ ਪਿਆ। ਅਕਿਆਤ ਮੈਂ ਇਹ ਸੀ ਵੀ ਨੈਤੀ ਮੈਨੂੰ ਕਹਿੰਦੇ ਵੀ ਚਾਰ ਨੀ ਜਾ, ਤੂੰ ਹੀ ਚਾਰ ਨੀ ਜਾ, ਵੀ ਕਿਸੇ ਹੋਰ ਨੂੰ ਵੀ ਕਹਿ ਦਿਆ ਕਰ ਲਓ
ਜੀ।
ਆਮ ਬੰਦੇ ਨੂੰ ਹੁੰਦਾ ਨਾ ਵੀ ਇਸ ਉਮਰ ਚ ਖੇਡ ਲਈਏ, ਕਿਉਂਕਿ ਪਾਖਰ ਹੋਣੀ, ਤੋੜੇ ਹੋਣੇ, ਡੋਲੇ ਹੋਣਾ ਨੇ ਕਹਿਣਾ ਹੋਇਆ ਆਪਾਂ ਖੇਡ ਕੇ ਆਉਂਦੇ ਹਾਂ, ਕਬੱਡੀ ਖੇਡ ਕੇ ਆਉਂਦੇ ਹਾਂ, ਤੇ ਆਪਾਂ ਘੁੰਮ ਕੇ ਆਉਂਦੇ ਹਾਂ। ਸਾਨੂੰ ਹੁੰਦਾ ਸੀ ਕੰਮ ਦਾ ਵੀ ਜੇ ਕਿਤੇ ਤੁਰ ਪੈ ਤੇ ਪਸ਼ੂਆਂ ਡੰਗਰਾਂ ਵਾਲੇ ਬੰਦੇ ਦਾ ਟਾਈਮ ਲੱਗਦਾ ਵੀ ਘੱਟ ਆ
ਜੀ।
ਮੈਂ ਡਾਂਗ ਚੱਕੀ ਤੇ ਉਹ ਪਹੂਆਂ ਦੇ ਮਾਰ ਛੱਡੀਆਂ ਤੇ ਕੁੱਟਿਆ ਨਾਲੇ ਮਾੜਾ ਜਾਂਗਾ ਵੀ ਕਿਹਾ ਪਹੂਆਂ ਨੂੰ, ਤੇ ਪਸ਼ੂ ਤੇ ਵਿਚਾਰੇ ਪਸ਼ੂ, ਉਹਨਾਂ ਨੂੰ ਪਤਾ ਕਾਹਦੋਂ ਕੁੱਟਦਾ ਜਾਂ ਕੁੱਟ ਕੱਟ ਖਾ ਕੇ ਫੇਰ ਉਹਦਾ ਨੇ ਭਾਈ ਨੇ ਬਾਂਹ ਫਾਲੀ ਮੇਰੀ
ਜੀ। ਜਦੋਂ ਤੁਸੀਂ ਕੁੱਟਿਆ ਪਸ਼ੂਆਂ ਨੂੰ
ਆ, ਉਹ ਪਸ਼ੂ ਤੇ ਤੁਰ ਪਾਇਆ ਆਪਣੇ ਰਾਏ, ਉਹ ਮੈਨੂੰ ਫੜ ਕੇ ਤੇ ਉਹਨੇ ਕਿਹਾ ਵੀ ਕਾਕਾ ਗੱਲ ਸੁਣ ਮੇਰੀ, ਇਹ ਬੇਜਮਾਨ
ਜੀ,
ਇਹਨਾਂ ਨੂੰ ਜੇ ਮਾਰੇਗਾ ਕੁੱਟੇਗਾ ਇਹਦਾ ਤੈਨੂੰ ਸ਼ਰਾਫ ਲੱਗਣਾ।
ਅੱਛਾ,
ਮੈਂ ਕਿਹਾ ਭਾਈ ਆ ਸ਼ਰਾਫ ਕੀ ਹੋਣਾ? ਕਹਿੰਦਾ ਵੀ ਸ਼ਰਾਫ ਉਹ ਹੁੰਦਾ ਜਿਹੜਾ ਕੋਈ ਹੁਣ ਡੰਗਰ ਆ, ਉਹ ਵਿਚਾਰੇ ਨਾ ਤੈਨੂੰ ਕੁਛ ਕਹਿ ਸਕਦੇ, ਨਾ ਉਹਨਾਂ ਨੂੰ ਇੰਨੀ ਸਮਝ ਹੀ ਆ ਵੀ ਤੂੰ ਜੇ ਕੁੱਟਦਾ ਤੇ ਉਹ ਤੇਰੇ ਲਈ ਨਫ਼ਰਤ ਪੈਦਾ ਕਰਨੀ ਆ, ਤੈਨੂੰ ਉਹ ਮਾੜਾ ਚੰਗਾ ਕਰਨ, ਪਰ ਤੂੰ ਇਹਨਾਂ ਦਾ ਮਾਲਕ ਆ, ਤੂੰ ਚਾਹਵੇਂ ਇਹਨਾਂ ਨੂੰ ਪਾਣੀ ਡਾਉਣ ਲੈ ਜਾਵੇਂ, ਚਾਹਵੇਂ ਤਾਂ ਪੱਠੇ ਪਾਉਣ ਲੈ ਜਾਵੇਂ, ਨਾ ਚਾਹਵੇਂ ਤਾਂ ਬੰਨੀ ਰੱਖੇ,
ਤੂੰ ਇਹਨਾਂ ਦਾ ਮਾਲਕ ਆ ਧੀਏ, ਤੂੰ ਇਹਨਾਂ ਦਾ ਮਾਲਕ ਆ, ਤੂੰ ਮਾਲਕ ਬਣ ਕੇ ਬਹਿ, ਤੂੰ ਇਹਨਾਂ ਦੇ ਅਤਿਆਚਾਰ ਕਰੇਗਾ ਇਹਨਾਂ ਕਹਿਣਾ ਫਿਰ ਵੀ ਕੁਛ ਨਹੀਂ, ਜੇ ਤੂੰ ਇਹਨਾਂ ਨਾਲ ਪਿਆਰ ਕਰੇਗਾ ਇਹਨਾਂ ਨੇ ਫਿਰ ਵੀ ਕੁਛ ਨਹੀਂ ਕਹਿਣਾ, ਜੇ ਤੂੰ ਪਿਆਰ ਕਰੇਗਾ ਤਾਂ ਉਹ ਜਿਹੜਾ ਮਾਲਕ ਆ, ਜਿਹੜਾ ਮਾਲਕਾਂ ਦਾ ਵੀ ਮਾਲਕ ਆ, ਉਹ ਵੇਖ ਰਿਹਾ, ਉਹ ਤੈਨੂੰ ਇਸ ਚੀਜ਼ ਦਾ ਸਵਾਬ ਦਊਗਾ, ਇਸ ਚੀਜ਼ ਦਾ ਤੈਨੂੰ ਫਲ ਦਊਗਾ ਵੀ ਹਾਂ ਜਿਹੜੀ ਮਖਲੂਕ ਜਿਹੜੀ ਦੁਨੀਆ ਦੇ ਉੱਤੇ ਜੋ ਵੀ ਚਾਹੇ ਉਹ ਜਾਨਵਰ ਆ ਚਾਹੇ ਪਸ਼ੂ ਆ ਚਾਹੇ ਉਹ ਪੰਛੀ ਆ, ਵੀ ਤੂੰ ਉਹਨਾਂ ਨਾਲ ਪ੍ਰੇਮ ਕਰਦਾ ਤਾਂ ਉਹ ਖੁਸ਼ ਵਾ, ਮੇਰੀ ਮੇਰੀ ਬਣਾਈ ਕੁਦਰਤ ਦਾ ਇਹ ਸਤਿਕਾਰ ਕਰਦਾ, ਪਿਆਰ ਕਰਦਾ
ਜੀ।
ਤੇ ਜੇ ਤੂੰ ਕੁੱਟੇ ਮਾਰੇਗਾ ਤੇ ਤਾਂ ਵੀ ਉਹ ਵੇਖਣ ਦਿਆ, ਵੇਖਦਾ ਤੇ ਉਹ ਸਾਰਿਆਂ ਲਈ ਆ, ਕੋਈ ਨਫ਼ਰਤ ਫੈਲਾਉਣ ਵਾਲਿਆਂ ਵੱਲ ਵੀ, ਨਫ਼ਰਤ ਕਰਨ ਵਾਲਿਆਂ ਵੱਲ ਵੀ, ਪ੍ਰੇਮ ਕਰਨ ਵਾਲਿਆਂ ਵੱਲ ਵੀ, ਦਾਨ ਪੁੰਨ ਕਰਨ ਵਾਲਿਆਂ ਵੱਲ ਵੀ, ਲੁੱਟਣ ਖੋਹਾਂ ਵਾਲਿਆਂ ਵੱਲ ਵੀ, ਸਾਰਿਆਂ ਲਈ ਵੇਖਦਾ। ਉਹ ਆਉਂਦਾ ਇਸ ਕਰਕੇ ਪੁੱਤ ਜੇ ਕਦੇ ਵੀ ਅੱਗੇ ਤੋਂ ਬਾਅਦ ਕਿਸੇ ਬੇਜਮਾਨ ਦਾ ਜਾਂ ਕਿਸੇ ਦਾ, ਕਿਸੇ ਗਰੀਬ ਮਸਕੀਨ ਦਾ ਧੱਕਾ ਕਰੇਗਾ ਨਾ ਪੁੱਤ, ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਪਾ ਸਕਦਾ, ਦੁਖੀ ਤੈਨੂੰ ਮਿਲਣ
ਜੀ।
ਮੇਰਾ ਵੀ ਹੁਣ ਗੱਲ ਆ, ਉਹਨੇ ਮੈਨੂੰ ਕਿਹਾ ਤੇ ਹੋ ਸਕਦਾ ਜੀ ਇਸ ਉਮਰ ਦੇ ਵਿੱਚ ਮੈਂ ਸੁਣਿਆ ਤੇ ਅਗਲਾ ਕਹਿੰਦਾ ਵੀ ਹਾਂ ਭਾਈ ਸੁਣਿਆ, ਬਾਪ ਦਾਦੇ ਕਹਿੰਦੇ ਹੁੰਦੇ ਕੁਛ ਨਾ ਕੁਛ, ਤਾਂ ਬੰਦਾ ਕਹਿੰਦਾ ਵੀ ਚਲ ਗਏ ਤੇ ਤੁਰ ਗਏ ਤੇ ਬਸ ਉਹ ਗੱਲ ਉੱਥੇ, ਪਰ ਨਹੀਂ ਸਾਰੀ ਵਾਟ ਮੈਂ ਸੋਚਦਾ ਰਿਹਾ ਵੀ ਗੱਲ ਜਿਹੜੀ ਕਿੰਨੀ ਡੂੰਘੀ ਉਹਨਾਂ ਨੇ ਕਹੀ ਆ, ਮੇਰੇ ਕੰਮ ਦੀ ਗੱਲ ਕਹੀ ਆ ਵੀ ਜੇ ਹੁਣ ਬਾਕੀ ਆ ਵੀ ਮੈਂ ਹੁਣ ਇਹਨਾਂ ਫਹੂਆਂ ਨੂੰ ਕੁੱਟੀ ਜਾਵਾਂ ਜਾਂ ਗਾਲਾਂ ਕੱਢੀ ਜਾਵਾਂ ਜਾਂ ਕੁਛ ਕਹੀ ਜਾਵਾਂ, ਇਹਨਾਂ ਨੂੰ ਵੀ ਪਤਾ, ਇਹਨਾਂ ਵਿਚਾਰਿਆਂ ਨੂੰ ਕੀ ਆ, ਇਹਨਾਂ ਦੀ ਚਮੜੀ ਵੀ ਇੰਨੀ ਮੋਟੀ ਹੈ ਜੇ ਦੋ ਸੋਟੀਆਂ ਮਾਰ ਵੀ ਦੇਗਾ ਤਾਂ ਉਹਨਾਂ ਨੂੰ ਕੋਈ ਫਰਕ ਪੈਣਾ, ਪਰ ਉਸਨੂੰ ਫਰਕ ਪੈਂਦਾ ਜਿਹਨੇ ਇਹ ਸ੍ਰਿਸ਼ਟੀ ਬਣਾਈ, ਜਿਹਨੇ ਇਹ ਕੁਦਰਤ ਬਣਾਈ ਆ, ਕੁਦਰਤ ਵਾਲੇ ਨੂੰ ਫਰਕ ਬੜਾ ਪੈਂਦਾ ਕਿਉਂਕਿ ਉਹਦੇ ਇੱਕ ਵੀ ਜਾਨਵਰ ਜਾਂ ਪਸ਼ੂ ਜਾਂ ਪੰਛੀ ਜਾਂ ਇੱਕ ਵੀ ਮਖਲੂਕ ਨੂੰ ਜੇ ਕੁਛ ਹੁੰਦਾ ਉਹਨੂੰ ਫਰਕ ਪੈਂਦਾ ਬਹੁਤ
ਜੀ।
ਤੇ ਜਦੋਂ ਉਹਨੂੰ ਫਰਕ ਪੈਂਦਾ ਨਾ, ਮਗਰੋਂ ਫਰਕ ਤੁਹਾਨੂੰ ਵੀ ਪੈਣਾ ਸ਼ੁਰੂ ਹੋ ਜਾਊਗਾ
ਜੀ।
ਇਸ ਕਰਕੇ ਜੋ ਅਸੀਂ ਦੁਨੀਆ ਦੇ ਵੀ ਕਹਿੰਦੇ ਹਾਂ, ਜੇ ਸਾਨੂੰ ਪਰਮਾਤਮਾ ਨੇ ਇੰਨੀ ਬਖਸ਼ਿਸ਼ ਦਿੱਤੀ ਆ ਨਾ ਵੀ ਦੁਨੀਆ ਦਾ ਰਾਜਾ ਬਣਾ ਕੇ ਭੇਜਿਆ, ਤੇ ਅਸੀਂ ਫਿਰ ਉਹਦਾ ਨਜਾਇਜ਼ ਫਾਇਦਾ ਨਾ ਚੱਕੀਏ, ਹਰੇਕ ਨਾਲ ਪ੍ਰੇਮ ਕਰੀਏ, ਨਫ਼ਰਤਾਂ ਵਾਲੇ ਜਿਹੜੇ ਆ ਉਹ ਜੰਜਾਲ ਲਾ ਕੇ ਸਿੱਟੀਏ। ਤੇ ਜਿੱਦਣ ਤੁਸੀਂ ਪ੍ਰੇਮ ਲਾ ਪਾਉਂਗੇ ਕਰਨ ਹਰ ਚੀਜ਼ ਨੂੰ, ਉਦੋਂ ਤੁਸੀਂ ਮਹਿਸੂਸ ਕਰਨਾ ਜੇ ਵੀ ਜ਼ਿੰਦਗੀ ਕਿੰਨੀ ਖੂਬਸੂਰਤ ਆ, ਕਿੰਨੀ ਪਿਆਰੀ ਆ, ਕਿੰਨੀ ਵਧੀਆ। ਤੇ ਜਿੰਨਾ ਚਿਰ ਤੁਹਾਨੂੰ ਪ੍ਰੇਮ ਦੀ ਸਮਝ ਨਹੀਂ, ਉਹਨਾਂ ਚਿਰ ਜ਼ਿੰਦਗੀ ਦੀ ਵੀ ਕੋਈ ਸਮਝ ਨਹੀਂ, ਨਾ ਫਿਰ ਉਹ ਜ਼ਿੰਦਗੀ ਚੰਗੀ ਲੱਗਣੀ ਆ ਅਤੇ ਨਾ ਕਈਆਂ ਨੂੰ ਚੰਗੀ ਫਿਰ ਇਸੇ ਕਰਕੇ ਮਿਲਦੀ ਕਿਉਂਕਿ ਉਹ ਪਿਆਰ ਨੂੰ ਸਮਝਦੇ ਨੇ। ਉਹਨਾਂ ਨੇ ਹਰ ਚੀਜ਼ ਨੂੰ ਧਿਆਨ ਨਾਲ ਸੁਣਿਆ ਨਹੀਂ, ਹਵਾ ਪੱਤੇ ਸਭ ਜਿਹੜੀ ਕੁਦਰਤ ਦੇ ਕਣ ਕਣ ਸਾਨੂੰ ਕੁਝ ਨਾ ਕੁਝ ਸਿਖਾਉਂਦਾ, ਜੇ ਧਿਆਨ ਨਾਲ ਸੁਣੀਏ ਤੇ ਸਾਨੂੰ ਬੜਾ ਕੁਝ ਸੁਣਨ ਨੂੰ ਮਿਲਦਾ ਵੀ ਹੈ
ਜੀ। ਵਾਕਿਆ ਤਾਂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣੀ ਤਰੀਕੇ ਦੇ ਨਾਲ ਉਹ ਗੱਲ ਜਿਹੜੀ ਸਿਆਣਿਆਂ ਦੀ ਉਹ ਦੱਸੀ ਆ
ਤੇ ਤਾ ਜੀ ਸਿਆਣਿਆਂ ਦੀ ਗੱਲ ਤੇ ਜਿਹੜੋ ਤੁਸੀਂ ਸੁਣਾ ਦਿੱਤੀ ਆ, ਹੁਣ ਆਪਾਂ ਅਗਲੀ ਜਿਹੜੀ ਆ ਗਾਣੇ ਨੂੰ ਸੁਣਾ ਦਈਏ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਵੀ ਖਤਮ ਹੋ ਗਿਆ ਵਾ, ਪ੍ਰੋਗਰਾਮ ਆਪਾਂ ਇੱਥੇ ਸਮਾਪਤ ਕਰਨੇ ਆ ਤੇ ਕੱਲ ਨੂੰ ਫਿਰ ਆਪਾਂ ਵੀਕਐਂਡ ਸਪੈਸ਼ਲ ਲੈ ਕੇ ਹਾਜ਼ਰ ਹੋਵਾਂਗੇ ਪਿਆਰੇ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾਉਣ ਦੇ ਲਈ। ਤੇ ਜਿਹੜੇ ਸਾਡੇ ਸਰੋਤੇ ਜਿਹਨੇ ਜੁੜੇ ਸਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਕਿ ਜਿਹਨਾਂ ਨੇ ਸਾਨੂੰ ਪ੍ਰੋਗਰਾਮ ਦੇ ਵਿੱਚ ਜੁਆਇਨ ਕੀਤਾ। ਤੇ ਹਾਏ ਸ਼ਰਮਾਊ ਇਹ ਗੀਤ ਆਪਾਂ ਵਾਅਦਾ ਕੀਤਾ ਸੀ ਗੁਰਵਿੰਦਰ ਭਾਜੀ ਹੋਰਾਂ ਨੂੰ, ਤੇ ਇਹ ਗੀਤ ਦੇ ਨਾਲ ਆਪਾਂ ਇਜਾਜ਼ਤ ਲਵਾਂਗੇ। ਹਾਏ ਸ਼ਰਮਾਊ ਲੈ ਵੀ ਮਿਲ ਗੀਤ ਆ, ਇਹ ਗੀਤ ਲਾ ਦੇ ਵੀ, ਇਹ ਗੀਤ ਗੁਰਵਿੰਦਰ ਸਿੰਘ ਅੱਜ ਲਾਹਾ ਲੈ ਗਿਆ ਦੋ ਗੀਤਾਂ ਦਾ, ਤੇ ਬਹੁਤ ਹੀ ਖੂਬਸੂਰਤ ਗੀਤ ਆ ਤਾ ਜੀ, ਇਹ ਗੀਤ ਹੈ ਵੀ ਇੰਨਾ ਪਿਆਰਾ ਵਾ, ਸੁਣ ਕੇ ਆਪ ਜੀ ਨੂੰ ਵੀ ਵਧੀਆ ਲੱਗੂਗਾ। ਤੇ ਪਿਆਰੇ ਦੋਸਤੋ ਹੁਣ ਫਿਰ ਕੱਲ ਨੂੰ ਮਿਲਾਂਗੇ ਵੀਕਐਂਡ ਸਪੈਸ਼ਲ ਦੇ ਵਿੱਚ, ਇੰਨੀ ਕੁ ਹਾਜ਼ਰੀ ਕਬੂਲ ਕਰਿਓ, ਆਪਣਾ ਖਿਆਲ ਰੱਖਿਓ, ਰੱਬ ਰੱਖ ਆ। ¶¶
रंगीला अपनी प्रेम कहानियां बाल माफी जाल माफी
बनाने वाले क्या तेरे मन में समाई काहे को दुनिया बनाई तूने काहे को दुनिया बनाई दुनिया बनाने वाले क्या तेरे मन में समाई काहे को दुनिया धरती है प्यारी प्यारी मुकुड़े उजले काहे बनाया तूने दुनिया का खेला काहे बनाया तूने दुनिया का खेला जिसमें लगाया जमानी का मेला गुपचुप तमाशा देखे वाहर तेरी खुदाई काहे को दुनिया बनाई तूने काहे को दुनिया बनाई दुनिया बनाने वाले क्या तेरे मन में समाई काहे को दुनिया बनाई तूने काहे को दुनिया बनाई बनाकर तू पाए प्यार का मन में छुपाकर कोई छवि तो होगी आंखों में तेरी कोई छवि तो होगी आंखों में तेरी आंसू भी छलके होंगे पलकों से तेरी बोल क्या सूझी तुझको काहे को पीत जगाई काहे को दुनिया बनाई तूने काहे को दुनिया बनाई दुनिया बनाने वाले क्या तेरे मन में समाई काहे को दुनिया बनाई तूने काहे को दुनिया बनाई पथ पर नीत मिलाए जीवन के पथ पर नीत मिलाए नीत मिला के तूने सपने जगाए सपने जगा के तूने काहे को दे दी जुदाई काहे को दुनिया बना
मन मेरे गुर की सिख सुनिज हर का नाम सदा सुख दाता सहजे हस बीज गुरु प्यारियो हरमन रेडियो आस्ट्रेलिया दी मार्फ आप जी रोजाना सवेरे 7 बजे गुरबाणी दे सहज पाठ सरवण करदे हो बहुत सारे गुरमुख पोती साहिब जा स्मार्ट डिवाइस दी गुरबाणी ऐप राही साडे नाल सहज पाठ विच शमूलियत भी करदे ने तुसी भी गुरबाणी दे प्रवाह विच शामिल होवो हां जे किसे कारण उस समय शामिल नहीं हो सकदे ता हरमन रेडियो दी अपनी ऐप तों पॉडकास्ट अते साउंड क्लाउड दे राही किसी वेले भी सहज पाठ सरवण कर सकदे हो तुसी सिर्फ 4 अंग रोजाना दे पाठ करन नाल करीब 1 साल विच गुरु दे पूर्ण दर्शन कर लवोगे वाहिगुरु जी का खालसा वाहिगुरु जी की फतेह
द माइग्रेशन शो तुसी सुनदे हो हर वीरवार मेरे नाल यानी रणबीर सिंह नाल
ते रोहित मोहन दे नाल लक्ष्य माइग्रेशन तो असी हाजिर हुंदे आ हरमन रेडियो ते शाम 7 बजे तो लैके 8 बजे तक माइग्रेशन नाल जुड़े हर सवाल दा जवाब लैके
सो दोस्तो सुनना ना भूलियो द माइग्रेशन शो विथ रोहित मोहन एंड रणबीर सिंह ओनली ऑन हरमन रेडियो
रोटी हजम नहीं हुंदी वरतो गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी आस्ट्रेलिया दा बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डूआं लई स्पेशल बेसन मल्टीग्रेन